ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਟ ਤੋਂ ਮਿੰਟੂ ਬਰਾਵ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ ਦੇ ਵਿਚ ਅੱਜ ਦਿਨ ਸ਼ਨਿਚਰਵਾਰ 26 ਅਗਸਤ 2017 ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ ਔਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਹਾਜ਼ਰ ਹਾਂ ਤੇ ਉਹ ਵੀ ਤੁਹਾਡੀ ਕਚਹਿਰੀ ਦੇ ਵਿਚ ਜੀ ਕਚਹਿਰੀਆਂ ਦੀਆਂ ਗੱਲਾਂ ਚੱਲ ਰਹੀਆਂ ਸੋ ਅੱਜ ਕਚਹਿਰੀਆਂ ਦੀਆਂ ਗੱਲਾਂ ਚੱਲਣਗੀਆਂ ਦਿਲ ਵਾਲੀਆਂ ਗੱਲਾਂ ਹੋਣਗੀਆਂ ਬਹੁਤ ਸਾਰੇ ਸੱਜਣ ਸਵੇਰ ਤੋਂ ਮੈਸੇਜ ਭੇਜ ਰਹੇ ਨੇ ਤੇ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ 26 ਅਗਸਤ ਹੋ ਚੁੱਕੀ ਅੱਜ ਦਿਨ ਸ਼ਨਿਚਰਵਾਰ ਹੈ 9:02 ਘੜੀ ਦਿਖਾਉਣ ਲੱਗ ਪਈ ਹੈ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਸਮੇਂ ਦੇ ਮੁਤਾਬਿਕ ਔਰ ਐਡਲੇਡ ਦੇ ਵਿਚ 8:32 ਹੈ ਤੇ ਪਰਥ ਦੇ ਵਿਚ 7:02 ਸਵੇਰ ਦੇ ਹੋ ਗਏ ਨੇ ਭਾਰਤ ਜਿੱਥੇ ਕਿ ਫੋਕਸ ਬਣਿਆ ਹੋਇਆ ਅੱਜ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਉਥੇ ਤੜਕੇ ਦੇ 4:32 ਹੋਏ ਨੇ ਉਸ ਤੋਂ ਬਾਅਦ ਚੱਲਦੇ ਆ ਜੀ ਲੰਡਨ ਜਿੱਥੇ ਤਰੀਕ ਪਲਟ ਚੁੱਕੀ ਹੈ ਅੱਜ ਸ਼ਨਿਚਰਵਾਰ ਦੀ 2 ਮਿੰਟ ਉੱਤੇ ਹੋ ਗਏ ਨੇ ਅੱਧੀ ਰਾਤ ਤੋਂ ਤੇ ਨਿਊਯਾਰਕ ਦੇ ਵਿਚ ਤੇ ਟੋਰਾਂਟੋ ਦੇ ਵਿਚ 7:02 ਹਜੇ ਸ਼ੁੱਕਰਵਾਰ ਦੇ ਚੱਲ ਰਹੇ ਨੇ ਲਾਸ ਏਂਜਲਿਸ ਤੇ ਵੈਨਕੂਵਰ ਦੇ ਵਿਚ ਦੁਪਹਿਰਾਂ ਸ਼ਾਮਾਂ ਢਲ ਰਹੀਆਂ ਨੇ ਤੇ 4:03 ਹੋ ਚੁੱਕੇ ਨੇ ਸੋ ਦੁਨੀਆਂ ਦੇ ਵਿਚ ਜਿੱਥੇ ਵੀ ਤੁਸੀਂ ਵਸਦੇ ਹੋ ਜੀ ਅਰਦਾਸ ਇਹੀ ਰਹਿੰਦੀ ਹਮੇਸ਼ਾ ਕਿ ਚੜ੍ਹਦੀ ਕਲਾ ਦੇ ਵਿਚ ਰਵੋ ਔੜੀਆਂ ਸੌੜੀਆਂ ਆਉਂਦੀਆਂ ਰਹਿੰਦੀਆਂ ਨੇ ਉਨ੍ਹਾਂ ਨਾਲ ਜੂਝਣਾ ਆਪਾਂ ਸਾਡਾ ਫਰਜ਼ ਹੈ ਅਸੀਂ ਸਿੱਖਣਾ ਆ ਚੰਗੇ ਟਾਈਮ ਦੇ ਵਿਚ ਆਪਣੇ ਆਪ ਨੂੰ ਤਿਆਰ ਰੱਖੋ ਗੁਰਬਾਣੀ ਦਾ ਓਟ ਆਸਰਾ ਲਵੋ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਮਾਨਸਿਕ ਤੌਰ ਤੇ ਬਹੁਤ ਹੀ ਜ਼ੋਰਾਵਰ ਬਣਾਓ ਸਟਰੋਂਗ ਬਣਾਓ ਤਾਂ ਕਿ ਅਸੀਂ ਮਾੜੇ ਸਮੇਂ ਵਿਚ ਉਸ ਨੌਲੇਜ ਨੂੰ ਉਸ ਗਿਆਨ ਨੂੰ ਇੰਪਲੀਮੈਂਟ ਕਰ ਸਕੀਏ ਇਹੀ ਰਾਜ ਹੈ ਜੀ ਜਿਹੜੇ ਸੁਚੱਜੇ ਬੰਦੇ ਹੁੰਦੇ ਨੇ ਚੰਗੇ ਬੰਦੇ ਉਨ੍ਹਾਂ ਦਾ ਰਾਜ ਇਹ ਹੈ ਕਿ ਉਹ ਚੰਗੇ ਵੇਲੇ ਤਿਆਰੀ ਕਰਦੇ ਨੇ ਗੁਰੂ ਸਾਹਿਬ ਇਹਨੂੰ ਦਮਦਮਾ ਕਹਿੰਦੇ ਆ ਜਿਹੜਾ ਆਪਾਂ ਵੀ ਕਹਿੰਦੇ ਕਿ ਦਮਦਮਾ ਸਾਹਿਬ ਹੈ ਦਮਦਮਾ ਦਾ ਮਤਲਬ ਇਹ ਹੈ ਕਿ ਜਦੋਂ ਦਮ ਲੈਣਾ ਉੱਥੇ ਪ੍ਰੈਕਟਿਸ ਕਰਨੀ ਮੱਛਕਾਂ ਕਰਨੀਆਂ ਉਹਨੂੰ ਦਮਦਮਾ ਕਹਿੰਦੇ ਆ ਲੜਾਈ ਤੋਂ ਜਿਹੜਾ ਵਿਚਾਲੇ ਟਾਈਮ ਹੁੰਦਾ ਆ ਉਹਨੂੰ ਦਮਦਮਾ ਕਹਿੰਦੇ ਸੋ ਇਹ ਸਾਡੇ ਚੰਗੇ ਟਾਈਮ ਸਾਡੇ ਦਮਦਮੇ ਆ ਜਿਨ੍ਹਾਂ ਨੇ ਇਹਦੇ ਵਿਚ ਖੂਨ ਨਹੀਂ ਬਹਾਉਣਾ ਚਾਹੁੰਦੇ ਜਾਂ ਲੜਾਈ ਚ ਖੂਨ ਨਹੀਂ ਬਹਾਉਣਾ ਚਾਹੁੰਦੇ ਤਾਂ ਉਹ ਇੱਥੇ ਪਸੀਨਾ ਬਹਾਉਂਦੇ ਨੇ ਤਾਂ ਕਿ ਲੜਾਈ ਦੇ ਵਿਚ ਖੂਨ ਘੱਟ ਵਹੇ ਸੋ ਮਾੜੇ ਟਾਈਮ ਦੇ ਵਿਚ ਅਸੀਂ ਮਾੜੀਆਂ ਅਲਾਮਤਾਂ ਤੋਂ ਬਚੀਏ ਉਹ ਬੜਾ ਨਿਰਭਰ ਕਰਦਾ ਕਿ ਚੰਗੇ ਟਾਈਮ ਤੁਸੀਂ ਕਿੰਨੀ ਕੁ ਤਿਆਰੀ ਕੀਤੀ ਹੋਈ ਆ ਸੋ ਅੱਜ ਦੇ ਪ੍ਰੋਗਰਾਮ ਦਾ ਥੀਮ ਵੀ ਸਾਡਾ ਇਹੀ ਰਹੇਗਾ ਕਿ ਔੜੀਆਂ ਸੌੜੀਆਂ ਦੁਨੀਆਂ ਤੇ ਆਉਂਦੀਆਂ ਰਹਿੰਦੀਆਂ ਹਰ ਰੋਜ਼ ਆਉਂਦੀਆਂ ਹਰ ਬੰਦੇ ਤੇ ਆਉਂਦੀਆਂ ਹਰ ਵਕਤ ਰਹਿੰਦੀਆਂ ਤਿਆਰ ਹੀ ਰਹਿੰਦੀਆਂ ਆਪਾਂ ਬਚਣਾ ਕਿੱਦਾਂ ਉਹ ਚੋਂ ਨਿਕਲਣਾ ਕਿੱਦਾਂ ਇਹ ਨੁਕਤਾ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਤੇ ਦੇਖੋ ਨੁਕਤੇ ਤਾਂ ਇੱਕੋ ਹੀ ਹੈ ਕਿ ਗੁਰੂ ਦੇ ਚਰਨੀ ਲੱਗ ਜਾਣਾ ਕਿਸੇ ਉਸ ਪੁਰਖ ਦੇ ਚਰਨੀ ਲੱਗ ਜਾਣਾ ਜਿਹਨੇ ਸਾਰਾ ਕੁਝ ਆਪਣੇ ਪਿੰਡੇ ਤੇ ਹੰਢਾਇਆ ਹੋਵੇ ਜਾਂ ਉਹਨੂੰ ਤਜਰਬਾ ਹੋਵੇ ਇਸੇ ਕਰਕੇ ਅਸੀਂ ਟੀਚਰ ਦੇ ਕੋਲ ਜਾਂਦੇ ਹਾਂ ਕਿਉਂਕਿ ਉਹਨੂੰ ਪਤਾ ਹੁੰਦਾ ਉਸ ਫੀਲਡ ਬਾਰੇ ਉਸ ਸਬਜੈਕਟ ਬਾਰੇ ਸੋ ਇਸ ਕਰਕੇ ਅਸੀਂ ਗੁਰੂ ਧਾਰਦੇ ਹਾਂ ਤੇ ਰੂਹਾਨੀ ਤੌਰ ਤੇ ਵੀ ਗੁਰੂ ਸਾਡੇ ਮੌਜੂਦ ਨੇ ਜੀ, ਵੈਸੇ ਤਾਂ ਹੋਰ ਵੀ ਬਹੁਤ ਮੌਜੂਦ ਨੇ ਜਿਨ੍ਹਾਂ ਦੀ ਅੱਜ ਆਪਾਂ ਗੱਲ ਵੀ ਕਰਾਂਗੇ, ਪਰ ਗੁਰੂ ਸਾਡੇ ਅੰਗ ਸੰਗ 24 ਘੰਟੇ ਮੌਜੂਦ ਹੈ। ਸਤਿਗੁਰੂ ਜਾਗਤਾ ਹੈ ਦਿਓ, ਜਿਹੜਾ ਸਤਿਗੁਰੂ ਹੈ ਨਾ, ਅਸਲੀ ਸਤਿਗੁਰੂ, ਉਹ ਹਮੇਸ਼ਾ 24 ਘੰਟੇ ਜਾਗਦਾ ਆ। ਉਹ ਸਾਡੇ ਅੰਗ ਸੰਗ ਹੈ, ਉਸ ਦੁਨੀਆਂ ਨੂੰ ਚਲਾ ਰਿਹਾ ਹੈ। ਤੇ ਉਹਦਾ ਜਿਹੜੇ ਰਾਗ ਗੌੜੀ ਦੇ ਵਿੱਚ ਤੁਹਾਡੇ ਨਾਲ ਇੱਕ ਨਾ ਮੈਂ ਸ਼ਲੋਕ ਸਾਂਝਾ ਕਰਨਾ ਚਾਹਾਂਗਾ, ਚੌਥੇ ਪਾਤਸ਼ਾਹ ਦਾ, ਜਿਹੜਾ ਮੇਰੇ ਹਿਰਦੇ ਦੇ ਬੜਾ ਕਰੀਬ ਹੈ, ਕਿ ਸਤਿਗੁਰੂ ਦਾ ਨਾਮ ਜਿਹੜਾ ਹੁਣ ਪਹਿਲਾਂ ਗੁਰੂ ਹੁੰਦੇ ਸੀ, ਫਿਰ ਸਤਿਗੁਰੂ ਹੁਣ ਬਣਨ ਲੱਗ ਗਏ, ਤੇ ਡੇਰਿਆਂ ਵਾਲੇ, ਖਾਸ ਕਰਕੇ ਡੇਰਿਆਂ ਵਾਲੇ, ਤੇ ਪਹਿਲਾਂ ਈਵਨ ਹਿੰਦੂ ਧਰਮ ਦੇ ਵਿੱਚ ਵੀ ਇਹੀ ਚੱਲ ਰਿਹਾ, ਪਹਿਲਾਂ ਸਵਾਮੀ ਹੁੰਦੇ ਸੀ, ਫਿਰ ਸ਼੍ਰੀ ਸ਼੍ਰੀ ਸਵਾਮੀ, ਫਿਰ ਮਤਲਬ ਕਿੰਨਾ ਕੁਛ ਸਵਾਮੀ ਦੇ ਮੂਹਰੇ ਲਾਉਣ ਲੱਗ ਗਏ। ਸੋ ਇਹ ਜਿਹੜਾ ਰੁਝਾਨ ਹੈ, ਇਹਨੂੰ ਡੀਗ੍ਰੇਡ ਕੀਤੇ ਜਾ ਰਹੇ ਨੇ ਅੱਖਰ, ਪਰ ਇਹ ਬੜੇ ਸ਼ੁੱਧ ਅੱਖਰ ਨੇ, ਆਪਾਂ ਹੋਣ ਨਹੀਂ ਦੇਣੇ। ਚੌਥੇ ਪਾਤਸ਼ਾਹ ਕਹਿੰਦੇ ਨੇ ਕਿ ਸਤਿਗੁਰ ਪੁਰਖ ਦਿਆਲ ਹੈ, ਜਿਸ ਨੂੰ ਸਮਤ ਸਭ ਕੋਏ, ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ, ਨਾਨਕ ਕਿਰਪਾ ਤੇ ਹਰ ਧਿਆਈਏ, ਗੁਰਮੁਖੇ ਪਾਵੇ ਸੋਏ। ਸੋ ਜਿਹੜੇ ਸਤਿਗੁਰੂ ਦਾ ਸੰਗ ਹੈ, ਉਹ ਪਹਿਲਾਂ ਗੁਰੂ ਦੇ ਵੱਲ ਮੁੱਖ ਕਰਨਾ ਪੈਂਦਾ, ਫੇਰ ਪੈਂਦਾ। ਸਤਿਗੁਰੂ ਇੱਕ ਅਦ੍ਰਿਸ਼ਟ ਸ਼ਕਤੀ ਆ ਜਿਹੜੀ ਇਹ ਬ੍ਰਹਿਮੰਡ ਨੂੰ ਚਲਾ ਰਹੀ ਹੈ, ਉਸ ਨੂੰ ਸਤਿਗੁਰ ਦੀ ਸੰਗਿਆ ਦਿੱਤੀ ਗਈ ਹੈ ਗੁਰਬਾਣੀ ਵਿੱਚ, ਨਾ ਕਿ ਬੰਦੇ ਨੂੰ ਦਿੱਤੀ ਗਈ ਹੈ। ਗੁਰਬਾਣੀ ਪੜ੍ਹ ਕੇ ਦੇਖ ਲਓ, ਗੁਰੂ ਸਾਹਿਬ ਨੇ ਆਪ ਲਿਖਿਆ ਵੀ ਸਤਿਪੁਰ ਪੁਰਖ ਦਿਆਲ, ਉਹ ਪੂਰਾ ਹੈ, ਸਤਿਗੁਰ ਪੁਰਖ ਦਿਆਲ ਹੈ, ਉਹ ਦਿਆਲ ਰਹਿੰਦਾ ਹਮੇਸ਼ਾ, ਜਿਸ ਨੂੰ ਸਮਤ ਸਭ ਕੋਏ, ਉਸ ਗੁਰੂ ਨੂੰ, ਸਤਿਗੁਰੂ ਨੂੰ ਸਾਰੀ ਕੋਈ ਸਮਝ ਹੈ। ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਈ, ਉਹ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ, ਦਿਆਲ ਪੁਰਖ ਹੋ ਗਏ। ਪਰ ਜਿਹਦੇ ਉੱਤੇ ਉਹਦਾ ਮਨ ਜਿਹੜਾ ਹੈ, ਭਾਵਨਾ ਆ ਜਾਂਦੀ ਹੈ, ਤੇ ਉਹ ਉਹਦੇ ਅੰਦਰ ਪ੍ਰਤੱਖ ਸਿੱਧ ਹੋ ਜਾਂਦਾ, ਉਹ ਆ ਕੇ ਪ੍ਰਗਟ ਹੋ ਜਾਂਦਾ। ਤੇ ਕਹਿੰਦੇ ਸਤਿਗੁਰ ਵਿੱਚ ਅੰਮ੍ਰਿਤ ਹੈ, ਸਤਿਗੁਰ ਅੰਮ੍ਰਿਤ ਹੀ ਸਤਿਗੁਰ ਹੈ, ਜਾਂ ਸਤਿਗੁਰ ਹੀ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ। ਤੇ ਉਹ ਅੰਮ੍ਰਿਤ ਪੀਣ ਦੇ ਨਾਲ ਪਰਮਾਤਮਾ ਦਾ ਪਦ ਮਿਲ ਜਾਂਦਾ ਉਸ ਬੰਦੇ ਨੂੰ, ਉਸ ਪਦਵੀ ਮਿਲ ਜਾਂਦੀ ਹੈ। ਤੇ ਕਹਿੰਦੇ ਨਾਨਕ ਕਿਰਪਾ ਤੇ ਹਰ ਧਿਆਈ ਹੈ, ਗੁਰਮੁਖੇ ਪਾਵੇ ਕੋਏ, ਕੋਏ ਉਸ ਸਤਿਗੁਰੂ ਤੱਕ ਪਹੁੰਚਦਾ ਹੈ। ਤੇ ਵੈਸੇ ਤਾਂ ਅਸੀਂ ਹਰੇਕ ਕੋਈ ਕਹੀ ਜਾਂਦੇ ਹਾਂ, ਉਹ ਜੀ ਸਤਿਗੁਰੂ ਸਾਡਾ ਜੀ ਗੁਰੂ ਹੈ ਜੀ, ਸਾਡਾ ਉਹ ਆ, ਹਰ ਅਪਰੋਚ ਹੈ, ਪਰ ਨਹੀਂ। ਹੁਣ ਤੁਸੀਂ ਹਾਲ ਦੇਖ ਹੀ ਲਿਆ ਹੋਣਾ ਕਿ ਕੀ ਹੋ ਰਿਹਾ ਆ, ਜਿਹੜੇ ਭੇਖੀ ਹੈਗੇ ਆ ਉਹਨਾਂ ਦੇ ਕੀ ਹਾਲ ਹੋ ਰਹੇ ਨੇ ਦੁਨੀਆਂ ਦੇ ਉੱਤੇ। ਬੜੀ ਮਾੜੀ ਗੱਲ ਹੈ, ਬੜਾ ਮਾੜਾ ਰੁਝਾਨ ਹੈ, ਇਸ ਤੇ ਆਪਾਂ ਚਿੰਤਨ ਕਰਾਂਗੇ। ਅਮਰੀਕ ਫਲੋਰਾ ਆਉਣਗੇ ਸਾਡੇ ਨਾਲ, ਅੱਜ ਮੈਂ ਕੋਸ਼ਿਸ਼ ਕਰਾਂਗਾ, ਸ਼ਾਇਦ ਗੁਰਪ੍ਰੀਤ ਗਿੱਲ ਹੋਣਾ ਨੂੰ ਵੀ ਕੈਨਬਰੇ ਤੋਂ ਅਸੀਂ ਆਵਾਜ਼ ਮਾਰੀਏ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਲਈਏ। ਪਰ ਗੱਲ ਇਹ ਹੈ ਕਿ ਇਹੋ ਜਿਹੀਆਂ ਉੱਚੀਆਂ ਪਦਵੀਆਂ ਜਿਨ੍ਹਾਂ ਦੀ ਬੜੀ ਮਹਾਨਤਾ ਆ ਰੂਹਾਨੀ ਦੁਨੀਆਂ ਦੇ ਵਿੱਚ, ਚਾਹੇ ਉਹ ਗੁਰਬਾਣੀ ਹੈ, ਚਾਹੇ ਉਹ ਕੋਈ ਹੋਰ ਧਾਰਮਿਕ ਗ੍ਰੰਥ ਨੇ, ਔਰ ਉਹਨਾਂ ਦਾ ਭੇਖ ਕਰਨਾ, ਤੇ ਫਿਰ ਹੁੰਦਾ ਕੀ ਆ ਕਿ ਮੂੰਹ ਮੂੰਹ ਚੋਟਾਂ ਖਾਏ ਉਹਨਾਂ ਦੇ। ਹੁਣ ਜਦੋਂ ਜਿਹੜੇ ਭੇਖੀ ਨੇ ਉਹਨਾਂ ਨੂੰ, ਉਹਨਾਂ ਦੇ ਇਹ ਹਸ਼ਰ ਹੁੰਦੇ ਨੇ। ਤੇ ਕਹਿੰਦੇ ਕਿ ਜਿਹੜਾ ਘੱਟ ਭਾਂਡਾ ਹੁੰਦਾ, ਸਾਫ਼ ਹੁੰਦਾ ਨਾ, ਉਹ ਚੀਜ਼ ਇਹ ਸਾਂਭ ਨਹੀਂ ਸਕਦਾ ਹੁੰਦਾ। ਗੁਰਬਾਣੀ ਦੇ ਵਿੱਚ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਵੀ ਆਉਂਦਾ ਇਸ ਵਿਚਾਰ ਬਾਰੇ। ਦਲਜੀਤ ਸਿੰਘ ਮਹਿਤਾ ਚੌਂਕ ਜੀ, ਅਗਰ ਤੁਸੀਂ ਸੁਣਦੇ ਹੋ ਤਾਂ ਜ਼ਰੂਰ ਮੈਨੂੰ ਉਹ ਗੁਰਬਾਣੀ ਭੇਜਣੀ, ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਕਿ ਅਸੀਂ ਐਕਟਿੰਗ ਤਾਂ ਕਰ ਲੈਂਦੇ ਹਾਂ ਕਿ ਅਸੀਂ ਸਤਿਗੁਰੂ ਹਾਂ, ਅਸੀਂ ਗੁਰੂ ਹਾਂ, ਪਰ ਉਹ ਭਾਂਡਾ ਸਾਂਭ ਵੀ ਸਕਦਾ ਹੁੰਦਾ ਉਹ ਚੀਜ਼? ਨਹੀਂ, ਉਹ ਭਾਂਡਾ ਨਹੀਂ ਸਾਂਭ ਸਕਦਾ ਹੁੰਦਾ। ਇਸ ਕਰਕੇ ਇਸ ਚੀਜ਼ ਨੂੰ ਅਸੀਂ ਬੜਾ ਮੱਦੇਨਜ਼ਰ ਰੱਖਣਾ ਹੈ ਕਿ ਅਸੀਂ ਕਿਹਨੂੰ ਫੋਲੋ ਕਰਦੇ ਹਾਂ, ਕਿਹਦੇ ਮਗਰ ਲੱਗਦੇ ਹਾਂ। ਸੋ ਦੁਨੀਆਂ ਦੇ ਗੁਰੂਆਂ ਦੇ ਮਗਰ ਲੱਗੋਗੇ ਤਾਂ ਇਹੀ ਕੁਛ ਹੋਣਾ ਜੋ ਕੱਲ ਹੋਇਆ। ਤੇ ਉਹ ਜਿਹੜੇ ਮਗਰ ਲੱਗੇ ਉਹ ਹੈ ਜਿਨ੍ਹਾਂ ਨੂੰ ਪ੍ਰੇਮੀ ਕਹਿੰਦੇ ਨੇ, ਕਿ ਉਹ ਪ੍ਰੇਮੀ ਹੈ, ਪ੍ਰੇਮ ਕਰਦੇ ਨੇ, ਉਹ ਖੂਨਦਾਨ ਕਰਦੇ ਨੇ, ਉਹ ਸਫਾਈਆਂ ਕਰਦੇ ਨੇ। ਉਹੀ ਪਲਟਾ ਮਾਰ ਕੇ ਦੇਖੋ ਕਿ ਜਦੋਂ ਔੜੀ ਆਈ, ਸੌੜੀ ਆਈ, ਤਾਂ ਉਹੀ ਲੋਕ ਖੂਨ ਬਹਾਉਂਦੇ ਨੇ। 31 ਲੋਕਾਂ ਦੀ ਜਾਨ ਜਾ ਚੁੱਕੀ ਆ, ਅਰਬਾਂ ਦੀ ਪ੍ਰਾਪਰਟੀ ਫੂਕੀ ਜਾ ਚੁੱਕੀ ਆ, ਅੱਗਾਂ ਲਾ ਚੁੱਕੀਆਂ ਨੇ, ਗੰਦ ਪਾ ਚੁੱਕਿਆ, ਸਾਰਾ ਕੁਛ ਖਲਾਰਾ ਪਿਆ ਹੋਇਆ। ਇਹ ਉਹੀ ਲੋਕ ਨੇ ਜਿਹੜੇ ਪਿਛਲੇ 15 ਸਾਲ ਤੋਂ ਡਰਾਮਾ ਕਰ ਰਹੇ ਸੀ ਸਫਾਈਆਂ ਕਰਨ ਦੇ, ਜਿਹੜੇ ਪਿਛਲੇ 15 ਸਾਲ ਤੋਂ ਰਿਕਾਰਡ ਬਣਾ ਰਹੇ ਸੀ ਖੂਨਦਾਨ ਕਰਨ ਦਾ, ਜਿਹੜਾ ਪ੍ਰੇਮ ਦਾ ਡਰਾਮਾ ਹੋ ਰਿਹਾ ਸੀ, ਪ੍ਰੇਮੀ ਕਹਾਉਂਦੇ ਸੀ ਆਪਣੇ ਆਪ ਨੂੰ, ਤੇ ਉਹਨਾਂ ਦਾ ਪ੍ਰੇਮ ਹੁਣ ਕੱਲ ਤੁਸੀਂ ਦੇਖ ਲਿਆ ਕਿ ਔਖੇ ਟਾਈਮ ਕਿੱਦਾਂ ਉੱਭੜ ਉੱਭੜ ਕੇ ਬਾਹਰ ਆ ਰਿਹਾ। ਅਸਲੀਅਤ ਕੀ ਹੈ? ਜਿਹੜੇ ਜਿਹੜੇ ਬਣੇ ਹੋਏ ਸੀ ਹੰਸਾਂ ਦੀ ਕੋਸ਼ਿਸ਼ ਕਰ ਰਹੇ ਵੀ ਅਸੀਂ ਹੰਸ ਹੈ, ਉਹਨਾਂ ਦਾ ਬਗਲਾਪਣ ਤੁਸੀਂ ਦੇਖ ਲਿਆ ਕਿ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਇਹ ਸਿਖਾ ਲਿਆ। ਸਾਡੇ ਗੁਰੂਆਂ ਨੇ ਦਸਵੇਂ ਪਾਤਸ਼ਾਹ ਤੱਕ ਲੈ ਕੇ, ਦਸਵੇਂ ਪਾਤਸ਼ਾਹ ਨੇ ਸਾਨੂੰ ਹਥਿਆਰਬੰਦ ਕੀਤਾ, ਡਿਕਲੇਅਰ ਕਰਕੇ ਕੀਤਾ, ਔਰ ਉਹ ਵੀ ਲੋਕਾਂ ਨੂੰ ਲੁੱਟਣ ਲਈ ਨਹੀਂ ਕੀਤਾ, ਆਜ਼ਾਦੀ ਲੈਣ ਲਈ ਕੀਤਾ। ਤੇ ਉਸਦਾ ਨਤੀਜਾ ਵੀ ਅਸੀਂ ਦੇਖ ਲਿਆ, ਅਸੀਂ ਹਥਿਆਰ ਚੱਕੇ, ਸਿੱਖਾਂ ਨੇ ਹਥਿਆਰ ਚੱਕੇ ਨੇ ਆਜ਼ਾਦੀ ਵਾਸਤੇ, ਆਜ਼ਾਦੀ ਲਈ ਵੀ ਹੈ, ਫਿਰ ਦਿਖਾ ਲਿਆ ਵੀ ਕੁਰਬਾਨੀਆਂ ਕਰਕੇ। ਉਹਨਾਂ ਨੇ ਜਾ ਜਾ ਕੇ ਲੋਕਾਂ ਦੀਆਂ ਮੱਝਾਂ ਗਾਵਾਂ ਨਹੀਂ ਖੋਲ ਦਿੱਤੀਆਂ, ਲੋਕਾਂ ਦੀ ਪ੍ਰਾਪਰਟੀਆਂ ਗੱਡੇ ਨਹੀਂ ਜਾਲ ਦਿੱਤੇ, ਘਰ ਨਹੀਂ ਜਾਲ ਦਿੱਤੇ ਆਮ ਲੋਕਾਂ ਦੇ। ਪੰਚਕੂਲੇ ਵਾਲਿਆਂ ਦਾ ਕੀ ਦੋਸ਼ ਹੈ, ਜਿਹੜੇ ਪੰਚਕੂਲੇ ਰਹਿ ਰਹੇ ਨੇ, ਚਾਹੇ ਉਹ ਕੋਈ ਵੀ ਹੈ, ਉਹਨਾਂ ਦਾ ਕੀ ਦੋਸ਼ ਹੈ? ਉਹਨਾਂ ਦੀਆਂ ਗੱਡੀਆਂ ਕਿਉਂ ਸਾੜੀਆਂ ਜਾ ਰਹੀਆਂ ਨੇ, ਬੱਸਾਂ ਕਿਉਂ ਸਾੜੀਆਂ ਜਾ ਰਹੀਆਂ ਨੇ, ਬੱਸਾਂ ਦਾ ਕੀ ਕਸੂਰ ਹੈ? ਸੋ ਇਹ ਜਿਹੜੀਆਂ ਚੀਜ਼ਾਂ ਨੇ, ਗੁਰੂ ਤੇ ਬੜਾ ਨਿਰਭਰ ਕਰਦਾ ਹੁੰਦਾ। ਜਿੱਦਾਂ ਦੇ ਕਹਿੰਦੇ ਗੁਰੂ ਹੁੰਦੇ ਨੇ, ਉਦਾਂ ਦੇ ਉਹਦੇ ਫਿਰ ਚੇਲੇ ਹੁੰਦੇ ਆ। ਔਰ ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ। ਜਿਨ੍ਹਾਂ ਦੇ ਗੁਰੂ ਟੱਪਦੇ ਨੇ, ਟਪੂਸੀਆਂ ਮਾਰਦੇ ਨੇ, ਉਹਨਾਂ ਦੇ ਫਿਰ ਜਿਹੜੇ ਚੇਲੇ ਉਹਨਾਂ ਤੋਂ ਟ੍ਰੇਨਿੰਗ ਲਈ ਹੁੰਦੀ, ਤਾਂ ਉਹਦਾ ਛੜੱਪੇ ਮਾਰਦੇ ਆ ਫਿਰ। ਉਹ ਹੁਣ ਤੁਸੀਂ ਕੱਲ੍ਹ ਸਾਰਾ ਨਜ਼ਾਰਾ ਕੱਲ੍ਹ ਵੀ ਤੇ ਅੱਜ ਵੀ ਦੇਖ ਰਹੇ ਹੋ, ਟੀਵੀ ਤੇ ਦੇਖ ਰਹੇ ਹੋ, ਫੇਸਬੁੱਕ ਤੇ ਦੇਖ ਰਹੇ ਹੋ ਕਿ ਕਿੱਦਾਂ ਚੇਲੇ ਛੜੱਪ ਮਾਰ ਰਹੇ ਨੇ। ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਦਾ ਗੁਰੂ ਕਿੱਦਾਂ ਦਾ ਹੋਊਗਾ। ਗੁਰੂ ਦਾ ਕੱਲ੍ਹ ਤੁਸੀਂ ਹਿਸਾਬ ਕਿਤਾਬ ਦੇਖ ਕੇ ਲਿਆ ਕੋਰਟ ਕਚਹਿਰੀਆਂ ਚ। ਪਰ ਫਿਰ ਮੈਂ ਤਾਂ ਇਹੀ, ਮੈਨੂੰ ਇੱਕ ਗੀਤ ਬੜਾ ਚੇਤੇ ਆਉਂਦਾ, ਜਦੋਂ ਇਹ ਇੱਦਾਂ ਕਰਦੇ ਨੇ, ਪਹਿਲਾਂ ਵੀ ਦੰਗੇ ਫਸਾਦ ਇਹਨਾਂ ਨੇ ਕਾਫੀ ਕੀਤੇ ਪ੍ਰੇਮੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੁਣ ਗੀਤ ਸੁਣਾਉਣਾ ਜੀ, 1982 ਦੇ ਵਿੱਚ ਇਹ ਆਇਆ ਸੀ। ਤੇ ਆਓ ਗੀਤ ਸੁਣਦੇ ਆ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ, ਫਿਲਮ ਵੀ ਦੇਸ਼ ਪ੍ਰੇਮੀ ਹੈ ਜੀ।
ਨਫ਼ਰਤ ਕੀ ਲਾਠੀ ਤੋੜੋ, ਲਾਲਚ ਕਾ ਖੰਜਰ ਫੇਂਕੋ, ਜ਼ਿੱਦ ਕੇ ਪੀਛੇ ਮਤ ਦੌੜੋ, ਤੁਮ ਪ੍ਰੇਮ ਕੇ ਪੰਛੀ ਹੋ ਦੇਸ਼ ਪ੍ਰੇਮੀਓ, ਦੇਸ਼ ਪ੍ਰੇਮੀਓ ਆਪਸ ਮੇ ਪ੍ਰੇਮ ਕਰੋ, ਦੇਸ਼ ਪ੍ਰੇਮੀਓ ਮੇਰੇ ਦੇਸ਼ ਪ੍ਰੇਮੀਓ, ਆਪਸ ਮੇ ਪ੍ਰੇਮ ਕਰੋ ਦੇਸ਼ ਪ੍ਰੇਮੀਓ, ਨਫ਼ਰਤ ਕੀ ਲਾਠੀ ਤੋੜੋ, ਲਾਲਚ ਕਾ ਖੰਜਰ ਫੇਂਕੋ, ਜ਼ਿੱਦ ਕੇ ਪੀਛੇ ਮਤ ਦੌੜੋ, ਤੁਮ ਪ੍ਰੇਮ ਕੇ ਪੰਛੀ ਹੋ ਦੇਸ਼ ਪ੍ਰੇਮੀਓ, ਆਪਸ ਮੇ ਪ੍ਰੇਮ ਕਰੋ ਦੇਸ਼ ਪ੍ਰੇਮੀਓ ਮੇਰੇ ਦੇਸ਼ ਪ੍ਰੇਮੀਓ, ਆਪਸ ਮੇ ਪ੍ਰੇਮ ਕਰੋ ਦੇਸ਼ ਪ੍ਰੇਮੀਓ। ਆਪਸ ਮੇ ਲੜ ਬੈਠੇ ਤੋ ਦੇਸ਼ ਕੋ ਕੌਣ ਸੰਭਾਲੇਗਾ, ਕੋਈ ਬਾਹਰ ਵਾਲਾ ਆਪਣੇ ਘਰ ਸੇ ਹਮੇ ਨਿਕਾਲੇਗਾ, ਦੀਵਾਨੋ ਹੋਸ਼ ਕਰੋ ਮੇਰੇ ਦੇਸ਼ ਪ੍ਰੇਮੀਓ, ਆਪਸ ਮੇ ਪ੍ਰੇਮ ਕਰੋ ਦੇਸ਼ ਪ੍ਰੇਮੀਓ ਮੇਰੇ ਦੇਸ਼ ਪ੍ਰੇਮੀਓ, ਆਪਸ ਮੇ ਪ੍ਰੇਮ ਕਰੋ ਦੇਸ਼ ਪ੍ਰੇਮੀਓ। ਤੁਮ ਬੋਲੋ भर जाता है गहरा गांव जो बनता है गोली से। पर वो गांव नहीं भरता जो बना हो कड़वी गोली से, तो मीठे बोल कहो पश्चिम उत्तर दक्षिण वालों मेरा मतलब है। इस माटी से पूछो क्या भाषा क्या इसका मजहब है, फिर मुझसे बात करो मेरे देश प्रेमियों, आपस में प्रेम करो देश प्रेमियों, मेरे देश प्रेमियों आपस में प्रेम करो देश प्रेमियों।
जी देश की गल तो बहुत बाद की गल है, पहला प्रेमियों नूं ही प्रेम करना चाहिदा, आपस दे विच तां चलो करदे ही ने प्रेम करना ही चाहिदा, पर प्रेम कला आपस च नहीं हुंदा, सारी दुनिया नाल कायनात नाल रब दी दुनिया नाल रब दे बंदियां नाल जिहड़ा प्रेम है ओ जरूरी है। ते यही तां इंसान है, इंसान सारी उम्र 15-20 साल हो गए इंसान इंसान असि सुन रहे हैं, ते आ इंसानियत है, ए इंसानियत दित्ती है जी। शेम ऑन एवरीबडी हुज इनवॉल्वड। ते कोई नहीं गल करदे हां जी सारिआं दी, ते प्रोग्राम शुरू करदे हां। ते शुरू दे विच हरमीत चन्ना भाजी साडे नाल प्रोग्राम च जुड़े सन, ते उन्हां ने सत श्री अकाल सारिआं नूं बुलाई है। ते अज कहिंदे मलडूरे दा टैंपरेचर -1 रहेगा, ते एक हिंदी गीत सुन दी उन्होंने फरमायश की है, हिंदी गीत कल नूं सुनावांगे जी। सो उन्होंने अर्ली प्रोग्राम शुरू करना सी, अपना काम शुरू करना सी, इस करके वो अर्ली मैसेज पा के काम ते इस वेले सुन रहे ने। स्वागत है जी निक्का ढिल्लो, उन्होंने फोटो भेजती है जी मोटरसाइकिल वाली, काम ते धुंद हल्की हल्की पई हुई है, धुप निकल रही है, ते फार्म दे उत्ते क्वाड दी फोटो है। ए मैं लाइव ब्लॉग ते शेयर करती है, सारे सज्जन लाइव ब्लॉग खोल लो, ते नाल दी नाल अज फोटोआं भी देखो तुहाडे नाल शेयर करांगे। बागां दी फोटो एक मेरा ख्याल नैक्टरीन जां पीच ने, उत्थों तुहानूं भेज रहे हैं फोटोआं। ते सत्ती सिंह कौफसारवर आले भी आ गए ने क्या बात है जी, जीपां आ गईआं कचहरियों खाली, सज्जणां नूं कैद बोल गई। सत श्री अकाल बुलांदे हुए गीत की फरमायश कर रहे ने, जरूर अगला गीत यही है। ते जगतार गिल भाजी भी होंगकोंग तो आ गए ने, भाजी की हाल चाल है, कई हफ्ते हो गए तुसी किधर रहे हो। ते होंगकोंग दे विच भी बहुत भारी तबाही मचाई नेरियां झखड़ा ने, ते उसकी भी थोड़ी जानकारी भेज दियो। ते फोटो उन्होंने भेजी है जी, कहिंदे उदासी वक्त हंजू पुंजन वाली उंगली, उन्हां दसां उंगलियां नालों महान है जो थोड़ी कामयाबी ते ताड़ी मार दियां हन। शुभ सवेर दोस्तो। सो बहुत सोहना विचार, बहुत बहुत धन्नवाद जी। राज महिंदर सिंह भी सत श्री अकाल बुला रहे ने, ते एक कविता लाल बटाले वाले दी पेज तो सांझी कर रहे ने, सत श्री अकाल बुलांदे हुए कहिंदे ने, क्यों भीड़ां नूं सद्दी जाना है अपनी कला विखाओ पिता जी, केड़ा तुहानूं फड़ने लगा हुण भी ढाइयां लाओ पिता जी, गड्डियां कानूं वरत रहे जे उड के वाह विच जाओ पिता जी, जाने के हवा विच जाओ पिता जी, तुसीं तां ठहरे गॉड मसंजर, एवें ना घबराओ पिता जी, उगर होण दा कोई फायदा नहीं, उगर होण दा कोई फायदा नहीं, चेलियां नूं समझाओ पिता जी, थोड़े कोल अलौकिक शक्ति जिस ते पानी पाओ पिता जी, तारे टुटन धरती पाटे गहराइयां नाल टकराओ पिता जी, लव चार्ज जनरेट हो जावे रोक गीत कोई गाओ पिता जी लव चार्जर ठीक है जी। सतनाम देवल मलडूरे वाले भी सत श्री अकाल बुला रहे ने, बहुत बहुत धन्यवाद जी। रंजोत सिंह फतेह दी सांझ पा रहे ने ते सत श्री अकाल बुला रहे ने ते कहंदे ने के हां जी कहंदे के बुत आ गया कचहरियों खाली मित्रां नूं कैद बोल गई उस तो बाद जो होया ਉਹ ਨਹੀਂ ਸੀ ਹੋਣਾ ਚਾਹੀਦਾ। ਬਿਲਕੁਲ ਜੀ, ਕੈਦ ਤੋਂ ਬਾਅਦ ਉਹ ਨਹੀਂ ਸੀ ਹੋਣਾ ਚਾਹੀਦਾ। ਵਾਹਿਗੁਰੂ ਸਰਬੱਤ ਦਾ ਭਲਾ ਕਰੇ ਤੇ ਪ੍ਰੇਮੀਆਂ ਨੂੰ ਸਮੱਤ ਬਖਸ਼ੇ। ਉਹ ਆਪਾਂ ਗੀਤ ਵੀ ਆਪਾਂ ਸਮਰਪਿਤ ਕਰਤਾ ਸੀ ਜੀ ਪਹਿਲਾਂ। ਰੁਪਿੰਦਰ ਸਿੰਘ ਘਾਲਕਲਾਂ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਧਨੀ ਜੀ ਵੀ ਗੁੱਡ ਮਾਰਨਿੰਗ ਸਾਰਿਆਂ ਨੂੰ ਬੁਲਾ ਰਹੇ ਨੇ। ਸੋਹਣੇ ਸੋਹਣੇ ਫੁੱਲਾਂ ਦੀ ਫੋਟੋ ਭੇਜ ਕੇ ਸੋਨੀ ਢਿੱਲੋਂ ਡਿਮਾਂਡ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋ ਕਿ ਮਿੰਟੂ ਬਰਾੜ ਜੀ ਨੂੰ 10 ਮਿੰਟ ਲਈ ਜ਼ਰੂਰ ਲੈ ਕੇ ਆਓ ਪ੍ਰੋਗਰਾਮ ਚ। ਮਿੰਟੂ ਬਰਾੜ ਜੀ ਬੜੀ ਨਮੋਸ਼ੀ ਚ ਬੈਠੇ ਨੇ ਜੀ, ਉਹਨਾਂ ਨੂੰ ਕੱਲ ਨੂੰ ਸੱਦਾਂਗੇ ਅਸੀਂ ਤੇ ਉਹਦਾ ਵੀ ਇੱਕ ਕਾਰਨ ਹੈ। ਤੇ ਫਰੈਜ਼ਨੋ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਵਧੀਆ ਗੱਲਬਾਤ ਚੱਲ ਰਹੀ ਆ। ਕਹਿੰਦੇ ਕਿ ਸਾਰਿਆਂ ਨੇ ਭਾਈ ਘਨੱਈਆ ਜੀ ਥੋੜੋ ਬਣ ਜਾਣਾ, ਉਹਨਾਂ ਨੇ ਆਪਣੀ ਆਕਾਰ ਦਿਖਾ ਦਿੱਤੀ ਪੰਚਕੂਲਾ ਦੇ ਵਿਚ। ਬਿਲਕੁਲ, ਹਰਬੰਸ ਸਿੰਘ ਜੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਜੀ ਐਵਰੀਬਡੀ, ਉਮੀਦ ਰੱਖਦੇ ਆ ਕਿ ਠੀਕ ਹੋਊਗੇ, ਗ੍ਰੇਟ ਐਕਸਪਲੇਨੇਸ਼ਨ, ਬਹੁਤ ਬਹੁਤ ਧੰਨਵਾਦ ਜੀ। ਸਤਵੀਰ ਮਨਹਾਸ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਭਾਜੀ ਅੱਜ ਤੁਹਾਡੀ ਆਵਾਜ਼ ਚ ਬਹੁਤ ਗਰਜ ਹੈ ਤੇ ਲੱਗਦਾ ਸੌਦਾ ਸਾਧ ਦਾ ਪਊਗਾ ਖਲਾਰਾ ਤੁਸੀਂ ਅੱਜ ਜੋ ਰਹਿ ਗਿਆ। ਬਿਲਕੁਲ, ਤੁਸੀਂ ਦੇਖੀ ਜਾਓ, ਅਮਰੀਕ ਸਿੰਘ ਫਲੋਰਾ ਵੀ ਉਧਰ ਸਵੇਰ ਦੀਆਂ ਬੈਠਕਾਂ ਮਾਰ ਰਹੇ ਨੇ ਕੰਪਿਊਟਰ ਦੇ ਮੋਹਰੇ ਤੇ ਆਪਾਂ ਪੂਰੀ ਗੱਲਬਾਤ ਕਰਾਂਗੇ ਅੱਜ। ਵਰਿੰਦਰ ਚੀਮਾ ਮਲਡੂਰੇ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਰਨਵੀਰ ਜੀ ਆਓ ਜੀ ਤੇ ਕਹਿੰਦੇ ਸ਼ੇਰ ਹੈਗਾ ਬਹਾਦਰੀ ਦਾ ਚਿੰਨ, ਗਾਂ ਹੈਗਾ ਵਿਸ਼ਵਾਸ ਦਾ ਚਿੰਨ, ਕਬੂਤਰ ਹੈਗਾ ਸ਼ਾਂਤੀ ਦਾ ਚਿੰਨ ਤੇ ਮੁਰਗਾ ਹੈਗਾ ਪਾਰਟੀ ਦਾ ਚਿੰਨ। ਠੀਕ ਹੈ ਜੀ, ਅੱਜ ਫਿਰ ਮੈਨੂੰ ਲੱਗਦਾ ਮੁਰਗੇ ਦੇ ਚਿੰਨ ਦੀ ਗੱਲ ਚੱਲ ਰਹੀ ਹੋਣੀ ਸਾਰੇ ਪਾਸੇ, ਕਰਨਵੀਰ ਹੋਣੀ ਛੱਪਟਣ ਵਾਲੇ। ਪਿੰਦਰ ਕਿਸ਼ਨਪੁਰੀਆ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਮੁਖੀ ਰਾਮ ਰਹੀਮ ਨੂੰ ਕਹਿੰਦੇ ਕਿ ਸੀਬੀਆਈ ਅਦਾਲਤ ਪੰਚਕੂਲਾ ਵੱਲੋਂ ਦੋਸ਼ੀ ਠਹਿਰਾਏ ਜਾਣ ਮਗਰੋਂ ਡੇਰਾ ਪ੍ਰੇਮੀ ਵੱਲੋਂ ਕੀਤੀ ਭੰਨਤੋੜ ਦੌਰਾਨ ਹੋਏ ਤੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਡੇਰਾ ਸਿਰਸਾ ਕੋਲੋਂ ਕਬੂਲਣ ਦੀ ਹਦਾਇਤ। ਜੀ ਜੀ, ਤੇ ਬਿਲਕੁਲ ਇਹ ਤੇ ਗੱਲ ਕਰਾਂਗੇ, ਥੋੜੀ ਦੇਰ ਠਹਿਰੋ ਤੁਸੀਂ। ਦਲਜੀਤ ਢਿੱਲੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਕਿਹਾ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਕੁਝ ਅਜਿਹੇ ਪਲ ਜ਼ਰੂਰ ਛੱਡ ਕੇ ਜਾਣੇ ਚਾਹੀਦੇ ਨੇ ਜਿਨ੍ਹਾਂ ਨੂੰ ਯਾਦ ਕਰਕੇ ਕਿਸੇ ਦੀਆਂ ਅੱਖਾਂ ਵਿਚ ਹੰਝੂ ਦੀ ਥਾਂ ਚਿਹਰੇ ਤੇ ਮੁਸਕਰਾਹਟ ਆ ਜਾਵੇ। ਤੇ ਉਧਰ ਉਨ੍ਹਾਂ ਨੇ ਇਕ ਗੁਰਬਾਣੀ ਦੀ ਤੁਕ ਵੀ ਸਾਡੇ ਨਾਲ ਸਾਂਝੀ ਕੀਤੀ ਆ। ਗੱਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਉਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਪਾਵੇ ਡਾਲਾ ਸਿਉ ਪੇਡਾਂ ਗਟਕਾਵੇ। ਸੋ ਬਹੁਤ ਸੋਹਣਾ ਜੀ। ਤੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਕੱਲ ਵਾਲਾ ਵਰਤਾਰਾ ਦੇਖ ਕੇ ਬੜਾ ਗਹਿਰਾ ਦੁੱਖ ਹੋਇਆ ਪਰ ਕੁਝ ਸੁਲਝੇ ਹੋਏ ਸ਼ਖਸਾਂ ਦੇ ਵਿਚਾਰ ਪੜ ਕੇ ਹੋਰ ਵੀ ਦੁੱਖ ਹੋਇਆ। ਅੱਛਾ ਜੀ, ਭੇਜਿਓ ਕਿਹੜੇ ਕਿਹੜੇ ਸ਼ਖਸ ਸੀ ਉਹ। ਤੇ ਨਾਨਕ ਬੇਕਰੀ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਉਨ੍ਹਾਂ ਨੇ ਸਵੇਰੇ ਸਵੇਰੇ ਖਾਣ ਪੀਣ ਦਾ ਪ੍ਰਬੰਧ ਸਾਡੇ ਲਈ ਕਰਤਾ, ਪੈਟੀਆਂ ਆ ਤੇ ਨਾਲ ਕੇਕ ਹੈ ਜੀ, ਇਹ ਥੋੜੀ ਦੇਰ ਬਾਅਦ ਸ਼ੁਰੂ ਕਰਾਂਗੇ, ਤੁਹਾਨੂੰ ਭੇਜਾਂਗੇ ਜੀ ਇਹ। ਤੇ ਨਵੀਂ ਪੱਡਾ ਜੀ ਕੀ ਹਾਲ ਚਾਲ ਹੈ, ਹੁਣ ਸਿਹਤ ਠੀਕ ਹੈ? ਬਿਲਕੁਲ, ਤੇ ਨਾਲੇ ਕਹਿੰਦੇ ਬਾਬਾ ਜੀ ਨੂੰ ਮੁਕਤੀ ਮਿਲ ਗਈ। ਠੀਕ ਹੈ, ਡੇਰੇ ਚੋਂ ਵਿਚਾਰਾ ਆਪ ਕੈਦ ਹੋਇਆ ਪਿਆ ਸੀ, ਕੱਲ ਸਾਡੀ ਇਹੀ ਗੱਲ ਚੱਲ ਰਹੀ ਸੀ, ਕਰਾਂਗੇ ਗੱਲ ਥੋੜੀ ਦੇਰ ਬਾਅਦ। ਤੇ ਸਾਗ ਦੀ ਮੱਕੀ ਸਾਗ ਦੇ ਨਾਲ ਮੱਕੀ ਦੀ ਰੋਟੀ ਲੱਸੀ ਦਾ ਗਲਾਸ ਭੇਜ ਰਹੇ ਨੇ ਚਾਲ ਹੋਣੀ। ਤੇ ਲੱਕੀ ਖਤਰਾ ਖਟਲਾ ਹੋਣੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਉਨ੍ਹਾਂ ਨੇ ਵੀ ਕਈ ਫੋਟੋਆਂ ਭੇਜੀਆਂ ਨੇ ਸੌਦਾ ਸਾਧ ਜੇਲ੍ਹ ਦੇ ਵਿਚ। ਹਰਬੰਸ ਸਿੰਘ ਹੋਣੀ ਵੀ ਫੋਟੋ ਭੇਜ ਰਹੇ ਨੇ। ਪਿੰਦਰ ਕਿਸ਼ਨਪੁਰੀਆ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਉਨ੍ਹਾਂ ਨੇ ਇਕ ਹਾਂਜੀ ਅਟਲ ਬਿਹਾਰੀ ਵਾਜਪਾਈ ਦਾ ਲਿਆ ਸਟੈਪ ਤੇ ਮਾਣਯੋਗ ਜੱਜ ਜਗਦੀਪ ਸਿੰਘ ਵਧਾਈ ਦੇ ਪਾਤਰ ਨੇ। ਬਿਲਕੁਲ, ਤੇ ਬਾਕੀ ਮੈਸੇਜ ਈਮੇਲ ਦੇ ਜ਼ਰੀਏ ਕਾਫੀ ਆਏ ਨੇ। ਸੁਖਵਿੰਦਰ ਸੌਂਦ ਭਾਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਵਿੰਦਰ ਸਿੰਘ ਧਨੋਆ ਵੀ ਫਤਿਹ ਬੁਲਾ ਰਹੇ ਨੇ। ਜਗਵੀਰ ਸਿੰਘ ਸੇਖੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੇਨਸ ਤੋਂ ਡਰਾਈਵ ਕਰਕੇ ਜਾ ਰਹੇ ਨੇ, ਮੈਨੂੰ ਲੱਗਦਾ ਤੁਸੀਂ ਅੰਦਰਲੇ ਪਾਸੇ ਨਿਊ ਇੰਗਲੈਂਡ ਹਾਈਵੇ ਤੋਂ ਜਾ ਰਹੇ ਹੋ ਤੇ ਮੈਂ ਦੇਖਿਆ ਸੀ ਤੁਹਾਡਾ ਨਕਸ਼ਾ। ਚਲੋ, ਸੇਫ ਡਰਾਈਵਿੰਗ। ਮਨਦੀਪ ਸਿੰਘ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਕਰੇਗੀ ਵਰਨ ਤੋਂ, ਕਹਿੰਦੇ ਮੈਨੂੰ ਤਾਂ ਜੀ ਪੰਜਾਬ ਜਾਣਾ ਸੀ ਮੇਰੀ ਵਾਈਫ ਨੇ, ਉਹ ਟਿਕਟ ਚੇਂਜ ਕਰਾਣੀ ਪਈ, $600 ਲੱਗ ਗਏ ਤੇ ਭਾਜੀ ਇਨਸਾਨ ਨੂੰ ਜਾਨਵਰ ਬਣਾਉਣ ਵਿਚ ਜ਼ਿਆਦਾ ਟਾਈਮ ਨਹੀਂ ਲੱਗਿਆ। ਬਹੁਤ ਬਹੁਤ ਧੰਨਵਾਦ ਜੀ। ਤੇ ਹਰਪ੍ਰੀਤ ਸਿੰਘ ਡਾਰਵੇ ਨਾਲ ਵੀ ਆ ਗਏ ਨੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਹਰਪ੍ਰੀਤ ਜੀ, ਠੀਕ ਠਾਕ ਹੋ? ਤੇ ਗੁਰਪ੍ਰੀਤ ਸ਼ੇਰਗਿੱਲ ਵੀ ਸਾਡੇ ਨਾਲ ਬ੍ਰਿਸਬਨ ਤੋਂ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ। ਤੇ ਸੁਖਦੇਵ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪੰਚਕੂਲਾ ਹਰਿਆਣਾ ਪੰਜਾਬ ਵਿਚ ਜੋ ਹੋ ਰਿਹਾ ਮੈਨੂੰ ਬੜਾ ਦੁੱਖ ਹੋਇਆ ਜੀ। ਡਾਕਟਰ ਸੁਖਦੇਵ ਸਿੰਘ ਵਿਨੀਪੈਗ ਵਾਲੇ ਸਾਡੇ ਨਾਲ ਸਾਂਝ ਪਾ ਰਹੇ ਨੇ ਤੇ ਰਵੀ ਰਠੌਰ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ। ਸੋ ਲਓ ਜੀ ਆਪਾਂ ਮੌਸਮ ਤੇ ਝਾਤੀ ਮਾਰਦੇ ਆ। ਆਸਟ੍ਰੇਲੀਆ ਦੇ ਕੇਨਸ ਤੋਂ ਸ਼ੁਰੂ ਕਰਦੇ ਆ। 28 ਡਿਗਰੀ ਤਾਪਮਾਨ ਅੱਜ ਉਥੇ ਰਹੇਗਾ, ਹਲਕੇ ਸ਼ਾਵਰ ਹੋਣ ਦੀ ਉਮੀਦ ਹੈ। ਬ੍ਰਿਸਬਨ ਦੇ ਵਿਚ ਦਿਨ ਸਾਫ਼ ਰਹੇਗਾ, 23 ਡਿਗਰੀ, ਦਿਨ ਸਾਫ਼ ਤੇ ਕੌਫ ਸਾਰਬਰ ਦੇ ਵਿਚ ਹਲਕੀ ਹਵਾ ਚੱਲ ਰਹੀ ਹੈ, 21 ਡਿਗਰੀ ਤੱਕ ਤਾਪਮਾਨ ਰਹੇਗਾ। ਸਿਡਨੀ ਦੇ ਵਿਚ ਬਿਲਕੁਲ ਸਾਫ਼ 19 ਡਿਗਰੀ। ਕੈਨਬਰਾ ਠੰਡ -3 ਤੋਂ ਲੈ ਕੇ 16 ਦਾ ਅੱਜ ਫੋਰਕਾਸਟ ਰਿਹਾ ਕੋਰਾ। ਤੇ ਮੈਲਬਨ ਦੇ ਵਿਚ ਜ਼ਿਆਦਾ ਘਣੇ ਬੱਦਲ ਛਾਏ ਰਹਿਣਗੇ, 8 ਤੋਂ 16। ਤੇ ਹੋਬਰਟ, ਡੈਵਨਪੋਰਟ, ਸਾਰਾ ਟਸਮੇਨੀਆ ਮੀਂਹ ਦੇ ਨਾਲ ਘਿਰਿਆ ਹੋਇਆ। ਤੇ ਐਡਲੇਡ ਦੇ ਵਿਚ 16 ਡਿਗਰੀ ਹਲਕੇ ਬੱਦਲ ਦੁਪਹਿਰ ਤੋਂ ਬਾਅਦ ਹੋਣਗੇ। ਪਰਥ ਦੇ ਵਿਚ ਵੀ ਇਸੇ ਤਰ੍ਹਾਂ 22 ਡਿਗਰੀ ਤਾਪਮਾਨ ਅੱਜ ਰਹੇਗਾ। ਤੇ ਚਲਦੇ ਆ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿਚ, ਜਿੱਥੇ 25 ਡਿਗਰੀ ਤਾਪਮਾਨ ਇਸ ਵੇਲੇ ਸੂਈ ਦਿਖਾ ਰਹੀ ਹੈ ਔਰ ਦਿਨਾਂ ਨੂੰ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਸਾਰਿਆਂ ਦਾ ਸਵਾਗਤ ਹੈ। ਤੇ ਲਓ ਜੀ ਫਿਰ, ਜਿਸ ਗੀਤ ਦਾ ਸਾਰਿਆਂ ਨੂੰ ਇੰਤਜ਼ਾਰ ਸੀ, ਕਈ ਦਿਨਾਂ ਤੋਂ ਇਹ ਚੱਲ ਰਿਹਾ ਸੀ, ਤੇ ਲਓ ਫਿਰ ਤੁਹਾਨੂੰ ਫਿਰ ਉਹ ਜੈਲੀ ਦਾ ਗੀਤ ਸੁਣਾਉਂਦੇ ਹਾਂ।
ਦੱਸੀ ਵੇ ਵਕੀਲ ਆਏ ਸਾਂ ਮਾਈ ਕਿੱਥੋਂ ਟੋਲਾਂਗੀ ਆਵੇ ਮਾਈ ਕੱਲ ਤੈਨੂੰ ਸਿੱਕਿਆਂ ਨਾ ਤੋਲਾਂਗੀ ਆਵੇ ਮਾਈ ਕੱਲ ਤੈਨੂੰ ਸਿੱਕਿਆਂ ਨਾ ਤੋਲਾਂਗੀ ਸੂਹੇ ਮੁਖੜੇ ਦੀ ਉੱਡੀ ਫਿਰੇ ਲਾਲੀ ਸੂਹੇ ਮੁਖੜੇ ਦੀ ਉੱਡੀ ਫਿਰੇ ਲਾਲੀ ਸੱਜਣਾ ਨੂੰ ਕੈਦ ਬੋਲ ਗਈ ਜੀਪਾਂ ਆ ਗਈਆਂ ਕਚਹਿਰੀਓ ਖਾਲੀ ਸੱਜਣਾ ਨੂੰ ਕੈਦ ਬੋਲ ਗਈ ਸੋਹਣਿਆਂ ਨੂੰ ਕੈਦ ਬੋਲ ਗਈ ਸੱਜਣਾ ਨੂੰ ਕੈਦ ਬੋਲ ਗਈ ਸੋਹਣਿਆਂ ਨੂੰ ਕੈਦ ਬੋਲ ਗਈ
ਜੀਪਾਂ ਆ ਗਈਆਂ ਕਚਹਿਰੀਓ ਖਾਲੀ ਸੱਜਣਾ ਨੂੰ ਕੈਦ ਬੋਲ ਗਈ
ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਤੇ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਦਿਨ ਸ਼ਨਿਚਰਵਾਰ ਹੈ 9:33 ਦਿਖਾ ਰਹੀ ਹੈ ਘੜੀ ਤੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਜੁਆਇਨ ਕਰ ਚੁੱਕੇ ਨੇ ਸਿਡਨੀ ਤੋਂ ਸਤਿ ਸ੍ਰੀ ਅਕਾਲ ਅਮਰੀਕ ਜੀ ਜੀ ਆਇਆਂ ਨੂੰ
ਅਰਨੀ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਕਿ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਨੂੰ ਇਸ ਪ੍ਰੋਗਰਾਮ ਨੂੰ ਬੜੇ ਚਾਅ ਤੇ ਉਲਾਸ ਨਾਲ ਸੁਣ ਰਹੇ ਆ ਤੇ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਤੇ ਜਿਹੜੇ ਸਾਡੇ ਵੈਸਟਰਨ ਕੰਟਰੀ ਦੇ ਵਿਚ ਕੈਨੇਡਾ ਅਮਰੀਕਾ ਜਾਂ ਹੋਰ ਕੰਟਰੀਆਂ ਜਿੱਥੇ ਹਲੇ ਸ਼ਨਿਚਰਵਾਰ ਦੀ ਸ਼ਾਮ ਸ਼ੁੱਕਰਵਾਰ ਦੀ ਸ਼ਾਮ ਹੀ ਹੈ ਸ਼ਾਮ ਹੀ ਹੈ ਉਹਨਾਂ ਸਾਰਿਆਂ ਨੂੰ ਵੀ ਪਿਆਰ ਬੜੀ ਸਤਿ ਸ੍ਰੀ ਅਕਾਲ ਆਉਂਦੀ
ਦੇਖੋ ਜੀ ਚੜ੍ਹਦੀ ਕਲਾ ਦੀ ਅਰਦਾਸ ਅਸੀਂ ਸਾਰੇ ਕਰਦੇ ਹਾਂ ਅਰਦਾਸ ਇਹ ਵੀ ਕਰਦੇ ਹਾਂ ਕਿ ਸੁੱਖ ਸ਼ਾਂਤੀ ਬਣੀ ਰਹੇ ਸਮਾਜ ਦੇ ਵਿਚ ਖਾਸ ਕਰਕੇ ਉੱਤਰੀ ਭਾਰਤ ਦੇ ਵਿਚ ਪਰ ਦੁਨੀਆਂ ਦੇ ਵਿਚ ਹੀ ਰੱਖ ਲਓ ਪੰਜਾਬ ਭਾਰਤ ਦੇ ਵਿਚ ਖਾਸ ਕਰਕੇ ਇਕ ਇਹ ਆਸ ਦੀ ਕਿਰਨ ਜਿਹੀ ਜਾਗੀ ਆ ਦਿਲ ਨੂੰ ਤਸੱਲੀ ਹੋਈ ਆ ਜੁਡੀਸ਼ੀਅਲ ਸਿਸਟਮ ਦੇ ਵਿਚ ਕੁਛ ਨਾ ਕੁਛ ਮੁੜ ਕੇ ਫੇਰ ਹੌਸਲਾ ਰੱਖਣ ਦੀ ਕਿਰਨ ਜਿਹੜੀ ਆ ਉਹ ਜਾਗੀ ਆ ਕਿ ਦੇਖੋ ਸਮੀਕਰਨ ਤਾਂ ਸਾਰੇ ਉਲਟੀ ਆ ਕਿ ਬੀਜੇਪੀ ਦੀ ਸਰਕਾਰ ਸੈਂਟਰ ਚ ਆ ਬੀਜੇਪੀ ਦੀ ਸਰਕਾਰ ਜਿਸ ਨੂੰ ਡੇਰਾ ਸੱਚੇ ਸੌਦੇ ਦੀ ਪੂਰੀ ਹਮਾਇਤ ਸੀ ਉਹ ਜਿੱਤੀ ਆ ਹਰਿਆਣੇ ਦੇ ਵਿਚ ਪੰਜਾਬ ਦੇ ਵਿਚ ਭਾਈਵਾਲ ਉਹਨਾਂ ਦੇ ਕਾਂਗਰਸ ਵੀ ਰਹੇ ਆ ਉਹ ਹੈ ਸਰਕਾਰ ਹਿਮਾਚਲ ਚ ਕਾਂਗਰਸ ਸਰਕਾਰ ਹੈ ਸੋ ਸਾਰੇ ਹੀ ਸਮੀਕਰਨਾਂ ਦੇ ਉਲਟ ਜਿਹੜਾ ਇਹ ਫੈਸਲਾ ਆਇਆ ਇਸ ਫੈਸਲੇ ਨੂੰ ਬੜਾ ਸਲਾਹਿਆ ਜਾ ਰਿਹਾ ਤੇ ਮੈਨੂੰ ਲੱਗਦਾ ਅਮਰੀਕ ਜੀ ਕਿਤੇ ਨਾ ਕਿਤੇ ਥੋੜਾ ਜਿਹਾ ਹੌਸਲਾ ਜ਼ਰੂਰ ਹੋਇਆ ਆਮ ਜਨਤਾ ਦੇ ਵਿਚ ਕਿ ਲੀਡਰ ਹੀ ਨਹੀਂ ਕੱਲੇ ਮਤਲਬ ਮਾੜੇ ਬੋਲਦ ਮੰਗਰ ਖੱਬੇ ਪਾਸੇ ਨੂੰ ਧੂ ਕੇ ਲੈ ਕੇ ਜਾ ਰਹੇ ਸੋਸਾਇਟੀ ਦੇ ਵਿਚ ਕਿਤੇ ਨਾ ਕਿਤੇ ਅਣਖ ਤੇ ਜ਼ਮੀਰ ਵਾਲੇ ਬੰਦੇ ਜ਼ਰੂਰ ਬੈਠੇ ਨੇ
ਦੇਖੋ ਅਮਰੀਪ, ਜਿਥੋਂ ਤੱਕ ਜੁਡੀਸ਼ਰੀ ਦਾ ਸਿਸਟਮ ਹੈ, ਭਾਰਤ ਦੀ ਜੁਡੀਸ਼ੀਅਲ ਜਿਹੜਾ ਸਟਰਕਚਰ ਹੈ ਕਾਫੀ ਸਟਰੋਂਗ ਸਟਰਕਚਰ ਹੈ ਤੇ ਕਾਫੀ ਹੌਸਲੇ ਭਰੇ ਫੈਸਲੇ ਉਹ ਦਿੰਦੇ ਹਨ ਜੁਡੀਸ਼ਰੀ ਦੇ ਵਿਚ। ਇਹ ਤਾਂ ਵੈਸੇ ਆਮ ਇਕ ਗੱਲ ਹੁੰਦੀ ਕਿ ਸਭ ਕੁਛ ਵਿਕਿਆ ਹੋਇਆ ਭਾਰਤ ਵਿਚ, ਭਾਰਤ ਵਿਚ ਸਭ ਕੁਛ ਨਹੀਂ ਵਿਕਿਆ ਹੋਇਆ ਅਮਨਦੀਪ, ਕੁਛ ਇੰਸਟੀਟਿਊਸ਼ਨ ਵਿਕੀਆਂ ਹੋਈਆਂ ਹੁੰਦੀਆਂ ਹਨ ਤੇ ਕੁਛ ਜਿਹੜੇ ਰਾਜਨੀਤਿਕ ਨੇਤਾ ਵੀ ਵਿਕੇ ਹੋਏ ਹੁੰਦੇ ਹਨ, ਲੇਕਿਨ ਓਨੈਸਟੀ ਕਿਤੇ ਨਾ ਕਿਤੇ ਜਾਂ ਕੰਮ ਕਰਨ ਦੀ ਜ਼ਰੂਰਤ ਭਾਰਤੀ ਲੋਕਾਂ ਵਿਚ ਬਹੁਤ ਜ਼ਿਆਦਾ ਹੈ ਤੇ ਹੌਸਲੇ ਭਰੇ ਜਿਹੜੇ ਕਦਮ ਹੈ ਉਹ ਸਮੇਂ ਸਮੇਂ ਤੇ ਚੁੱਕਦੇ ਰਹਿੰਦੇ ਹਨ, ਜਿਸ ਕਰਕੇ ਅਮਨਦੀਪ ਇਹ ਕਿਹਾ ਜਾਂਦਾ ਹੈ ਕਿ ਭਾਰਤ ਦੁਨੀਆਂ ਦੀ 6ਵੀਂ 5ਵੀਂ ਵੱਡੀ ਇਕਾਨਮੀ ਹੈ ਅਤੇ ਉਹਦੇ ਵਿਚ ਕਿਤੇ ਨਾ ਕਿਤੇ ਹੌਸਲਿਆਂ ਦੀ ਘਾਟ ਨਹੀਂ ਹੈ ਜਾਂ ਐਸੇ ਫੈਸਲੇ ਦੀ ਘਾਟ ਨਹੀਂ ਹੈ ਜਿੱਥੇ ਕਾਫੀ ਜਿਹਦੇ ਵਿਚ ਰਿਸਕ ਹੁੰਦੇ ਹਨ। ਸਾਨੂੰ ਉਹਨਾਂ ਸਾਰੇ ਲੋਕਾਂ ਦੇ ਸਾਰੇ ਵਰਗਾਂ ਤੇ ਮਾਣ ਕਰਨਾ ਚਾਹੀਦਾ ਜਿਹੜੇ ਕਿ ਹੌਸਲੇ ਭਰੇ ਡਿਸੀਜਨ ਲੈਂਦੇ ਆ ਅਤੇ ਇਸ ਸਮਾਜ ਨੂੰ ਇੱਕ ਜਿਹੜੀ ਸਹੀ ਸੇਧ ਆ ਉਹਦੇ ਤੇ ਚੱਲਣ ਦੀ ਆਸ ਸਾਨੂੰ ਦਿੰਦੇ ਆ। ਤੇ ਜਿਹੜਾ ਜੁਡੀਸ਼ੀਅਲ ਦਾ ਜਿਹੜੀ ਕੋਰਟ ਦਾ ਫੈਸਲਾ ਪੰਚਕੂਲੇ ਹੋਇਆ ਹੈ ਮਨਦੀਪ, ਕਾਫੀ ਰਿਸਕ ਇਹਦੇ ਵਿਚ ਸੀ, ਕਾਫੀ ਇਹਦੇ ਵਿਚ ਸਟੇਕ ਲੱਗੇ ਹੋਏ ਸੀ ਸਟੇਟ ਦੇ, ਦੇਸ਼ ਦੇ ਅਤੇ ਲੋਕਾਂ ਦੇ। ਉਹਨਾਂ ਸਾਰਿਆਂ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਸਨ ਜਾਂ ਆਸ਼ਾਵਾਂ ਕੀਤੀਆਂ ਜਾ ਰਹੀਆਂ ਸਨ ਜਾਂ ਜਿਹੜੇ ਸਮੀਕਰਨ ਸਾਨੂੰ ਦੱਸ ਰਹੇ ਸੀ ਕਿ ਹੋ ਸਕਦਾ ਫੈਸਲਾ ਉਹ ਰਾਮ ਰਹੀਮ ਦੇ ਹੱਕ ਵਿਚ ਹੋਵੇ, ਉਹਨਾਂ ਸਾਰਿਆਂ ਤੇ ਇਕ ਤਰ੍ਹਾਂ ਦੇ ਨਾਲ ਪਾਣੀ ਫਿਰਿਆ ਹੈ ਤੇ ਜੁਡੀਸ਼ੀਅਲ ਕੋਰਟ ਨੇ ਆਪਣਾ ਫੈਸਲਾ ਦਿੱਤਾ ਹੈ ਜਿਹੜਾ ਕਿ ਕਾਫੀ ਚੰਗਾ ਫੈਸਲਾ ਅਮਨਦੀਪ ਕਿਹਾ ਜਾ ਸਕਦਾ ਹੈ। ਜੀ ਅਮਨਦੀਪ।
ਹਾਂਜੀ ਬਿਲਕੁਲ, ਬਾਕੀ ਦੇਖੋ ਇਹ ਜਿਹੜੇ ਫੈਸਲੇ ਨੇ ਵਧੀਆ ਫੈਸਲਾ ਆਇਆ, ਇੰਡੀਪੈਂਡੈਂਟ ਫੈਸਲਾ ਆਇਆ, ਪਰ ਕਈ ਵਾਰੀ CBI ਦੇ ਉੱਤੇ ਬੜੇ ਕੁਐਸਚਨ ਮਾਰਕ ਲੱਗੇ ਜਾਂਦੇ ਨੇ ਕਿ CBI ਨੂੰ ਟੂਲ ਵਰਤਿਆ ਜਾਂਦਾ, ਵਰਤਦੇ ਵੀ ਨੇ, ਪਰ ਇੱਥੇ ਨਾ ਬੜੇ ਡੂੰਘੇ ਸਮੀਕਰਨ ਨੇ ਜਿਹੜੇ ਕਿ ਆਪਾਂ ਵੈਸੇ ਕੱਲ ਨੂੰ ਕਰਾਂਗੇ, ਹੋਰ ਐਂਗਲਾਂ ਤੋਂ ਵੀ ਬਹੁਤ ਘੋਖਾਂਗੇ। ਤਾਂ ਅਮਰੀਕ ਜੀ, ਜਿਸ ਤਰ੍ਹਾਂ ਹੁਣ ਇਹ ਫੈਸਲਾ ਦਿੱਤਾ, ਫੈਸਲੇ ਦੇ ਵਿਚ ਉਸ ਨੂੰ ਸਜ਼ਾ ਤਾਂ ਹਜੇ ਹੋਣੀ ਹੈ ਹਨਾ, ਇਹ ਵੀ ਥੋੜੇ ਡਿਟੇਲ ਚ ਦੱਸ ਦਿਓ ਕਿ ਹਜੇ ਤਾਂ ਉਹ ਦੋਸ਼ੀ ਕਰਾਰ ਦਿੱਤਾ ਹਨਾ।
ਜੀ ਜੀ।
ਤੇ ਇਹਦਾ ਕੀ ਤੁਹਾਡੀ ਕੀ ਟੇਕ ਹੈ, ਮਤਲਬ ਕਿੰਨਾ ਕੁ ਸਜ਼ਾ ਹੋ ਸਕਦੀ ਹੈ?
ਅਮਨਦੀਪ, ਰੇਪ ਦੇ ਕੇਸ ਦੇ ਵਿਚ ਵੱਧ ਤੋਂ ਵੱਧ ਸਜ਼ਾ ਜਿਹੜੀ 10 ਸਾਲ ਤੱਕ ਹੋ ਸਕਦੀ ਆ, ਲੇਕਿਨ ਮੈਨੂੰ ਲੱਗਦਾ ਕਿ ਇਸ ਕੇਸ ਦੇ ਵਿਚ ਥੋੜੀ ਲੀਨੀਅੰਸੀ ਦਿਖਾਉਂਦੇ ਹੋਏ 7 ਤੋਂ 8 ਸਾਲ ਦੀ ਕੈਦ ਹੋ ਸਕਦੀ ਆ। ਇਹ ਕਿਆਸ ਲਾਈਆਂ ਜਾ ਰਹੀਆਂ ਜਿੰਨੇ ਵੀ ਮੀਡੀਆ ਹੈ ਜਾਂ ਜਿੰਨੇ ਵੀ ਚੈਨਲ ਸਨ, ਭਾਰਤੀ ਚੈਨਲ ਸਨ, ਅਖਬਾਰਾਂ ਹਨ, ਉਹ 7 ਤੋਂ 8 ਸਾਲ ਦੀ ਕੈਦ ਦੀ ਜਿਹੜੀ ਇਕ ਤਰ੍ਹਾਂ ਦੀ ਅਪੇਕਸ਼ਾ ਕੀਤੀ ਜਾ ਰਹੀ ਹੈ ਕੋਰਟ ਦੇ ਦੁਆਰਾ, ਮੇਰੇ ਖਿਆਲ ਦੇ ਵਿਚ 6 ਜਾਂ 7 ਸਾਲ ਦੀ ਸਜ਼ਾ ਇਹਨਾਂ ਨੂੰ ਹੋ ਸਕਦੀ ਆ ਇਸ ਕੇਸ ਦੇ ਵਿਚ। ਤੇ ਉਹ ਅਮਨਦੀਪ, ਕੁਐਸਚਨ ਇਹ ਆ ਕਿ ਹੁਣ ਜਿਹੜੇ 2-3 ਦਿਨ ਦਾ ਗੈਪ ਆ, ਇਸ ਗੈਪ ਦੇ ਵਿਚ 28 ਤਰੀਕ ਦਾ ਜਿਹੜਾ ਗੈਪ ਆ ਉਹਦੇ ਵਿਚ ਜਿਹੜਾ ਪ੍ਰਸ਼ਾਸਨ ਆ ਜਿਹਦੇ ਵਿਚ ਪੁਲਿਸ ਆ, ਪੈਰਾਮਿਲਟਰੀ ਫੋਰਸਿਸ ਹਨ, ਈਵਨ ਆਰਮੀ ਵੀ ਹੈ, ਉਹਨੂੰ ਕਾਫੀ ਸਤਰਕਤਾ ਰੱਖਣੀ ਪਏਗੀ, ਕਾਫੀ ਧਿਆਨ ਰੱਖਣਾ ਪਏਗਾ, ਕਾਫੀ ਹੁਸ਼ਿਆਰੀ ਦੇ ਨਾਲ ਕੰਮ ਕਰਨਾ ਪਏਗਾ। ਜਿਹੜੀ ਮੌਬ ਮੈਂਟੈਲਿਟੀ ਹੁੰਦੀ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ, ਉਹਦਾ ਕੋਈ ਦਿਮਾਗ ਨਹੀਂ ਹੁੰਦਾ। ਜਿਸ ਵੇਲੇ ਬੰਦੇ ਇਕੱਠੇ ਹੋ ਕੇ ਇੱਕ ਗਰੁੱਪ ਦੇ ਵਿਚ ਹੁੰਦੇ ਹਨ, ਉਹ ਕਿਸੇ ਵੀ ਇਨਸਾਨ ਦੇ ਵਿਚ ਡਿਸਕ੍ਰਿਮੀਨੇਟ ਨਹੀਂ ਕਰਦੇ, ਇਨਡਿਸਕ੍ਰਿਮੀਨੇਟਰੀ ਐਕਸ਼ਨ ਲੈਂਦੇ ਆ, ਤੇ ਉਹਦੇ ਵਿਚ ਪਬਲਿਕ ਪਲੇਸਿਸ ਵੀ ਆ ਜਾਂਦੀਆਂ, ਪ੍ਰਾਈਵੇਟ ਪਲੇਸਿਸ ਵੀ ਆ ਜਾਂਦੀਆਂ, ਹਿਊਮਨ ਬੀਇੰਗਸ ਵੀ ਆ ਜਾਂਦੇ ਆ, ਜੋ ਵੀ ਉਹਨਾਂ ਦੇ ਮੋਹਰੇ ਆਉਂਦਾ ਉਹਨੂੰ ਉਹ ਤਹਿ ਨਸ ਕਰਦੇ ਜਾਂਦੇ, ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਜਾਂਦੇ ਆ। ਇਹੀ ਗੱਲ ਅਮਨਦੀਪ ਤੁਸੀਂ ਦੇਖੀ ਹੋਏਗੀ ਕਿ ਪੰਚਕੂਲਾ ਦੇ ਵਿਚ ਕਾਫੀ ਬੰਦਿਆਂ ਦੀ ਜਿਹੜੀ ਮੌਤ ਹੋ ਚੁੱਕੀ ਹੈ, 12-13 ਬੰਦੇ ਉੱਥੇ ਮਰ ਚੁੱਕੇ ਹਨ, ਤੇ ਕਈ ਅਨਸਰਕਾਰੀ ਜਿਹੜੇ ਅੰਕੜੇ ਹਨ ਇਸ ਤੋਂ ਵੀ ਜ਼ਿਆਦਾ ਮੌਤਾਂ ਦੀ ਗਿਣਤੀ ਦਾ ਦੱਸ ਰਹੇ ਹਨ। ਮੇਰੇ ਖਿਆਲ ਦੇ ਵਿਚ 2-3 ਦਿਨ ਦੇ ਵਿਚ ਜਿਹੜੇ ਸਾਡੇ ਪੈਰਾਮਿਲਟਰੀ ਹਨ, ਮਿਲਟਰੀ ਕਾਫੀ ਹੁਸ਼ਿਆਰ ਰਹੇਗੀ, ਕਾਫੀ ਮੁਸ਼ਤਦੀ ਦਿਖਾਏਗੀ, ਅਤੇ ਉਸ ਤੋਂ ਬਾਅਦ ਹਾਲਾਤ ਜਿਹੜੇ ਆ ਉਹ ਕਾਬੂ ਕਰਨ ਵਿਚ ਕਾਫੀ ਉਹਨਾਂ ਨੂੰ ਮਦਦ ਮਿਲੇਗੀ। ਮੈਨੂੰ ਨਹੀਂ ਲੱਗਦਾ ਕਿ 2-3-4 ਜਦੋਂ ਫੈਸਲਾ ਆਏਗਾ ਉਦੋਂ ਅਜਿਹੇ ਹਾਲਾਤ ਹੋਣਗੇ, ਕਿਉਂਕਿ ਅਸੈਸਮੈਂਟ ਕਰ ਚੁੱਕੇ ਹਨ ਇਹ ਸਾਰੇ ਪੈਰਾਮਿਲਟਰੀ ਫੋਰਸਿਸ, ਤੇ ਕੋਸ਼ਿਸ਼ ਕੀਤੀ ਜਾਏਗੀ ਕਿ ਉਸ ਦਿਨ ਕਿਸੇ ਵੀ ਅਣਸਕਾਮੀ ਘਟਨਾ ਨੂੰ ਰੋਕਣ ਵਿਚ ਉਹ ਕਾਮਯਾਬ ਹੋਣ। ਮੈਂ ਤਾਂ ਅਮਨਦੀਪ ਆਸ ਕਰ 3-4 ਦਿਨਾਂ ਚ ਕੁਛ ਵੀ ਨਹੀਂ ਹੋਏਗਾ, ਜੋ ਕੁਛ ਹੋ ਚੁੱਕਾ ਹੈ ਹੋ ਚੁੱਕਾ ਹੈ, ਉਸ ਤੋਂ ਬਾਅਦ ਸਾਰੇ ਜਿਹੜਾ ਉੱਤਰੀ ਭਾਰਤ ਆ, ਪੰਜਾਬ ਆ, ਹਰਿਆਣਾ ਆ ਜਾਂ ਰਾਜਸਥਾਨ ਆ, ਈਵਨ UP ਦੇ ਕੁਛ ਜ਼ਿਲ੍ਹੇ ਆ, ਤੇ ਉਸ ਤੋਂ ਬਾਅਦ ਦਿੱਲੀ ਦੇ ਵਿਚ ਵੀ ਇਹ ਜਿਹੜੀ ਅੱਗ ਫੈਲ ਚੁੱਕੀ ਆ, ਤੇ ਜਿਹੜੀ ਭਾਰਤੀ ਇਸ ਹੱਕ ਦੇ ਵਿਚ ਆ ਜਿਹੜੀ ਭਾਰਤੀ ਮਿਲਟਰੀ ਫੋਰਸਿਸ ਆ, ਜਿੰਨੀਆਂ ਵੀ ਪੈਰਾਮਿਲਟਰੀ ਫੋਰਸਿਸ ਹਨ, ਕਾਫੀ ਵੈਸੇ ਤੇ ਅੱਛਾ ਕੰਮ ਕਰਦੀ ਹੈ ਕਿ ਮੋਹ ਬਹੁਤ ਵੱਡਾ ਹੁੰਦਾ ਭਾਰਤ ਦੇ ਵਿਚ, ਉਸ ਨੂੰ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੁੰਦਾ ਜੀ. ਜੇ ਆਰਮੀ ਇਨਡਿਸਕ੍ਰਿਮੀਨੇਟਲੀ ਫਾਇਰਿੰਗ ਕਰਦੀ ਹੈ ਉਹਦੇ ਵਿਚ ਕਈ ਜਿਹੜੇ ਬੰਦੇ ਨਿਰਦੋਸ਼ ਹੁੰਦੇ ਹਨ ਉਹ ਵੀ ਮਾਰੇ ਜਾਂਦੇ ਹਨ, ਉਹਨਾਂ ਨੂੰ ਵੀ ਕਾਫੀ ਧਿਆਨ ਰੱਖ ਕੇ ਕੋਈ ਐਕਸ਼ਨ ਲੈਣਾ ਪੈਂਦਾ ਹੈ ਅਮਨਦੀਪ. ਫਿਰ ਅਸੀਂ ਜੇ ਕੋਈ ਜ਼ਿਆਦਾ ਬੰਦੇ ਮਰ ਜਾਂਦੇ ਆ ਜਾਂ ਉਹਨਾਂ ਤੇ ਗੋਲੀ ਲੱਗਦੀ ਆ ਕਾਰਵਾਈ ਦੇ ਵਿਚ, ਤੇ ਉਹਨਾਂ ਦੀ ਕਾਫੀ ਕ੍ਰਿਟਿਸਿਜ਼ਮ ਬਾਅਦ ਵਿਚ ਵੀ ਹੁੰਦਾ ਕਿ ਉਹਨਾਂ ਨੇ ਬੰਦੇ ਮਾਰੇ ਅਸਲੀ ਬੰਦੇ ਦੌੜ ਗਏ ਨਾ. ਕਾਫੀ ਗੱਲਾਂ ਦਾ ਇੱਕ ਧਿਆਨ ਰੱਖਣਾ ਪੈਂਦਾ ਹੈ ਇਹ ਸਥਿਤੀ ਦੇ ਵਿਚ.
ਅਮਰੀਕ ਜੀ, ਇਸੇ ਨੋਟ ਦੇ ਉੱਤੇ ਮੈਂ ਫਰਦਰ ਹੋਰ ਆਪਾਂ ਗੱਲ ਕਰਦੇ ਆ ਕਿ ਹੁਣ ਇਹ ਨੀ ਸਾਹਮਣੇ ਆ ਰਿਹਾ ਕਿ ਜਿਹੜੇ 31 ਬੰਦਿਆਂ ਦੀ ਰਿਪੋਰਟ ਆਈ ਆ ਅਖਬਾਰ ਦੇ ਵਿਚ, ਫਰੰਟ ਪੇਜ ਤੇ ਲੱਗਾ ਹੋਇਆ ਫੇਸਬੁੱਕ ਮੀਡੀਆ ਦੇ ਉੱਤੇ, ਕਿ ਜਿਹੜੇ 31 ਬੰਦੇ ਨੇ ਉਹ ਪ੍ਰੇਮੀਆਂ ਨੇ ਮਾਰੇ ਨੇ 31 ਬੰਦੇ, ਜਾਂ ਉਹ ਪ੍ਰੇਮੀ ਦੰਗੇ ਕਰ ਰਹੇ ਗੋਲੀ ਦੇ ਦੌਰਾਨ ਮਰੇ ਨੇ, ਉਹ ਮਰੇ ਨੇ. ਹੁਣ ਇਸ ਦੀ ਕੋਈ ਹਜੇ ਫਿਲਹਾਲ ਠੋਸ ਸਬੂਤ ਜਾਂ ਪੁਸ਼ਟੀ ਨਹੀਂ ਹੋਈ. ਜਿੱਥੇ ਤੱਕ ਮੇਰਾ ਅੰਦਾਜ਼ਾ ਹੈ, ਜਿੱਦਾਂ ਮੈਨੂੰ ਫੀਲ ਹੋ ਰਿਹਾ ਕਿ ਇਹ ਜਿਹੜੀਆਂ ਝੜਪਾਂ ਨੇ, ਇਹ ਝੜਪਾਂ ਪਬਲਿਕ ਤੇ ਪ੍ਰੇਮੀਆਂ ਦੇ ਵਿਚਾਲੇ ਨਹੀਂ ਹੈ, ਇਹ ਝੜਪਾਂ ਜਿਹੜੀਆਂ ਨੇ ਇਹ ਸਿਕਿਉਰਿਟੀ ਔਰ ਪ੍ਰੇਮੀਆਂ ਦੇ ਵਿਚਾਲੇ ਆ. ਸੋ ਫਿਲਹਾਲ ਜਿਹੜੀ ਹਾਂਜੀ, ਸੋ ਜਿਹੜੀ ਖਬਰ ਆ ਰਹੀ ਹੈ, ਖਬਰ ਦੀ ਆਪਾਂ ਉਹਨੂੰ ਪੰਛੀ ਝਾਤ ਮਾਰੀਏ ਤਾਂ ਉਸ ਤੋਂ ਉੱਤੇ ਇਹੀ ਹੈ ਕਿ ਸਿਕਿਉਰਿਟੀ ਵਿਚੋਂ, ਪੁਲਿਸ ਦੇ ਵਿਚੋਂ, ਪੈਰਾਮਿਲਟਰੀ ਫੋਰਸਿਸ ਵਿਚੋਂ ਕੋਈ ਵੀ ਮੌਤ ਜਾਂ ਜ਼ਖਮੀ ਹੋਣ ਦੀ ਹਜੇ ਫਿਲਹਾਲ ਖਬਰ ਨਹੀਂ ਹੈ, ਜੇ ਮੈਂ ਸਹੀ ਹੋਵਾਂ. ਜੇ ਆਪਣੇ ਸਾਡੇ ਸਰੋਤੇ ਸਾਨੂੰ ਅਪਡੇਟ ਕਰ ਸਕਦੇ ਆ ਨੀ ਟਾਈਮ, ਤੇ ਮੈਨੂੰ ਇਉਂ ਲੱਗਦਾ ਕਿ ਜਿਹੜੀਆਂ 31 ਮੌਤਾਂ ਹੋਈਆਂ ਨੇ ਇਹ ਪ੍ਰੇਮੀਆਂ ਦੀਆਂ ਹੋਈਆਂ ਨੇ, ਜਿਹੜੇ ਕਿ ਦੰਗੇ ਕਰ ਰਹੇ ਸੀ ਤੇ ਉਸ ਤੋਂ ਬਚਣ ਦੇ ਲਈ ਜਾਂ ਬਚਾਉਣ ਦੇ ਲਈ ਫਾਇਰਿੰਗ ਹੋਈ ਜਾਂ ਕੁੱਟਮਾਰ ਹੋਈ. ਇਹ ਵੀ ਕੱਲ ਦੀਆਂ ਸ਼ਾਮ ਦੀਆਂ ਖਬਰਾਂ ਆ ਰਹੀਆਂ ਕਿ ਘਰਾਂ ਦੇ ਵਿਚ, ਪੰਚਕੂਲੇ ਦੇ ਵਿਚ ਜ਼ਬਰਦਸਤੀ ਘਰਾਂ ਦੇ ਵਿਚ ਬੜੇ ਹੋਏ ਸਨ ਪ੍ਰੇਮੀ, ਉਨ੍ਹਾਂ ਤੋਂ ਰਸ਼ਤ ਲੈ ਰਹੇ ਸੀ, ਖਾਣਾ ਪੀਣਾ ਲੈ ਰਹੇ ਸੀ, ਬਦਮਾਸ਼ੀ ਕਰ ਰਹੇ ਸੀ, ਫੁੱਟਪਾਥਾਂ ਦੇ ਬਾਹਰ ਖੜੇ ਸੀ, ਤੇ ਉਨ੍ਹਾਂ ਨੂੰ ਘਰੋਂ ਕੱਢ ਕੱਢ ਕੇ ਵੀ ਉਨ੍ਹਾਂ ਦੇ ਕਟਾਪੇ ਹੋਏ ਨੇ. ਸੁਣਿਆ ਇਸ ਤਰ੍ਹਾਂ ਸੁਣਿਆ ਵੀ ਉਹ ਜਦੋਂ ਉਨ੍ਹਾਂ ਨੂੰ ਕਲੀਨ ਅਪ ਸ਼ੁਰੂ ਹੋਇਆ ਨਾ, ਕਿਉਂਕਿ ਇੱਕ ਦਿਨ ਪਹਿਲਾਂ ਹਰਿਆਣਾ ਪੁਲਿਸ ਨੇ ਜਿਹੜੇ ਹੱਥ ਖੜੇ ਕਰਤੇ ਸੀ DGP ਨੇ ਵੀ ਸਾਡੇ ਹੱਥੋਂ ਬਾਹਰ ਹੈ, ਉਹ ਸਾਰੀ ਪੋਲਿਟਿਕਸ ਹੈ ਜੀ, ਮਤਲਬ ਇੱਦਾਂ ਨਾ ਸਮਝੋ ਵੀ ਉਹ ਡਰਦੇ ਆ, ਉਹ ਸਾਰੀ ਪੋਲਿਟਿਕਸ ਹੈ ਕਿ ਆਪਣਾ ਪੱਲਾ ਚੜਾ ਲਿਆ ਉਹਨੇ, ਪੱਲਾ ਝਾੜ ਕੇ ਵੇਲੇ ਨੀ ਅਸੀਂ ਤਾਂ ਵੀ ਤੁਹਾਡੀ ਮਦਦ ਕਰਦੇ ਸੀ ਪਰ ਸਾਡੇ ਹੱਥ ਪ੍ਰੇਮੀ ਜ਼ਿਆਦਾ ਆ ਗਏ, ਸਾਡੇ ਹੱਥੋਂ ਬਸ ਬਾਹਰ. ਉਹ ਸਾਰੀ ਇੱਕ ਸੋਚੀ ਸਮਝੀ ਸਟ੍ਰੈਟਜੀ ਆ, ਤੇ ਉਹ ਫਿਰ ਮਿਲਟਰੀ ਦੇ ਹਵਾਲੇ ਕਰਤਾ. ਹੁਣ ਮਿਲਟਰੀ ਵਾਲੇ ਕੀ ਉਹਨਾਂ ਨੇ ਖਾਲੀ ਕਰਾਉਣਾ ਸ਼ੁਰੂ ਕਰਤਾ, ਤੇ ਉਹ ਖਾਲੀ ਨਾ ਕਰਨ ਦੇ ਚੱਕਰ ਦੇ ਵਿਚ ਕੁਛ ਘਰਾਂ ਦੇ ਵਿਚ ਬੜੇ ਹੋਏ ਸੀ, ਜਿਹੜੇ ਕਿ ਗਰਾਊਂਡ ਰਿਪੋਰਟਾਂ ਆ ਰਹੀਆਂ ਨੇ, ਮਤਲਬ ਸਾਡੇ ਆਪਣੇ ਵੀ ਸੋਰਸਿਸ ਨੇ, ਅਸੀਂ ਵੀ ਆਪ ਵੀ ਫੋਨ ਕਰਦੇ ਆ, ਪੁੱਛਦੇ ਆ, ਦੱਸਦੇ ਆ, ਤੇ ਉਹ ਘਰਾਂ ਦੇ ਵਿਚ ਜ਼ਬਰਦਸਤੀ ਬੜੇ ਹੋਏ ਸੀ, ਤੇ ਪਰ ਉਹ ਸਾਰੇ ਮਾਰਕਡ ਸੀਗੇ, ਉਹਨਾਂ ਨੂੰ ਫਿਰ ਕੱਢ ਕੱਢ ਕੇ ਉਹਨਾਂ ਘਰਾਂ ਦੇ ਵਿਚੋਂ ਕੱਢਿਆ ਗਿਆ, ਉਹ ਫਿਰ ਭੱਜੇ ਨੱਠੇ, ਤੇ ਉਹਨਾਂ ਦਾ ਵੀ ਕਟਾਪਾ ਹੋਇਆ. ਹੁਣ ਇਹ ਕੋਈ ਪੁਸ਼ਟੀ ਕਰ ਸਕਦਾ ਹੋਵੇ, ਦੱਸ ਸਕਦਾ ਹੋਵੇ ਕਿ ਉਹ ਜਿਹੜੇ ਮਰੇ ਨੇ 31 ਬੰਦੇ ਉਹ ਕੌਣ ਸਨ, ਤਾਂ ਇਸ ਦੇ ਬਾਰੇ ਮਤਲਬ ਆਪਾਂ ਥੋੜਾ ਜਿਹਾ ਹੋਰ ਸਤਰਕ ਰਹਿਣਾ. ਪਰ ਆਮ
ਜੀ ਅਮਨਦੀਪ, ਮੈਂ ਇੱਥੇ ਐਡ ਕਰਨਾ ਚਾਹਾਂਗਾ, ਮੈਂ ਕੱਲ ਸ਼ਾਮ ਤੋਂ ਜਿਹੜੇ ਇੰਡੀਆ ਦੇ ਕਈ ਚੈਨਲ ਸੁਣ ਰਿਹਾ ਹਾਂ, ਰੇਡੀਓ ਸੁਣ ਰਿਹਾ ਹਾਂ, ਈਵਨ BBC ਰੇਡੀਓ ਤੋਂ ਵੀ ਸੁਣਿਆ, ਉਹਦੇ ਵਿਚ ਇਹੀ ਖ਼ਬਰਾਂ ਆ ਰਹੀਆਂ ਕਿ 31 ਬੰਦੇ ਮਰੇ ਆ. ਪ੍ਰਸ਼ਾਸਨ ਦੀ ਜਿਹੜੀ ਬਿਲਕੁਲ ਫੇਲਿਅਰ ਆ, ਪ੍ਰਸ਼ਾਸਨ ਦਾ ਫੇਲਿਅਰ ਆ. ਅਮਨਦੀਪ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਿਸ ਵਿਚ ਤੁਸੀਂ ਕਿਹਾ ਕਿ 31 ਬੰਦੇ ਹੈ ਕੌਣ. ਸਰਕਾਰ ਦੀ ਪੈਰਾਮਿਲਟਰੀ ਫੋਰਸਿਸ, ਪੁਲਿਸ ਜਾਂ ਆਰਮੀ ਸਟ੍ਰਿਕਟ ਹੁੰਦੀ ਹੈ ਤਾਂ ਉਹ ਜਿਹੜੇ ਪ੍ਰਦਰਸ਼ਨਕਾਰੀ ਆ ਉਹਨਾਂ ਨੂੰ ਕਾਬੂ ਕਰਨ ਲਈ ਉਹਨਾਂ ਤੇ ਲਾਠੀਚਾਰਜ ਵੀ ਕੀਤਾ ਜਾਵੇਗਾ, ਉਹਨਾਂ ਤੇ ਗੋਲੀ ਵੀ ਚਲਾਈ ਜਾ ਸਕਦੀ ਹੈ, ਪਾਣੀ ਦੀਆਂ ਬਿਸ਼ਾਰਾਂ ਵੀ ਕੀਤੀਆਂ ਜਾ ਸਕਦੀਆਂ. ਇਸ ਐਕਸ਼ਨ ਵਿਚ ਅਮਨਦੀਪ ਜਿਹੜੇ ਵਿਰੋਧੀ ਜਿਹੜੇ ਪ੍ਰਦਰਸ਼ਨਕਾਰੀ ਹੁੰਦੇ ਆ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ, ਜ਼ਖਮੀ ਵੀ ਹੋ ਸਕਦੇ ਹਨ, ਤੇ ਉਹਨਾਂ ਨਾਲ ਕੁਛ ਵੀ ਵਾਪਰ ਸਕਦਾ ਹੈ ਅਗਰ ਸਰਕਾਰ ਲੈਂਦੀ ਹੈ.
ਅਮਰੀਕ ਜੀ,
ਆਲੋਚਨਾ ਵੀ ਹੁੰਦੀ ਹੈ.
ਫੋਰ ਯੋਰ ਨੌਲੇਜ, ਤੁਹਾਨੂੰ ਅਪਡੇਟ ਦੱਸ ਦਿੰਦੇ ਕਿ ਹਾਈਕੋਰਟ ਨੇ ਇਹ ਨਿਰਦੇਸ਼ ਦਿੱਤੇ ਹੋਏ ਸਨ ਕਿ ਚਾਹੇ ਗੋਲੀ ਮਾਰਨੀ ਪੈ ਜਾਵੇ ਕੰਟਰੋਲ ਦੈਮ. ਉਨ੍ਹਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਨੇ ਇਹ ਓਪਨਲੀ ਡਿਕਲੇਅਰ ਕੀਤਾ ਕਿ ਗੋਲੀ ਮਾਰ ਦਿਓ, ਸ਼ੂਟ ਇਫ ਯੂ ਹੈਵ ਟੂ ਸ਼ੂਟ. ਸੋ ਉਹ ਜਿਹੜੀ ਸ਼ੂਟਿੰਗ ਹੈ, ਹੁਣ ਮੈਨੂੰ ਲੱਗਦਾ ਕਿ ਜਿਹੜੇ ਬੰਦੇ ਮਰੇ ਨੇ ਉਹ ਸਿਰਫ ਪ੍ਰਸ਼ਾਸਨ ਵੱਲੋਂ ਜਾਂ ਪੈਰਾਮਿਲਟਰੀ ਫੋਰਸਿਸ ਵੱਲੋਂ ਕੰਟਰੋਲ ਕਰਨ ਦੇ ਲਈ ਮਰੇ ਨੇ, ਤੇ ਮੋਸਟ ਲਾਈਕਲੀ ਉਹਨਾਂ ਦੇ ਵਿਚ, ਹੁਣ ਸਾਡੇ ਨਾਲ ਪ੍ਰਦੀਪ ਤੂਰ ਵੀ ਕਹਿ ਰਹੇ ਨੇ ਕਿ ਬਾਬੇ ਦੇ ਚੇਲੇ ਹੀ ਮਰੇ ਨੇ ਜੀ. ਸੋ ਆਉਣ ਵਾਲੇ ਟਾਈਮ ਦੇ ਵਿਚ ਉਹ ਖੁਲਾਸੇ ਹੋਣਗੇ ਕਿ ਬੰਦੇ ਮਰੇ ਕੌਣ ਹੈ. ਪਰ ਜਿਹੜੀ ਪ੍ਰੋਪਰਟੀ ਡੈਮੇਜ ਹੋਈ ਹੈ ਉਹ ਪਬਲਿਕ ਦੀ ਪ੍ਰੋਪਰਟੀ ਡੈਮੇਜ ਹੋਈ ਹੈ, ਉਸ ਦੇ ਬਾਰੇ ਵੀ ਹਾਈਕੋਰਟ ਪੰਜਾਬ
ਨੇ. ਇੱਕ ਗੱਲ ਇੱਥੇ ਹੋਰ ਵੀ ਸਾਹਮਣੇ ਆਉਂਦੀ ਹੈ, ਪੰਚਕੂਲਾ ਦੇ ਵਿਚ ਇੱਕ ਹਫ਼ਤੇ ਤੋਂ ਇਸ ਘਟਨਾ ਚੱਕਰ ਚੱਲ ਰਿਹਾ ਸੀ. ਜਿਹੜੇ ਆਮ ਸ਼ਹਿਰੀ ਹੁੰਦੇ ਹਨ ਇੰਨੇ ਵੀ ਉਹ ਨਲਾਇਕ ਨਹੀਂ ਹੋਣਗੇ ਕਿ ਇਸ ਸਥਿਤੀ ਦੇ ਵਿਚ ਉਹ ਬਾਹਰ ਸੜਕਾਂ ਤੇ ਘੁੰਮਣ ਜਾਂ ਉੱਥੇ ਜਾ ਕੇ ਪ੍ਰਦਰਸ਼ਨਕਾਰੀਆਂ ਦੇ ਕੋਲ ਖੜੇ ਹੋਣ. ਇੰਨੇ ਤਾਂ ਸਮਝਦਾਰ ਲੋਕ ਹੈ ਕਿ ਉਹ ਜਿਹੜੀ ਆਮ ਜਨਤਾ ਹੈ ਉਹ ਸ਼ਾਇਦ ਅਜਿਹੇ ਹਜੂਮਾਂ ਦੇ ਵਿਚ ਨਹੀਂ ਗਈ ਹੋਏਗੀ, ਉਹੀ ਪ੍ਰਦਰਸ਼ਨਕਾਰ ਹੀ ਹੋਣਗੇ। ਤੇ ਮੇਰੇ ਖਿਆਲ ਚ ਜਿਹੜਾ ਮੀਡੀਆ ਇਹਨੂੰ ਥੋੜਾ ਸੈਂਸਿਟਿਵ ਵੀ ਹੋਣਾ ਚਾਹੀਦਾ, ਇਹਨੂੰ ਇਹ ਨੀ ਕਿ ਸਰਕਾਰ ਦੀ ਹਮੇਸ਼ਾ ਆਲੋਚਨਾ ਹੀ ਕਰਨੀ ਚਾਹੀਦੀ ਆ, ਲੇਕਿਨ ਸਰਕਾਰ ਨੂੰ ਕੰਟਰੋਲ ਕਰਨ ਲਈ ਕਈ ਐਕਸ਼ਨ ਵੀ ਲੈਣੇ ਪੈਂਦੇ ਹਨ ਜਿਨ੍ਹਾਂ ਵਿਚ ਨੁਕਸਾਨ ਹੋ ਸਕਦਾ ਹੈ ਅਮਨਦੀਪ, ਕਿਉਂਕਿ ਭਾਰਤ ਬਹੁਤ ਵੱਡਾ ਦੇਸ਼ ਹੈ ਜਿਹਦੇ ਵਿਚ ਕਈ ਧਰਮ ਆ, ਕਈ ਅਜਿਹੀਆਂ ਸਮਾਜਿਕ ਸੰਸਥਾਵਾਂ ਹਨ ਜਿਹੜੀਆਂ ਕਿ ਲੋਕਾਂ ਦੇ ਜਿਹੜੇ ਸੈਂਟੀਮੈਂਟ ਆ ਉਹਨੂੰ ਉਭਾਰਨ ਦੇ ਵਿਚ ਕਾਮਯਾਬ ਹੁੰਦੀਆਂ, ਤੇ ਜਿਹਦੇ ਵਿਚ ਸਰਕਾਰ ਨੂੰ ਐਕਸ਼ਨ ਲੈਣੇ ਪੈਂਦੇ ਆ। ਮਨਦੀਪ,
ਅਸੀਂ ਮੀਡੀਆ ਤੇ ਪ੍ਰੋਪਰਟੀ ਦੀ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ, ਪਰ ਪਹਿਲਾਂ ਗੱਲ ਕਰਨੀ ਹੈ ਕਿ ਜਿਹੜੀ ਤੁਸੀਂ ਕਹਿ ਰਹੇ ਸੀਗੇ ਕਿ ਜਿਹੜੇ ਲੋਕੀ ਆ ਇੰਟੈਲੀਜੈਂਟ ਹੁੰਦੇ, ਪਤਾ ਹੀ ਹੁੰਦਾ ਆ ਕਿ ਅੱਗ ਵਰਨ ਵਾਲੀ ਆਪਣੇ ਬਚਾ ਕਰੋ, ਸਾਰਾ ਕੁਝ ਤਿਆਰੀ ਰੱਖਦੇ ਨੇ। ਸੋ ਕੱਲ ਲਾਈਵ ਵੀਡੀਓ ਵੀ ਦੇਖੇ ਨੇ, ਕੁਛ ਦੰਗੇ ਹੋ ਰਹੇ, ਜਿਹੜੇ ਮੋਟਰਸਾਈਕਲ ਜਲ ਰਹੇ, ਗੱਡੀਆਂ ਜਲ ਰਹੀਆਂ, ਉਹ ਵੀ ਬੈਨਾਂ ਜਲ ਰਹੀਆਂ, ਉਨ੍ਹਾਂ ਦੇ ਵਿਚ ਕਲੀਅਰ ਸਪਸ਼ਟ ਹੁੰਦਾ ਹੈ ਕਿ ਗਰਾਊਂਡ ਲੈਵਲ ਦੇ ਉੱਤੇ ਸਿਰਫ ਤਿੰਨ ਪਾਰਟੀਆਂ ਸਨ, ਇੱਕ ਪੈਰਾਮਿਲਟਰੀ ਫੋਰਸਿਸ ਸਨ, ਦੂਜੇ ਪਾਸੇ ਪ੍ਰੇਮੀ ਸਨ, ਤੇ ਉਨ੍ਹਾਂ ਨੂੰ ਕਵਰ ਕਰਨ ਵਾਲਾ ਮੀਡੀਆ ਸੀ। ਸੋ ਆਮ ਜਨ ਜੀਵਨ, ਜਿਹੜੇ ਆਮ ਜਨਤਾ ਸੀ, ਉਹ ਆਪਣੇ ਆਰਾਮ ਨਾਲ ਘਰਾਂ ਚ ਬੈਠੇ ਸੀ, ਸਾਰਾ ਕਰਫਿਊ ਵਾਲਾ ਮਾਹੌਲ ਲੱਗਾ ਹੋਇਆ ਸੀ। ਸੋ ਇਹ ਤਾਂ ਗੱਲ ਵਨ ਸਾਈਡ, ਮੀਡੀਆ ਦੀ ਕੀ ਰੋਲ ਰਿਹਾ ਇਹਦੇ ਵਿਚ, ਮੀਡੀਆ ਨੂੰ ਸੇਕ ਕਿੱਦੋਂ ਲੱਗ ਲਿਆ, ਤੇ ਜਿਹੜੇ ਪ੍ਰੋਪਰਟੀ ਬਾਰੇ ਆਪਾਂ ਕੀ ਗੱਲ ਕਰਾਂਗੇ ਥੋੜੀ ਦੇਰ ਬਾਅਦ, ਪਰ ਪਹਿਲਾਂ ਆਪਾਂ ਸੁਨੇਹੇ ਵੀ ਲੈਣੇ, ਕਿਉਂਕਿ ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਅੱਜ ਸਾਡੇ ਨਾਲ ਜੁੜ ਰਹੇ ਨੇ, ਉਨ੍ਹਾਂ ਦੀਆਂ ਦਿਲ ਦੀਆਂ ਗੱਲਾਂ ਵੀ ਹੌਲੀਆਂ ਕਰਨੀਆਂ। ਅਮਰੀਕ ਜੀ, ਅਸੀਂ ਆਪਣੀਆਂ ਥੋੜਾ ਕਰੀ ਜਾਣੀਆਂ। ਦੂਜੀ ਗੱਲ, ਤੁਸੀਂ ਕਿਹਾ ਕਿ ਭਾਰਤ ਦੇ ਵਿਚ ਬਹੁਤ ਧਰਮ ਨੇ, ਬੜਾ ਖਿਆਲ ਰੱਖਣਾ ਪੈਣਾ, ਤੇ ਤੁਸੀਂ ਹੁਣ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਹੀ ਦੱਸਦੇ ਸੀ ਵੀ ਸਾਰੇ ਧਰਮਾਂ ਦਾ ਮਿਲ ਗੋਭਾ ਤਾਂ ਇਹ ਆਪ ਕਰੀ ਬੈਠਾ ਸੀ, ਕਿੰਨੇ ਨਾਮ ਰੱਖੇ ਹੋਏ ਸੀ ਇਹਨੇ ਆਪਣੇ, ਜਰਾ ਗਣਾਉਂਗੇ
ਜੀ ਅਮਨਦੀਪ? ਇਹਨਾਂ ਦੇ ਨਾਮ ਰੱਖੇ ਹੋਏ ਸੀ ਰਾਮ, ਰਹੀਮ, ਸਿੰਘ, ਮੇਰੇ ਖਿਆਲ ਦੇ ਵਿਚ ਇਹਨਾਂ ਨੇ ਗਲਤ ਨਾਂ ਰੱਖੇ ਹੋਏ ਸੀ, ਹੋਰ ਧਰਮ ਜਿਹੜੇ ਵੱਡੇ ਇਸ ਵਿਚ ਸ਼ਾਮਲ ਹੋਣੇ ਚਾਹੀਦੇ ਸੀ, ਨਾਂ ਚਾਹੀਦਾ ਸੀ ਰਾਮ, ਰਹੀਮ, ਜੋਸਫ, ਚੌਂਗ ਚੁੰਗ ਸਿੰਘ, ਕਿਉਂਕਿ ਜਿਹੜੇ ਉਹ ਲੋਕ ਹੁੰਦੇ ਆ ਚੌਂਗ ਚੁੰਗ ਸਿੰਘ, ਇਹ ਵੀ ਚਾਹੀਦਾ ਸੀ,
ਇਹ ਵੀ ਚਾਹੀਦਾ ਸੀ
ਤਾਂ ਇਹਨਾਂ ਦਾ ਪੂਰੇ ਧਰਮਾਂ ਨੂੰ ਸਾਰਿਆਂ ਨੂੰ।
ਠੀਕ ਹੈ। ਸੋ ਮਤਲਬ ਦੇਖੋ, ਫਿਲੋਸਫੀ ਦੇਖੋ ਕਿ ਰੀਸਾਂ ਕਰ ਰਹੇ ਨੇ, ਕਦੇ ਗੁਰੂ ਗੋਬਿੰਦ ਸਿੰਘ ਜੀ ਬਣ ਜਾਂਦੇ ਆ, ਕਦੇ ਕੋਈ ਕ੍ਰਿਸ਼ਨ ਬਣ ਜਾਂਦਾ, ਕਦੇ ਕੁਛ ਬਣ ਜਾਂਦਾ, ਕਦੇ ਗੋਪੀਆਂ ਨੂੰ ਜਾਣ ਲੱਗ, ਕਦੇ ਰਾਮ ਚੰਦਰ ਬਣ ਜਾਂਦਾ, ਕਦੇ ਪਰਸ਼ੂਰਾਮ ਬਣ ਜਾਂਦਾ, ਕਦੇ ਕੁਛ ਬਣ ਜਾਂਦਾ। ਮਤਲਬ ਇੱਕ ਹੁੰਦੀ ਆ ਕਿ ਤੁਸੀਂ ਆਈਡੀਓਲੋਜੀ ਪੇਸ਼ ਕਰਨੀ ਆ, ਕਿ ਆਈਡੀਓਲੋਜੀ ਪੇਸ਼ ਕੀ ਕੀਤੀ, ਸਿਰਫ ਗਲੀਆਂ ਸਾਫ ਕਰਨੀਆਂ, ਪਿੰਡ ਸਾਫ ਕਰਨੇ, ਬੂਟੇ ਲਾਣੇ, ਖੂਨਦਾਨ ਕਰਨਾ, ਇਹ ਧਰਮ ਹੈ? ਨਹੀਂ, ਇਹ ਧਰਮ ਨਹੀਂ ਹੈਗਾ, ਇਹ ਇਨਸਾਨੀਅਤ ਹੈ, ਇਹ ਤਾਂ ਹਰ ਇਨਸਾਨ ਕਰਦਾ, ਇਹ ਤਾਂ ਜਿੱਥੇ ਧਰਮ ਨਹੀਂ ਵੀ ਹੈਗਾ ਉੱਥੇ ਵੀ ਇਹ ਕੰਮ ਚੱਲਦੇ ਨੇ। ਠੀਕ ਹੈ ਨਾ ਅਮਰੀਕ ਜੀ? ਜਿਹੜਾ ਹੁਣ ਜਿਹੜਾ ਤੁਸੀਂ ਹਾਸਪਿਟਲ ਜਾਂਦੇ ਹੋ, ਇੱਥੇ ਉੱਤੇ ਕਿਹੜੇ ਕੋਲ ਤੁਹਾਨੂੰ ਪੁੱਛਦਾ ਕਿ ਤੁਸੀਂ ਕ੍ਰਿਸਚਨ ਹੋ, ਸਿੱਖ ਹੋ? ਅਸੀਂ, ਮੈਂ ਬਥੇਰੀ ਵਾਰੀ ਜਾਂਦਾ, ਮੇਰਾ ਤਾਂ ਮੇਰਾ ਤਾਂ ਠੇਕਾ ਹੀ ਲਿਆ ਹੋਇਆ ਹਸਪਤਾਲਾਂ ਨਾਲ, ਉਹ ਕਦੇ ਪੁੱਛਦੇ ਹੀ ਨਹੀਂ, ਉਹ ਜਿੰਨਾ ਮੈਨੂੰ ਖੂਨ ਚਾਹੀਦਾ ਹੁੰਦਾ ਉਹ ਚੜਾ ਦਿੰਦੇ ਆ, ਉਹ ਸਾਰਾ ਕੁਛ ਕਰਦੇ ਆ, ਇਹ ਤਾਂ ਇਨਸਾਨੀਅਤ ਹੈ। ਤੁਸੀਂ ਇਹਨੂੰ ਧਰਮ ਦਾ ਬੇਸ ਥੋੜਾ ਬਣਾ ਸਕਦੇ ਆ? ਜਿਹੜੀ ਸਫਾਈ ਕਰਨੀ ਆ, ਸਫਾਈ ਤਾਂ ਤੁਸੀਂ ਆਪਣੀ ਆਪਣੀ ਹਾਈਜੀਨ ਦੇ ਲਈ ਕਰਨੀ ਆ, ਆਪਣੀ ਸਿਹਤ ਲਈ ਕਰਨੀ ਆ, ਉਹ ਤਾਂ ਹਰ ਬੰਦੇ ਘਰ ਝਾੜੂ ਮਾਰੀ ਜਾ ਰਿਹਾ, ਹਰ ਆਪਣੀ ਸਫਾਈ ਕਰਦਾ, ਆਪਣੇ ਆਲੇ ਦੁਆਲੇ ਦੀ ਸਫਾਈ ਰੱਖਦਾ ਆ, ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਆ, ਕੀ ਉਹ ਧਰਮ ਹੈ? ਫਿਰ ਜਦੋਂ ਕੁੱਤਾ ਬਹਿੰਦਾ ਆ, ਅਮਰੀਕ ਜੀ, ਸਿਆਣੇ ਕਹਿੰਦੇ ਹੁੰਦੇ ਨਾ, ਜੇ ਕੋਈ ਬਾਹਲਾ ਦਲਿਦਰੀ ਹੋਵੇ ਉਹਨੂੰ ਨਾ ਫਿੱਟ ਲਾਂਤ ਪਾਉਣ ਨੂੰ ਕਹਿੰਦੇ ਹੁੰਦੇ, ਉਹ ਯਾਰ ਤੂੰ ਮਾੜੀ ਮੋਟੀ ਸਫਾਈ ਕਰ ਲਿਆ ਕਰ, ਤੇਰੇ ਨਾਲ ਤਾਂ ਕੁੱਤਾ ਹੀ ਚੰਗਾ, ਕਮ ਸੇ ਕਮ ਬੈਠਣ ਲੱਗਾ ਪੂਛ ਤਾਂ ਮਾਰ ਲੈਂਦਾ, ਉਹ ਤਾਂ ਮਤਲਬ ਇਹਦੇ ਚ ਬੇਕਾਰ, ਸਫਾਈ ਕਰਨਾ ਕਿਹੜਾ ਧਰਮ ਹੋ ਗਿਆ ਮੈਨੂੰ ਇਹ ਦੱਸੋ? ਠੀਕ ਹੈ ਨਾ? ਜੇ ਇਹੋ ਜਿਹੜੇ ਹਸਪਤਾਲ ਚਲਾਣੇ ਕਿਹੜਾ ਧਰਮ ਹੈ? ਇਹ ਤਾਂ ਸਰਕਾਰਾਂ ਦੇ ਕੰਮ ਹੈ। ਠੀਕ ਹੈ, ਇਹ ਕੋਈ ਧਰਮ ਵਾਲੀਆਂ ਗੱਲਾਂ ਥੋੜੋ ਹੈ, ਧਰਮ ਵਾਲੀਆਂ ਗੱਲਾਂ ਤਾਂ ਕੱਲ ਟੈਸਟ ਹੋਈਆਂ ਕਿ ਕੀ ਤੁਸੀਂ ਜੋ ਸਿਖਾ ਲਿਆ ਆਪਣੇ ਗੁਰੂ ਬਣ ਕੇ, ਆਪਣੇ ਚੇਲਿਆਂ ਨੂੰ ਸਿਖਾ ਲਿਆ, ਕੀ ਉਹਨਾਂ ਨੇ ਫਿਰ ਇੰਪਲੀਮੈਂਟ ਕੀਤਾ? ਉਹ ਕੱਲ ਉਹ ਤੁਹਾਡੇ ਸਾਹਮਣੇ, ਹੁਣ ਇਹ ਤਾਂ ਨੰਗਾ ਨਾਚ ਹੋ ਰਿਹਾ ਸਾਰਾ ਕੁਛ, ਆਪ ਬਾਬਾ ਜਿਹੜਾ ਆ ਉਹ
ਜੀ ਅਮਨਦੀਪ, ਅਮਨਦੀਪ ਸ਼ਾਂਤੀ, ਵੈਸੇ ਸਾਡੇ ਗੁਰੂਆਂ ਨੇ ਵੀ ਸਰਕਾਰ ਮੋਰਚੇ ਲਾਏ ਜਾਂ ਉਹਨਾਂ ਦੇ ਖਿਲਾਫ ਬੋਲੇ ਆ, ਉਹ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸੀ, ਪਰ ਕਿਤੇ ਵੀ ਸਾਨੂੰ ਏਦਾਂ ਦੀ ਇੰਡੀਕੇਸ਼ਨ ਨਹੀਂ ਮਿਲਦੀ ਕਿ ਉਹਨਾਂ ਨੇ ਲੋਕਾਂ ਨੂੰ ਉਕਸਾਇਆ ਹੋਵੇ ਆਪਣੇ ਪ੍ਰਤੀ ਕਿ ਸਾਨੂੰ ਪ੍ਰੋਟੈਕਸ਼ਨ ਦਿਓ। ਉਹਨਾਂ ਤੇ ਸਿਰਫ ਸਰਕਾਰਾਂ ਦੀ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਖਾਮੀਆਂ ਹੁੰਦੀਆਂ ਸਨ, ਉਹਨਾਂ ਤੇ ਹੀ ਵਿਅੰਗ ਕੱਸੇ ਜਾਂ ਉਹਨਾਂ ਦੀ ਆਲੋਚਨਾ ਕੀਤੀ, ਤੇ ਆਪਣੇ ਆਪ ਨੂੰ ਵੀ ਉਹ ਉਹਨਾਂ ਨੇ ਪ੍ਰੋਬਲਮ ਵਿਚ ਪਾਉਣ ਵਾਲੀ ਗੱਲ ਤਾਂ ਨਹੀਂ ਕਹਾਂਗੇ ਕਿ ਉਹਨਾਂ ਨੇ ਜੇਲਾਂ ਵੀ ਕੱਟੀਆਂ ਸਰਕਾਰੀ ਜਿਹੜੇ ਇੱਕ ਤਰ੍ਹਾਂ ਦੇ ਨਾਲ ਤਸ਼ੱਦਦ ਉਹਨਾਂ ਦਾ ਵੀ ਸਾਹਮਣਾ ਕੀਤਾ ਆਪਣੇ ਆਪਣੇ ਸਰੀਰ ਤੇ ਉਹਨਾਂ ਨੇ ਉਹਦਾ ਸਾਹਮਣਾ ਕੀਤਾ ਨਾ ਕਿ ਲੋਕਾਂ ਨੂੰ ਢਾਲ ਬਣਾਇਆ ਆਪਣੀ ਸੁਰੱਖਿਆ ਦੇ ਲਈ ਇਹ ਕਾਫੀ ਸਿੱਖ ਇਤਿਹਾਸ ਦੇ ਵਿਚੋਂ ਜਾਂ ਸਿੱਖ ਧਰਮ ਦੇ ਵਿਚੋਂ ਕਾਫੀ ਐਗਜ਼ੈਂਪਲਸ ਸਾਨੂੰ ਮਿਲਦੀਆਂ ਮਨਦੀਪ
ਜੀ ਬਿਲਕੁਲ ਦੇਖੋ ਫਰਕ ਹੈ ਦੇਖੋ ਜੇ ਜੇ ਇਨ੍ਹਾਂ ਚੀਜ਼ਾਂ ਨੂੰ ਜਿਹੜੀਆਂ ਮੈਂ ਪਹਿਲਾਂ ਗਣਾ ਕੇ ਹਟਿਆ ਇਹਦੇ ਬੇਸ ਦੇ ਉੱਤੇ ਧਰਮ ਚਲਾਉਣਾ ਪਹਿਲੀ ਗੱਲ ਤਾਂ ਧਰਮ ਹੈ ਨਹੀਂ ਇਹ ਤਾਂ ਮੁੱਢਲੀ ਇਨਸਾਨੀ ਜ਼ਰੂਰਤਾਂ ਨੇ ਧਰਮ ਕੀ ਹੈ ਰਾਮ ਦਾ ਨਾਂ ਆਪਣੇ ਨਾਲ ਲਾ ਲੈਣਾ ਰਹੀਮ ਦਾ ਨਾਂ ਲਾ ਲੈਣਾ ਠੀਕ ਹੈ ਸਿੰਘ ਦਾ ਨਾਂ ਲਾ ਲੈਣਾ ਤਾਂ ਕਿ ਉਹ ਬੰਦਾ ਧਰਮ ਹੀ ਬਣ ਜਾਂਦਾ ਅਸਲ ਦੇ ਵਿਚ ਕੀ ਹੈ ਜਿਹੜਾ ਜਿਹੜੀ ਆਈਡੀਓਲੋਜੀ ਕੀ ਦਿੱਤੀ ਹੈ ਆਈਡੀਓਲੋਜੀ ਕੀ ਹੈ ਹੁਣ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਆਈਡੀਓਲੋਜੀ ਦਿੱਤੀ ਹੈ ਸਾਨੂੰ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਠੀਕ ਹੈ ਨਾ ਉਹਨਾਂ ਨੇ ਹਿੰਦੂਆਂ ਦੀ ਲਈ ਇਹ ਕਹਿੰਦਾ ਮੈਂ ਹਿੰਦੂ ਵੀ ਹਾਂ ਮੁਸਲਮਾਨ ਵੀ ਹਾਂ ਠੀਕ ਹੈ ਇਹ ਕੀ ਕਰਨਾ ਚਾਹੁੰਦੇ ਆ ਕਿ ਸਾਰਿਆਂ ਨੂੰ ਇਕੱਠਾ ਕਰਨਾ ਚਾਹੁੰਦਾ ਉਹ ਗੁਰੂ ਨਾਨਕ ਪਾਤਸ਼ਾਹ ਬਿਲਕੁਲ ਟੋਟਲੀ ਓਪੋਜ਼ਿਟ ਸਾਈਕੋਲੋਜੀ ਕਹਿੰਦੇ ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ ਹੈ ਰਾਈਟ ਇਹ ਇੱਕ ਵੱਖਰੀ ਆਈਡੀਓਲੋਜੀ ਆ ਇਸ ਆਈਡੀਓਲੋਜੀ ਦੇ ਵਿਚ ਸਿਰਫ ਨਾਮ ਨੂੰ ਤਰਜੀਹ ਦਿੱਤੀ ਗਈ ਹੈ ਇੱਕ ਪਰਮਾਤਮਾ ਨੂੰ ਠੀਕ ਹੈ ਉਹ ਨਾ ਇਹ ਫਿਲੋਸਫੀ ਇੱਕ ਪਰਮਾਤਮਾ ਇੱਕ ਨਾਮ ਨਾ ਇਹ ਫਿਲੋਸਫੀ ਮੁਸਲਮਾਨ ਕੋਲ ਸੀ ਤੇ ਨਾ ਉਸ ਵੇਲੇ ਹਿੰਦੂ ਕੋਲ ਸੀ ਠੀਕ ਉਹਨਾਂ ਨੇ ਇੱਕ ਵੱਖਰਾ ਕਿਹਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਉਹਦੀ ਵੀ ਥੋੜੀ ਜਿਹੀ ਗੱਲ ਕਰ ਲਵਾਂ ਮੈਂ ਉਦਾਂ ਦੇ ਕੱਪੜੇ ਵੀ ਪਾ ਲਵਾਂ ਮੈਂ ਉਹ ਵੀ ਕਰ ਲਵਾਂ ਉਹਨਾਂ ਨੂੰ ਵੀ ਆਪਣੇ ਨਾਲ ਲਿਆਵਾਂ ਉਹਨਾਂ ਦਾ ਮਨਸ਼ਾ ਇਹ ਨਹੀਂ ਸੀਗਾ ਉਹਨਾਂ ਦਾ ਮਨਸ਼ਾ ਸੀ ਇੱਕ ਸਹੀ ਆਈਡੀਓਲੋਜੀ ਜੋ ਕਿ ਕੁਦਰਤੀ ਅਸੂਲਾਂ ਦੇ ਉੱਤੇ ਨਿਰਧਾਰਿਤ ਹੈ ਉਹਨੂੰ ਦੇਣਾ ਉਹਦੇ ਨਾਲ ਲੋਕ ਕਨਵਿੰਸ ਹੋਏ ਉਹਨਾਂ ਦੇ ਨਾਲ ਲੱਗੇ ਹੁਣ ਇਹਨਾਂ ਨੇ ਧੋਖਾ ਦੇ ਕੇ ਜਦੋਂ ਉਹ ਫਲਾਨਾ ਵੀ ਲੈ ਲਓ ਉਹ ਵੀ ਲੈ ਲਓ ਉਹਦਾ ਵੀ ਲੈ ਲਓ ਉਹਦਾ ਵੀ ਨਾਂ ਰੱਖ ਲਓ ਤੁਸੀਂ ਦੱਸਿਆ ਵਧੀਆ ਨਾਮ ਦਿੱਤਾ ਆ ਸਾਡੇ ਨਾਲ ਪ੍ਰਦੀਪ ਤੂਰ ਹੱਸ ਰਹੇ ਨੇ ਕਹਿੰਦੇ ਬਹੁਤ ਵਧੀਆ ਨਾਮ ਹੈ ਜੀ ਤੇ ਚਲੋ ਫਿਊਚਰ ਦੇ ਵਿਚ ਅਪਗ੍ਰੇਡ ਕੀਤਾ ਜਾਊਗਾ ਜੀ ਇਹ ਨਾਮ ਸੋ ਇਹ ਜਿਹੜੀ ਫਿਲੋਸਫੀ ਹੈ ਫਿਲੋਸਫੀਕਲ ਤੌਰ ਤੇ ਆਧਾਰ ਇਹਨਾਂ ਦਾ ਬੜਾ ਗਲਤ ਹੈ ਤੇ ਇੱਦਾਂ ਹੀ ਜਿਹੜੇ ਬਾਕੀ ਡੇਰੇ ਵਾਲੇ ਆ ਉਹਨਾਂ ਦੇ ਵੀ ਇਸੇ ਤਰ੍ਹਾਂ ਦੇ ਕੰਮ ਹੈ ਡੇਰਿਆਂ ਤੇ ਵੀ ਗੱਲ ਕਰਾਂਗੇ ਮੀਡੀਆ ਤੇ ਵੀ ਗੱਲ ਕਰਾਂਗੇ ਪ੍ਰੋਪਰਟੀ ਤੇ ਵੀ ਗੱਲ ਕਰਾਂਗੇ ਪਰ ਅਮਰੀਕ ਜੀ ਪਹਿਲਾਂ ਆਪਾਂ ਸੁਨੇਹੇ ਲੈਣੇ ਆ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਤੇ ਇੱਧਰ ਨਾ ਫੋਰ ਚੇਂਜ ਰਵੀ ਰਥੌੜ ਨੇ ਨਾ ਇੱਕ ਚੁਟਕਲਾ ਭੇਜਿਆ ਉਹ ਸਾਂਝਾ ਕਰ ਲਈ ਕਹਿੰਦੇ ਨੇ ਨਾ ਪੁਲਿਸ ਨੇ ਇੱਕ ਚੋਰ ਨੂੰ ਫੜ ਲਿਆ ਠੀਕ ਹੈ ਤੇ ਉਹ ਕਹਿੰਦਾ ਪੁਲਿਸ ਵਾਲਾ ਉਹਨੂੰ ਨਾਲੇ ਤੋਂ ਦੋ ਚਾਰ ਲਾਉਂਦਾ ਕਹਿੰਦਾ ਤੂੰ ਤਿੰਨ ਦਿਨ ਲਗਾਤਾਰ ਇੱਕੋ ਹੀ ਦੁਕਾਨ ਦੇ ਵਿਚ ਚੋਰੀ ਕੀਤੀ ਤੈਨੂੰ ਸ਼ਰਮ ਨਹੀਂ ਆਉਂਦੀ ਲਗਾਤਾਰ ਤਿੰਨ ਦਿਨ ਤੇ ਚੋਰ ਕਹਿੰਦਾ ਜੀ ਮੈਂ ਤਾਂ ਸਿਰਫ ਇੱਕ ਦਿਨ ਆਪਣੀ ਪਤਨੀ ਲਈ ਸੂਟ ਚੋਰੀ ਕੀਤਾ ਸੀ ਬਾਕੀ ਦੋ ਦਿਨ ਤਾਂ ਕਹਿੰਦਾ ਕਲਰ ਚੇਂਜ ਕਰਨ ਦੇ ਵਿਚ ਗਿਆ ਸੀ ਅਸ਼ਵਨੀ ਕੁਮਾਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਲਦੀਪ ਸਿੰਘ ਕੋਰੀਆ ਵਾਲੇ ਵੀ ਆ ਗਏ ਨੇ ਸਾਊਥ ਕੋਰੀਆ ਤੋਂ ਤੇ ਇੰਟਰਸਟਿੰਗ ਆਬਜ਼ਰਵੇਸ਼ਨ ਔਨ ਫਾਲੋਅਰ ਆਫ ਡੇਰਾ ਸੁੱਚਾ ਸੌਦਾ ਕਹਿੰਦੇ ਕਿ ਸਾਰੇ ਜਿਹੜੇ ਉੱਥੇ ਪਹੁੰਚੇ ਪ੍ਰੇਮੀ ਉਹਨਾਂ ਨੇ ਹਥਿਆਰ ਚੱਕੇ ਹੋਏ ਸੀ ਲੜਨ ਵਾਸਤੇ ਪਰ ਕਹਿੰਦੇ ਇਹ ਗੱਲ ਸੋਚਣ ਵਾਲੀ ਆ ਵੀ ਕੋਈ ਲੱਡੂਆਂ ਦਾ ਡੱਬਾ ਲੈ ਕੇ ਨਹੀਂ ਗਿਆ ਜਸਟ ਇਨ ਕੇਸ ਕੇ ਜੇ ਉਹਨਾਂ ਦਾ ਗੁਰੂ ਜਿੱਤ ਜਾਂਦਾ
ਵੈਸੇ ਗੱਲ ਇਹਨਾਂ ਨੇ ਬਹੁਤ ਵਧੀਆ ਅਮਨਦੀਪ ਕਹੀ ਆ ਬਹੁਤ ਵਧੀਆ ਆਬਜ਼ਰਵੇਸ਼ਨ ਇਹਨਾਂ ਦੀ ਆ ਲੱਡੂਆਂ ਦੇ ਡੱਬੇ ਵੀ ਚਾਹੀਦੇ ਸੀ
ਉਹਨਾਂ
ਦੇ ਕੋਲ ਬਰੀ ਹੋ ਜਾਂਦੇ ਲੱਡੂ ਬਣਨੇ ਚਾਹੀਦੇ ਸੀ ਹਾਂਜੀ
ਉਹ ਕਹਿੰਦੇ ਇਹਦਾ ਮਤਲਬ ਉਹਨਾਂ ਨੂੰ ਪਤਾ ਸੀਗਾ ਵੀ ਉਹਨਾਂ ਨਾਲ ਕੀ ਹੋਣਾ ਹੈ ਪਹਿਲਾਂ ਹੀ ਪਤਾ ਸੀ ਚਲੋ ਬਹੁਤ ਵਧੀਆ ਕੁਲਵਿੰਦਰ ਸਿੰਘ ਗ੍ਰਿਫਤ ਵਾਲੇ ਉਹ ਕੀ ਹਾਲ ਚਾਲ ਹੈ ਤੁਹਾਡੀਆਂ ਤਿੰਨ ਫੋਟੋਆਂ ਟਰੈਕਟਰਾਂ ਵਾਲੀਆਂ ਮੈਂ ਸਾਂਝੀਆਂ ਕਰਤੀਆਂ ਲਾਈਵ ਬਲੌਗ ਤੇ ਬਹੁਤ ਖੂਬਸੂਰਤ ਬਹੁਤ ਵਧੀਆ ਟਰੈਕਟਰ ਹੈ ਤੇ ਸਪਰੇ ਪਾ ਰਹੇ ਨੇ ਦੇਖ ਲਿਓ ਜੀ ਬਲੌਗ ਤੇ ਜਾ ਕੇ ਫੋਟੋਆਂ ਅਗਰ ਗ੍ਰਿਫਤ ਦੇ ਵਿਚ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਖੇਤੀ ਕਿੱਦਾਂ ਚੱਲਦੀ ਹੈ ਤਾਂ ਪਾਲਾ ਬੈਂਸ ਕੋਬਰਮ ਵਾਲੇ ਕਹਿ ਰਹੇ ਨੇ ਸਿੱਧੂ ਬਾਜੀ ਕਿਵੇਂ ਹੋ ਤੁਸੀਂ ਤੁਹਾਡੀ ਕਹਿੰਦੇ ਭਵਿੱਖਬਾਣੀ ਸੱਚੀ ਹੋ ਗਈ ਜੀ ਅਸੀਂ ਹਾਂਜੀ ਬਿਲਕੁਲ ਕੀਤੀ ਸੀ ਕਿ ਇਸ ਤਰ੍ਹਾਂ ਹੀ ਹੋਏਗਾ ਤੇ ਉਸੇ ਤਰ੍ਹਾਂ ਹੋ ਰਿਹਾ ਵੈਸੇ ਮੈਂ ਤਿੰਨ ਦਿਨ ਪਹਿਲਾਂ ਹੀ ਦੱਸਤਾ ਸੀ ਸਰਵਜੀਤ ਹੋਣਾ ਨੂੰ ਵੀ ਕਿੱਦਾਂ ਕਿੱਦਾਂ ਹੋਣੀ ਆ ਤੇ ਐਨ ਉਸੇ ਤਰ੍ਹਾਂ ਹੀ ਹੋ ਰਿਹਾ ਹੁਣ ਗਾਂ ਕੀ ਖਿਲਾਰਾ ਪੈਣਾ ਇਹ ਤੁਹਾਨੂੰ ਦੱਸਾਂਗੇ ਬ੍ਰੇਕ ਤੋਂ ਬਾਅਦ ਦੱਸਾਂਗੇ ਵੀ ਕਿੱਦਾਂ ਕਿੱਦਾਂ ਹੋਣੀ ਆ ਤੇ ਗਾਂ ਕੀ ਹੋਣਾ ਆ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਥੋੜਾ ਜਿਹਾ ਹਿੰਟ ਦੇਵਾਂਗੇ ਕਿਉਂਕਿ ਅਮਰੀਕ ਜੀ ਆਪਾਂ ਪਿੱਛੇ ਕੀਤਾ ਸੀ ਵੀ ਜੇ ਇਸ ਹਿਸਾਬ ਨਾਲ ਹਾਲਾਤ ਬਣਦੇ ਆ ਰਹੇ ਨੇ ਪੈਰਾਮਿਲਟਰੀ ਫੋਰਸਿਸ ਲਾਈਆਂ ਜਾ ਰਹੀਆਂ ਸਾਰਾ ਕੁਛ ਜਿਹੜਾ ਆ ਉਹ ਲੱਗਦਾ ਸੀਗਾ ਵੀ ਸਜ਼ਾ ਹੋਣੀ ਹੈ ਕਿਉਂਕਿ ਅਦਰਵਾਈਜ਼ ਜੇ ਬਰੀ ਕਰਨਾ ਹੁੰਦਾ ਤਾਂ ਇੰਨੀ ਲੋੜ ਨਹੀਂ ਸੀ ਪੈਣੀ ਸੋ ਉਹ ਤੋਂ ਅੰਦਾਜ਼ਾ ਲੱਗ ਜਾਂਦਾ ਤੋ ਜਿਹੜੇ ਘਟਨਾਕ੍ਰਮ ਚੱਲ ਰਹੇ ਨੇ ਸਾਰੇ ਜਿੰਨੇ ਵੀ ਪੈਰਾਮੀਟਰਸ ਨੇ ਉਨ੍ਹਾਂ ਤੋਂ ਅੰਦਾਜ਼ਾ ਲੱਗ ਜਾਂਦਾ ਕਿ ਹੁਣ ਕੀ ਹੋਣਾ ਤੇ ਇਹ ਤੋਂ ਬਾਅਦ ਕੀ ਹੋਣਾ। ਆ ਜੋ ਹੁਣ ਕੱਲ ਹਰਿਆਣੇ ਦੇ ਵਿਚ ਹੋਇਆ, ਪਹਿਲਾਂ ਡੇਰਾ ਪ੍ਰੇਮੀ ਉੱਤੇ ਇਕੱਠੇ ਹੋਏ, ਉਨ੍ਹਾਂ ਨੂੰ ਇਕੱਠੇ ਹੋਣ ਦਿੱਤਾ ਗਿਆ, ਉਹ ਸਾਰਾ ਇੱਕ ਪਲੈਨਡ ਹੈ ਸਾਰਾ ਕੰਮ, ਤੇ ਉਨ੍ਹਾਂ ਨੂੰ ਕਿੱਦਾਂ ਟੈਕਲ ਕਰਨਾ ਇਹ ਆਪਾਂ ਥੋੜੀ ਦੇਰ ਬਾਅਦ ਆਪਾਂ ਗੱਲ ਕਰਾਂਗੇ। ਯੋਗੇਸ਼ ਠਾਕੁਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਂਜੀ ਉਨ੍ਹਾਂ ਨੇ ਵੀ ਫੋਟੋਆਂ ਭੇਜੀਆਂ ਹੋਈਆਂ, ਤੇ ਇੰਦਰ ਦੁਬਲੀ ਕੇਨਜ਼ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਡੇਰਾ ਸਰਸਾ ਦੇ ਸਮਰਥਕਾਂ ਨੇ ਦੰਗਾ ਫਸਾਦ ਕਰਕੇ ਨਾ ਸਿਰਫ ਆਪਣੀ ਵਿਚਾਰਧਾਰਾ ਦਾ ਜਲੂਸ ਕੱਢਿਆ ਬਲਕਿ ਆਪਦੇ ਸਤਿਗੁਰੂ ਦੇ ਅਧਿਆਤਮਕ ਕੈਰੀਅਰ ਨੂੰ ਵੀ ਦਾਅ ਤੇ ਲਾ ਦਿੱਤਾ ਹੈ। ਕਾਨੂੰਨੀ ਨੁਕਸਾਨ ਹੋਣਾ ਵੀ ਤੈਅ ਹੈ, ਹੁਣ ਉਤਲੇ ਜੱਜ ਜ਼ਮਾਨਤ ਦੇਣ ਲੱਗਿਆਂ 100 ਵਾਰੀ ਸੋਚਣਗੇ ਜਿੰਨਾ ਨੁਕਸਾਨ ਇਨ੍ਹਾਂ ਦੰਗਾਈਆਂ ਨੇ ਕੀਤਾ ਉਸ ਤੋਂ ਉਹ ਸਭ ਡੇਰੇ ਤੋਂ ਵਸੂਲ ਕਰਕੇ ਇਨ੍ਹਾਂ ਖਿਲਾਫ਼ ਦੇਸ਼ ਵਿਰੋਧੀ ਲੜਾਈ ਛੇੜਨ ਦਾ ਕੇਸ ਦਰਜ ਹੋਣਾ ਚਾਹੀਦਾ। ਮਿੰਟੂ ਗੁਰਸਰੀਏ ਦਾ ਇਹ ਬਿਆਨ ਹੈ ਜੀ। ਤੇ ਸਾਡੇ ਨਾਲ ਮਨਪ੍ਰੀਤ ਵੀ ਜੁੜੇ ਹੋਏ ਅਮਰੀਕਾ ਤੋਂ, ਤੇ ਕਹਿੰਦੇ ਨੇ ਕਿ ਪੰਚਕੂਲਾ ਤੇ ਹਰਿਆਣਾ ਵਿਚ ਹੁਣ ਤੱਕ 2500 ਡੇਰਾ ਸਮਰਥਕ ਗ੍ਰਿਫ਼ਤਾਰ ਹੋਏ ਨੇ। ਇਹ ਹਰਿਆਣਾ DGP ਦਾ ਜੀ ਤਾਜ਼ਾ ਬਿਆਨ ਹੈ ਅਮਰੀਕ ਜੀ। 2500 ਡੇਰਾ ਸਮਰਥਕ ਜਿਹੜੇ ਨੇ ਗ੍ਰਿਫ਼ਤਾਰ ਕੀਤੇ ਗਏ ਨੇ ਹੁਣ ਤੱਕ। ਗੁਰਸੇਵਕ ਮਾਂਗਟ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ 7 ਨਿਊਜ਼ ਤੇ ਇਹ ਨਿਊਜ਼ ਚੱਲ ਰਹੀ ਹੈ ਤੇ ਇੰਟਰਨੈਸ਼ਨਲ ਲੈਵਲ ਤੇ ਕਹਿੰਦੇ ਮੁੱਠੀ ਭਰ ਲੋਕਾਂ ਨੇ ਸਾਡਾ ਜਲੂਸ ਕੱਢਿਆ ਹੈ, ਤੇ ਬਿਲਕੁਲ ਮਾੜੀ ਗੱਲ ਹੈ। ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਕਿ ਸਿੱਧੂ ਬਾਈ ਜੀ ਮੈਂ 8 ਨੂੰ ਇੰਡੀਆ ਜਾਣਾ, ਤੁਹਾਡੇ ਹਿਸਾਬ ਨਾਲ ਜਦ ਤੱਕ ਠੀਕ ਕੰਮ ਹੋਜੂਗਾ? 8 ਤਾਂ ਅਜੇ ਬਹੁਤ ਦੂਰ ਹੈ ਜੀ, ਇਹ ਤਾਂ 2-3 ਦਿਨਾਂ ਤੱਕ ਠੀਕ ਹੋ ਜਾਣਾ, ਆਰਾਮ ਨਾਲ ਤੁਸੀਂ ਜਾਓ। ਤੇ ਰਵਨੀਤ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਵੀ ਕਹਿੰਦੇ ਨੇ ਕਿ ਜਿਹੜਾ ਜਿੱਤ ਦੀ ਖੁਸ਼ੀ ਹੈ ਜੀ ਤੇ ਬਹੁਤ ਵਧੀਆ। ਤੇ ਮਨਜਿੰਦਰ ਸਿੰਘ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਭਾਜੀ ਕੀ ਹੁਣ ਰਾਮ ਰਹੀਮ ਅੱਗੇ ਅਪੀਲ ਕਰ ਸਕਦਾ ਹਾਈਕੋਰਟ ਚ? ਬਿਲਕੁਲ ਕਰ ਸਕਦਾ, ਪਰ ਹੁਣ ਉਹ ਅੰਦਰ ਹੀ ਰਹੂਗਾ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਆਸਾ ਰਾਮ ਹੁਣੀ ਅੰਦਰ ਹੀ ਹੈ, ਅਪੀਲਾਂ ਚੱਲੀ ਜਾ ਰਹੀਆਂ ਤੇ ਉਹ ਖਾਰਜ ਹੋਈ ਜਾ ਰਹੀਆਂ। ਅਮਰੀਕ ਜੀ ਇੱਕ ਇਹ ਗੱਲ ਨੀ, ਇਹਦੇ ਮਗਰ 5-6 ਕੇਸ ਹੋਰ ਵੀ ਲਾਈਨ ਚ ਲੱਗੇ ਹੋਏ ਨੇ, ਉਹ ਵੀ ਇਸ ਕੇਸ ਦੇ ਉੱਤੇ ਡਿਪੈਂਡੈਂਟ ਨੇ। ਸੋ ਹੁਣ ਆਈ ਡੋਂਟ ਥਿੰਕ ਮਤਲਬ ਐਨੀ ਚਾਂਸ, ਹੁਣ ਤਾਂ ਬਸ ਪੈਸਿਆਂ ਦਾ ਖਾਓ ਹੈ, ਵਕੀਲਾਂ ਨੇ ਪੈਸੇ ਬਣਾਉਣੇ ਨੇ। ਭਿੰਦਰ ਕਿਸ਼ਨਪੁਰੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਵੀ ਚਲੋ ਇਸ ਤਰ੍ਹਾਂ ਹੈ ਕਿ ਹੁਣ ਆਪਾਂ ਇੱਕ ਗੀਤ ਸੁਣਦੇ ਹਾਂ, ਤੇ ਗੀਤ ਆਪਾਂ ਏਦਾਂ ਕਰਦੇ ਹਾਂ, ਗੀਤ ਜਿਹੜਾ ਮੈਂ ਤੁਹਾਡੇ ਲਈ ਚੁਣਿਆ ਹੁਣ ਉਹ DJ ਦਾ ਸੁਣ ਲੈਂਦੇ ਇੱਕ, ਤੇ DJ ਨੇ ਕੀ ਕੀਤਾ 4-5-6 ਗੀਤ ਸ਼ੈਰੀ ਮਾਨ ਦੇ ਇਕੱਠੇ ਕਰ ਦਿੱਤੇ ਆ, ਮੈਸ਼ਅਪ ਕਰਤੇ ਆ ਜਿਹਨੂੰ ਕਹਿੰਦੇ ਨਾ, ਉਹਦੀ ਖਿਚੜੀ ਬਣਾ ਦਿੱਤੀ, 7-8 ਗੀਤਾਂ ਦਾ ਇੱਕ ਗੀਤ ਬਣਾ ਦਿੱਤਾ, ਜਿੱਦਾਂ ਰਾਮ ਰਹੀਮ ਨੇ ਆਪਣੇ ਨਾਮ ਨੀ ਖਿਚੜੀ ਬਣਾ ਲਈ ਸੀਗੀ। ਤੇ ਲਓ ਜੀ ਫਿਰ ਇੱਦਾਂ ਦਾ ਇੱਕ ਖਿਚੜੀ DJ ਵਾਲਾ ਸੁਣਦੇ ਆ, ਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ, 3 ਵੱਡੇ ਖੁਲਾਸੇ ਕਰਾਂਗੇ ਆਉਣ ਵਾਲੇ ਟਾਈਮ ਚ ਕੀ ਹੋਊਗਾ, ਮੀਡੀਆ ਦੇ ਉੱਤੇ ਕੀ ਬੀਤ ਰਹੀ ਹੈ, ਤੇ ਪ੍ਰਾਪਰਟੀ ਦੇ ਬਾਰੇ ਜਿਹੜੇ ਕਾਨੂੰਨ ਨੇ ਉਸ ਦੇ ਬਾਰੇ ਜਾਣਕਾਰੀਆਂ। ਜੁੜੇ ਰਹੋ ਹਰਮਨ ਰੇਡੀਓ ਨਾਲ।
ਜਿੱਥੇ ਚਰਚਾ ਸੀ ਕਿਤੇ ਯਾਰਾਂ ਵਾਲੀ ਕਹਾਣੀ ਦਾ, ਜਿੱਥੇ ਖਾਬ ਸਜਾਇਆ ਮੈਂ ਸੀ ਮੇਰੀ ਰਾਣੀ ਦਾ, ਜਿੱਥੇ ਚਰਚਾ ਸੀ ਕਿਤੇ ਯਾਰਾਂ ਵਾਲੀ ਕਹਾਣੀ ਦਾ, ਜਿੱਥੇ ਖਾਬ ਸਜਾਇਆ ਮੈਂ ਸੀ ਮੇਰੀ ਰਾਣੀ ਦਾ, ਜਿੱਥੇ ਹੱਸੇ ਖੇਡੇ, ਜਿੱਥੇ ਹੱਸੇ ਖੇਡੇ ਕਦੇ ਕਦੇ ਅਸੀਂ ਲੜਦੇ ਸੀ, ਮੈਂ ਫਿਰ ਦੁਬਾਰਾ ਉਹੀ ਜ਼ਿੰਦਗੀ
ਪਿੱਛੇ ਪਿੱਛੇ ਦਿਲ ਚੱਕੀ ਫਿਰਦੇ ਮੈਨੂੰ ਕਹਿੰਦੀ ਤੇਰੇ ਜਿਹੇ ਚੱਤੀ ਫਿਰਦੇ ਮੇਰੇ ਪਿੱਛੇ ਪਿੱਛੇ ਦਿਲ ਚੱਕੀ ਫਿਰਦੇ ਕੀ ਆਕੜ ਦਿਖਾ ਕੇ ਰਹੀ ਟਾਲਦੀ ਆਕੜ ਦਿਖਾ ਕੇ ਰਹੀ ਟਾਲਦੀ ਮੇਰਾ ਰੁਕਦਾ ਨੀ ਹਾਸਾ ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ ਪਾਲਦੀ
ਰੇਡੀਓ ਜਲਦ ਹਾਜ਼ਰ ਹੁੰਦਾ ਹੈ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦਾ ਖੂਬਸੂਰਤ ਕਾਫਲਾ ਸ਼ਾਮਲ ਹੋਣ ਲਈ ਮੇਲ ਕਰੋ request@harmanradio.com ਤੇ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
Nanak Bakery Dandenong Melbourne wale Harman Radio nu sponsor karde han Shuddh vegetarian cake pastry kulche chhole pakode rasmalai ate hor vi bahut kujh upalabdh hai party waste order vi laye jande han Clayton Cranbourne Berwick ya Spring Rail wale zarur darshan den pata hai 76 Hemming Street Dandenong phone 0425-888-856
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावा दे रहे ने। फेस टू फेस ICPTE प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ICPTE Coaching Institute, 28 Chatter Road, Reservoir, Victoria.
Roti hajam nahi hundi. Varto Golden Grain Flour Mills da Garewal Chakki Aata Taaza. Ghat chemical di varton wali kanak jehdi ki siddhi khetan chon mill ch lai jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
0428-895-564।
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001-9880-90-001। ਵੈਬਸਾਈਟ ਵਿਜ਼ਿਟ ਕਰੋ kularhospital.com।
ਵਿਰਸੇ ਦੇ ਵਾਰਸ ਤੇ ਵਿਰਾਸਤ ਫਿਲਮਸ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਲੈ ਕੇ ਆ ਰਹੇ ਨੇ ਇੱਕ ਵਿਲੱਖਣ ਮੰਚ। ਜੀ ਹਾਂ, ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ 2017, ਜਿਸ ਵਿੱਚ ਪਰਖੇ ਜਾਣਗੇ ਕੁਝ ਖਾਸ ਸਰਦਾਰ ਤੇ ਸਰਦਾਰਨੀਆਂ ਆਉਂਦੀ 27 ਅਗਸਤ 2017 ਨੂੰ ਪੈਨਿਨਸੂਲਾ 161 ਹਾਰਬਰ ਐਸਪਲਨੇਡ ਡੌਕਲੈਂਡਸ ਵਿਖੇ, ਸੋ ਆਸਟ੍ਰੇਲੀਆ ਦੇ ਸ਼ਹਿਰ ਮੈਲਬਨ ਦੇ ਵਿੱਚ ਲੱਗਣਗੀਆਂ ਰੌਣਕਾਂ। ਪਰਖੇ ਜਾਣਗੇ ਕੁਝ ਖਾਸ ਚਿਹਰੇ ਜਿਨ੍ਹਾਂ ਨੂੰ ਹੋਵੇਗੀ ਆਪਣੀ ਕਲਾ ਦੇ ਖੇਤਰ ਵਿੱਚ ਖਾਸ ਮੁਹਾਰਤ। ਜੀ ਹਾਂ, ਜਿਨ੍ਹਾਂ ਨੂੰ ਹੈ ਆਪਣੇ ਵਿਰਸੇ ਤੇ ਮਾਣ ਤੇ ਸਰਦਾਰੀ ਹੈ ਜਿਨ੍ਹਾਂ ਦੀ ਖਾਸ ਪਛਾਣ। ਇਸ ਮੌਕੇ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਵੀ ਬਣਨਗੇ ਇਸ ਸਮਾਰੋਹ ਦੀ ਸ਼ਾਨ। ਤਰਸੇਮ ਜੱਸੜ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਨਰਿੰਦਰ ਨੀਨਾ, ਮਲਕੀਤ ਰੌਣੀ, ਜਰਨੈਲ ਸਿੰਘ, ਜਸਪਿੰਦਰ ਚੀਮਾ ਤੇ ਗੁਰਜੀਤ ਸਿੰਘ ਹੋਣਗੀਆਂ ਪਰਖਾਂ, ਲੱਗਣਗੀਆਂ ਰੌਣਕਾਂ। ਤੇ ਤੁਸੀਂ ਵੀ ਇਨ੍ਹਾਂ ਰੌਣਕਾਂ ਚ ਸ਼ਾਮਲ ਹੋਣਾ ਚਾਹੁੰਦੇ ਹੋ ਤੇ ਅੱਜ ਹੀ ਟਿਕਟਾਂ ਖਰੀਦਣ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ www.virsedevaris.com ਜਾਂ ਫਿਰ ਵਿਜ਼ਿਟ ਕਰੋ ਸਾਡਾ ਫੇਸਬੁੱਕ ਪੇਜ ਵਿਰਸੇ ਦੇ ਵਾਰਿਸ। 27 ਅਗਸਤ 2017 ਪੈਨਿਨਸੂਲਾ 161 ਹਾਰਬਰ ਐਸਪਲਨੇਡ ਡੌਕਲੈਂਡਸ ਮੈਲਬਰਨ, ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ 2017।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1875, ਯਾਨੀ ਕਿ 0444-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
CD batteries, now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸੱਜਣੋ, ਤੁਸੀਂ ਜੁੜੇ ਹੋਏ ਹੋ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਨਾਲ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਹਾਜ਼ਰ ਹਾਂ ਜੀ। ਮੇਰੇ ਨਾਲ ਅਮਰੀਕ ਫਲੋਰਾ ਸਿਡਨੀ ਤੋਂ ਹਾਜ਼ਰ ਹੁੰਦੇ ਨੇ ਦਿਨ ਸ਼ਨਿਚਰਵਾਰ ਨੂੰ, ਤੇ ਅਸੀਂ ਰਲ ਕੇ ਢੇਰ ਸਾਰੀਆਂ ਗੱਲਾਂ ਕਰਦੇ ਹਾਂ, ਤੁਹਾਡੇ ਵਿਚਾਰ ਅਸੀਂ ਸਾਂਝੇ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸੋ ਆਦਾਨ ਪ੍ਰਦਾਨ ਵਿਚਾਰਾਂ ਦਾ, ਗਿਆਨ ਦਾ ਚੱਲਦਾ ਰਹਿੰਦਾ ਹੈ। ਸੋ ਅਮਰੀਕ ਜੀ, ਅਸੀਂ ਪਹਿਲਾਂ ਥੋੜੀਆਂ ਰਸੀਦਾਂ ਦੇ ਦਈਏ ਆਪਣੇ ਸਰੋਤਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਮੈਸੇਜ ਭੇਜੇ ਨੇ। ਹਾਂਜੀ, ਹਰਮੀਤ ਚੰਨਾ ਹੁਣੀ, ਗੁਰਪ੍ਰੀਤ ਸਿੰਘ ਪਰਥ, ਬੌਬੀ ਸਿੱਧੂ, ਗੁਰਦੀਪ ਸਿੰਘ, ਪ੍ਰਦੀਪ ਸਿੰਘ ਤੂਰ, ਫਰੈਜ਼ਨੋ, ਗੈਰੀ ਢਿੱਲੋਂ ਕੈਨਬਰਾ ਤੋਂ, ਪਾਲਾ ਕੋਬਰਮ ਵਾਲੇ, ਬਚਿੱਤਰ ਸਿੰਘ ਸਾਡੇ ਗੁਆਂਢੀ, ਤੇ ਇਨ੍ਹਾਂ ਨੇ ਸੁਨੇਹੇ ਟੈਲੀਗ੍ਰਾਮ ਰਾਹੀਂ ਭੇਜੇ ਨੇ, ਤੇ ਈਮੇਲ ਦੇ ਜ਼ਰੀਏ ਹਰਪ੍ਰੀਤ ਡਾਰਵਿਨ ਵਾਲੇ, ਪੁਸ਼ਪ ਡਰਵਾਲ ਜਪਾਨ ਵਾਲੇ, ਕੁਲਦੀਪ ਔਲਖ ਮੈਲਬਨ ਤੋਂ, ਜੁਝਾਰ ਸਿੰਘ ਸਿਡਨੀ ਤੋਂ, ਚੀਮਾ ਸਿੰਘ, ਹਾਂਜੀ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ, ਮਲਗੀਤ ਗੁਗਿਆਣਾ ਜੀ ਵੀ ਅਮਰੀਕਾ ਤੋਂ, ਗੁਰਪ੍ਰੀਤ ਸਿੰਘ, ਹਾਂਜੀ ਉਹ ਤਾਂ ਮੇਰੇ ਨਾਲ ਹੀ ਨੇ, ਅਰਪਿਤ ਢਿੱਲੋਂ, ਕਮਲ ਜੋਸ਼ੀ ਪਰਥ ਤੋਂ। ਤੇ ਜੋਸ਼ੀ ਜੀ, ਸੋਮਵਾਰ ਵਾਲੇ ਦਿਨ ਨਾ ਤੁਸੀਂ ਮਿੰਟੂ ਭਾਜੀ ਦੇ ਪ੍ਰੋਗਰਾਮ ਚ ਲਾਈਵ ਗੱਲਬਾਤ ਕਰ ਸਕਦੇ ਹੋ, ਕਿਉਂਕਿ ਇਹ ਪ੍ਰੋਗਰਾਮ ਟਾਕਬੈਕ ਨਹੀਂ ਹੈਗਾ, ਪਰ ਤੁਹਾਡਾ ਸਵਾਗਤ ਹੈ ਜੀ। ਤੇ ਅਮਰੀਕ ਜੀ, ਕੁਛ ਡੇਰੇ ਬਾਰੇ ਆਪਾਂ ਗੱਲਾਂ ਕਰਨੀਆਂ ਹੈ ਕਿ ਡੇਰਾ, ਇਸ ਡੇਰੇ ਦਾ ਇਤਿਹਾਸ ਕੀ ਰਿਹਾ, ਤੇ ਦੋ ਤਿੰਨ ਗੱਲਾਂ ਹੋਰ ਨੇ ਮੀਡੀਆ ਦੀ, ਪ੍ਰਾਪਰਟੀ ਦੀਆਂ, ਤੇ ਆਉਣ ਵਾਲੇ ਟਾਈਮ ਦੇ ਵਿਚ ਇਹ ਕਿੱਧਰ ਨੂੰ ਕੁਛ ਦਿਨਾਂ ਚ ਕਰਵਟ ਲਏਗਾ, ਇਹ ਸਾਰੇ ਹੁਣ ਅਸੀਂ ਇਸ ਆਵਰ ਚ ਕਰਨਾ ਸੋਚਣਗੇ। ਸੀਟ ਬੈਲਟਾਂ
ਜੀ ਅਮਰਦੀਪ, ਹਾਂਜੀ ਅਮਰਦੀਪ, ਇੱਥੇ ਇੱਕ ਬਹੁਤ ਗੱਲ ਜਿਹੜੀ ਸੀ, ਸੁਖਬੀਰ ਬਾਦਲ ਦੇ ਨਾਲ ਰਿਲੇਟਡ ਗੱਲ ਜਾਂ ਅਕਾਲੀ ਦਲ ਸਰਕਾਰ ਦੇ ਨਾਲ ਰਿਲੇਟਡ ਗੱਲ ਆ, ਉਨ੍ਹਾਂ ਨੇ ਜਿਹੜਾ 2014 ਦੇ ਵਿਚ ਇੱਕ ਕਾਨੂੰਨ ਪਾਸ ਕੀਤਾ ਸੀ ਕਿ ਜਿਹੜੀ ਪਬਲਿਕ ਪ੍ਰਾਪਰਟੀ ਅਗਰ ਉਸਨੂੰ ਡੈਮੇਜ ਪਹੁੰਚਾਇਆ ਜਾਂਦਾ ਤਾਂ ਉਹਦੇ ਕੀ ਹਰਜਾਨੇ ਕਿੱਦਾਂ ਭਰਨੇ ਪੈ ਸਕਦੇ ਆ, ਤੇ ਉਹ ਇਸ ਸਥਿਤੀ ਦੇ ਵਿਚ ਅਮਨਦੀਪ ਕਾਫੀ ਵਧੀਆ ਲੱਗਦਾ ਮੈਨੂੰ ਕਿ ਉਹ ਕਾਫੀ ਸਾਜ਼ਗਾਰ ਹੋਏਗਾ ਇਸ ਸਥਿਤੀ ਦੇ ਵਿਚ,
ਡੈਮੇਜ
ਜਿਹੜੇ ਕੀਤੇ ਗਏ ਹਨ ਉਹ ਲਾਗੂ ਹੋਏਗਾ ਪਹਿਲੀ ਵਾਰ, ਤੇ ਦੇਖਦੇ ਆ ਕਿ ਉਸਨੂੰ ਅਸੀਂ ਕਹਿੰਦੇ ਤਾਂ ਹੈ ਸੁੱਕਾ ਗੱਪੀ, ਲੇਕਿਨ ਉਨ੍ਹਾਂ ਨੇ ਗੱਪ ਮਾਰ ਕੇ ਇੱਕ ਕਾਨੂੰਨ ਇੱਦਾਂ ਦਾ ਬਣਾ ਦਿੱਤਾ ਜਿਹੜਾ ਕਿ ਜਿਹੜੇ ਸਟੇਟ ਨੂੰ ਕਾਫੀ ਉਹਦੇ ਨਾਲ ਫਾਇਦਾ ਹੋ ਸਕਦਾ, ਤੇ ਅਮਨਦੀਪ ਅਜਿਹੇ ਜਿਹੜੇ ਕਾਰਵਾਈਆਂ ਕੀਤੀਆਂ ਜਾਂਦੀਆਂ ਡੈਮੋਨਸਟ੍ਰੇਸ਼ਨ ਦੀਆਂ ਜਿਹੜੀਆਂ ਕਿ ਆਊਟ ਆਫ ਕੰਟਰੋਲ ਹੋ ਜਾਂਦੀਆਂ ਅਤੇ ਉਹਦੇ ਨਾਲ ਪਬਲਿਕ ਪ੍ਰਾਪਰਟੀ ਨੂੰ ਜਿਹੜੀ ਇੱਕ ਪ੍ਰਾਈਵੇਟ ਪ੍ਰਾਪਰਟੀ ਨੂੰ ਜਾਂ ਕਾਰਪੋਰੇਸ਼ਨ ਦੀਆਂ ਜਾਂ ਅੰਡਰਟੇਕਿੰਗ ਦੀ ਪ੍ਰਾਪਰਟੀ ਜਿਹਦਾ ਨੁਕਸਾਨ ਹੁੰਦਾ ਹੈ ਉਹਦੀ ਭਰਪਾਈ ਉਹਨਾਂ ਤੋਂ ਹੀ ਕਰਾਈ ਜਾਏਗੀ ਜਿਨ੍ਹਾਂ ਨੇ ਕਿ ਇਸ ਡਿਸਟ੍ਰਕਸ਼ਨ ਨੂੰ ਗੁਰਪ੍ਰੀਤ
ਗਿੱਲ ਵੀ ਆ ਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਚ ਜੀ ਆਇਆ ਕਹਿੰਦੇ ਗੁਰਪ੍ਰੀਤ ਗਿੱਲ ਜੀ ਸਵਾਗਤ ਹੈ ਕੈਨਬਰਾ ਤੋਂ ਦੇਸ਼ ਦੀ ਰਾਜਧਾਨੀ ਤੋਂ ਤੁਹਾਡਾ ਜੀ ਆਇਆ
ਹਾਂਜੀ ਅਮਨਦੀਪ ਜੀ ਸਤਿ ਸ੍ਰੀ ਅਕਾਲ ਤੇ ਫਲੋਰਾ ਭਾਜੀ ਨੂੰ ਸਤਿ ਸ੍ਰੀ ਅਕਾਲ
ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਅਸੀਂ ਆ ਕਾਨੂੰਨ ਦੀ ਫਲੋਰਾ ਸਾਹਿਬ ਗੱਲ ਕਰ ਰਹੇ ਨੇ ਕਿ ਆਪਾਂ ਉਹਦੇ ਬਾਰੇ ਗੱਲ ਵੀ ਕਰਨੀ ਹੈ ਡਿਟੇਲ ਦੇ ਵਿਚ ਉਸ ਕਾਨੂੰਨ ਦਾ ਨਾਮ ਹੈਗਾ ਪੰਜਾਬ ਦੀ ਪੰਜਾਬ ਪ੍ਰਵੈਂਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਪਰਟੀ ਬਿੱਲ ਪ੍ਰਾਈਵੇਟ ਪ੍ਰਾਪਰਟੀ ਬਿੱਲ 2014 ਜਦੋਂ ਇਹ ਬਿੱਲ ਪਾਸ ਹੋਇਆ ਸੀ ਤਾਂ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਇਹਨੂੰ ਬਲੈਕ ਕਾਨੂੰਨ ਯਾਨੀ ਕਿ ਬਲੈਕ ਲਾਅ ਕਾਲਾ ਕਾਨੂੰਨ ਕਹਿ ਕੇ ਇਹਨੂੰ ਭੰਡਿਆ ਸੀ ਠੀਕ ਹੈ ਜੀ ਹੁਣ ਦੱਸੋ ਵੀ ਇਹ ਕਾਨੂੰਨ ਸਹੀ ਹੈ ਜਾਂ ਗਲਤ ਸੀ ਉਦੋਂ
ਕਾਨੂੰਨ ਬਿਲਕੁਲ ਸਹੀ ਆ ਪਰ ਜਿਹੜਾ ਖਦਸ਼ਾ ਦੋਨੇ ਪਾਰਟੀਆਂ ਉਦੋਂ ਪ੍ਰਗਟਾ ਰਹੀਆਂ ਸੀ ਕਿ ਇਹ ਕਾਨੂੰਨ ਨੂੰ ਗਲਤ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ ਸਰਕਾਰਾਂ ਕਰਦੀਆਂ ਨੇ ਤੁਹਾਡੇ ਤੇ ਧਾਰਾ ਲਾ ਕੇ ਤੇ ਤੁਹਾਨੂੰ ਕਿੰਨੇ ਦੇ ਚਿਰ ਤੱਕ ਜੇਲ੍ਹ ਚ ਵੀ ਰੱਖ ਸਕਦੇ ਨੇ ਸੋ ਤੁਹਾਨੂੰ ਉਹ ਪ੍ਰੂਵ ਕਰਨ ਲਈ ਕਿੰਨਾ ਟਾਈਮ ਲੱਗ ਜਾਂਦਾ ਪਰ ਇੱਕ ਲੋਕਾਂ ਦੇ ਵਿਚ ਡਰ ਪੈਦਾ ਕਰਨ ਲਈ ਵੀ ਕਾਨੂੰਨ ਬੜਾ ਸਖ਼ਤ ਆ ਜਿੱਦਾਂ ਆਪਣੀ 295 ਏ ਆ ਜਿਹੜੀ ਧਾਰਾ ਧਾਰਮਿਕ ਭਾਵਨਾ ਵਾਲੀ ਜਿਹ ਚ ਬੇਲ ਨੀ ਹੁੰਦੀ
ਜਿਹ ਚ ਗੱਗ ਅੰਦਰ ਗਿਆ ਹੋਇਆ
ਹਾਂਜੀ ਜਿੱਥੇ ਗੱਗ ਆਪਣੀ ਅੰਦਰ ਕਵਿਤਾ ਬਹਿ ਕੇ ਲਿਖ ਰਿਹਾ ਇਸ ਵੇਲੇ ਤੇ ਉਹ 298 ਜਿਹੜੀ ਰੇਪ ਆਪਣੀ ਦਾਜ ਵਾਲੀ ਆ ਉਸ ਤੋਂ ਵੀ ਲੋਕ ਬਹੁਤ ਡਰਦੇ ਨੇ ਉਹ ਤਾਂ ਠੀਕ ਆ ਉਹਦੀ ਦੁਰਵਰਤੋਂ ਵੀ ਹੋ ਰਹੀ ਹੈ ਪਰ ਇਹ ਕਿਹੜਾ ਡਰ ਪੈਦਾ ਕਰਨਾ ਸੋਸਾਇਟੀ ਦੇ ਵਿਚ ਕਿਉਂਕਿ ਨਾ ਸਾਡੇ ਲੋਕ ਜਿਹੜੇ ਨੇ ਉੱਥੇ ਉਹ ਆਪ ਕੁਦਰੇ ਬਹੁਤ ਨੇ ਮਿੰਟ ਵਿਚ ਹੀ ਆਪਣੇ ਡਿਸੀਜਨ ਕਰ ਲੈਂਦੇ ਨੇ ਵੀ ਅਸੀਂ ਹੁਣ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਪਰ ਹੁਣ ਜਿੱਦਾਂ ਕੱਲ ਕਿਸੇ ਦਾ ਮੈਂ ਸਟੇਟਸ ਪੜ ਰਿਹਾ ਵੀ ਤੁਸੀਂ ਤਾਂ ਰੋਸ ਮੁਜ਼ਾਹਰਾ ਕਰਤਾ ਠੀਕ ਹੈ ਨਾ ਅਗਲਾ ਜਦ ਜੇਲ੍ਹ ਚ ਬਹਿ ਗਿਆ ਹੁਣ ਤੁਹਾਡਾ ਜਮਾਨਤਾਂ ਕਰਾਉਣਾ ਕੇਸਾਂ ਲੜਨਾ ਠੀਕ ਹੈ ਨਾ ਤੁਹਾਡੀਆਂ ਜ਼ਮੀਨਾਂ ਤੱਕ ਵਗ ਜਾਣਗੀਆਂ ਤੁਸੀਂ ਹੁਣ ਵੀ ਤੁਹਾਡਾ ਕਿਹੜਾ ਉੱਥੇ ਵੀ ਸਰਸਾ ਸਾਧ ਨੇ ਤੁਹਾਡੀ ਮਦਦ ਕਰ ਦੇਣੀ ਉਹਦਾ ਤਾਂ ਆਪਣਾ ਸਾਰਾ ਕੁਛ ਵੇਖ ਰਿਹਾ ਹੁਣ ਇਸ ਵੇਲੇ
ਗੁਰਪ੍ਰੀਤ ਤੁਹਾਡੇ ਫਾਦਰ ਸਾਹਿਬ ਪਟਵਾਰੀ ਰਹੇ ਨੇ ਤੇ ਕਾਨੂੰਗੋ ਵੀ ਰਹੇ ਨੇ ਕਾਫੀ ਦੇਰ
ਹਾਂਜੀ
ਤੇ ਉਹ ਤੁਸੀਂ ਤਾਂ ਵਾਕਿਫ ਹੋਵੋਗੇ ਇਸ ਚੀਜ਼ ਤੋਂ ਕਿ ਪੰਜਾਬ ਦੇ ਵਿਚ ਜਦੋਂ ਨਹਿਰੀ ਪਾਣੀ ਬਹੁਤ ਜ਼ਿਆਦਾ ਪ੍ਰਚਲਿਤ ਸੀ ਨਹਿਰਾਂ ਆਈਆਂ ਕਾਲੇ ਆਏ ਸੂਏ ਆਏ ਤਾਂ ਉਦੋਂ ਆਪਣੇ ਲੋਕ ਵੀ ਇਦਾਂ ਕਰਦੇ ਹੁੰਦੇ ਸੀ ਧੱਕੇ ਨਾਲ ਨੱਕਾ ਵੱਢ ਲਿਆ ਪਾਣੀ ਵੱਢ ਲਿਆ ਉਹ ਕਰ ਲਿਆ ਉਹ ਕਰ ਲਿਆ ਹਨਾ ਤੇ ਉਸ ਚੀਜ਼ ਨੂੰ ਰੋਕਣ ਦੇ ਲਈ ਫਿਰ ਉਹ ਜਦੋਂ ਕੇਸ ਹੁੰਦਾ ਸੀਗਾ ਕੇਸ ਦੀ ਸੁਣਵਾਈ ਪਤਾ ਕਿੱਥੇ ਹੁੰਦੀ ਸੀ ਜਾ ਕੇ ਪਟਿਆਲੇ ਹਾਂਜੀ ਪਟਿਆਲੇ ਪੈਂਦੀ ਹੁੰਦੀ ਸੀ ਪੰਜਾਬ ਦੇ ਵਿਚ ਇਕੋ ਇਕ ਕੋਰਟ ਹੁੰਦੀ ਸੀ ਵਾਟਰ ਵਾਲੀ ਉਹ ਪਟਿਆਲੇ ਉਹ ਕਈ ਵਾਰੀ ਕਿਹਾ ਯਾਰ ਤੁਸੀਂ ਇਧਰ ਲਿਆਓ ਨਵੇਂ ਸ਼ਹਿਰ ਲਿਆਓ ਜਾਂ ਹੋਰ ਕਿਤੇ ਲਿਆਓ ਉਹ ਕਹਿੰਦੇ ਨਾ ਨਾ ਜੀ ਇੰਨਾ ਸੌਖਾ ਕੰਮ ਕਰ ਦਿੱਤਾ ਫਿਰ ਤਾਂ ਹਰੇਕ ਨੇ ਕਹਿੰਦਾ ਕੋਈ ਗੱਲ ਨੀ ਇੱਥੇ ਹੀ ਜਾਣਾ ਨਾਲੇ ਸ਼ਹਿਰ ਗੇੜੀ ਕੱਢਾਵਾਂਗੇ ਨਾਲੇ ਖਾ ਪੀ ਆਵਾਂਗੇ ਤੇ ਉਹਨੂੰ ਯਾਨੀ ਕਿ ਕਹਿ ਲੋ ਕਿ ਡਿਟਰੰਟ ਦੇ ਤੌਰ ਤੇ ਰੋਕੇ ਦੇ ਤੌਰ ਦੇ ਉੱਤੇ ਉਹ ਪੇਸ਼ੀ ਜਿਹੜੀ ਆ ਪਟਿਆਲੇ ਪੈਂਦੀ ਹੁੰਦੀ ਸੀ ਉਹ ਜਦੋਂ ਨਾ ਦੋ ਚਾਰ ਪੇਸ਼ੀਆਂ ਪਈਆਂ ਕੱਲੇ ਕੱਲੇ ਪਿੰਡ ਦੇ ਵਿਚ ਪੈਨੀਆਂ ਵੀ 2-3 ਸਾਲ ਹੁੰਦੀਆਂ ਸੀਗੀਆਂ ਤੇ ਲੋਕੀ ਇੰਨੇ ਖੱਜਲ ਹੋ ਜਾਂਦੇ ਸੀ ਉਹ ਕਹਿੰਦੇ ਯਾਰ ਇੰਨੇ ਦੀ ਫਸਲ ਨੀ ਹੁੰਦੀ ਜਿੰਨੇ ਉੱਥੇ ਜਾਣ ਆਣ ਚ ਲੱਗ ਜਾਂਦਾ ਉੱਥੇ ਰਹਿਣਾ ਵੀ ਪੈਂਦਾ ਵੀ ਮੁੜ ਕੇ ਆਉਣ ਸੋ ਇੱਕ ਡਿਟਰੰਟ ਹੁੰਦੇ ਆ ਇਹੋ ਜਿਹੇ ਕਾਨੂੰਨ ਜਿਹੜੇ ਕਿ ਬਣਾਏ ਜਾਂਦੇ ਨੇ ਖੈਰ ਉਸ ਵੇਲੇ ਬਣਾਏ ਤੇ ਆਪਾਂ ਗੱਲ ਕਰਾਂਗੇ ਤੇ ਅਧੀਨ ਕੀ ਆਉਂਦਾ ਪਰ ਤੁਸੀਂ ਡੇਰੇ ਬਾਰੇ ਗੱਲ ਕਰਨਾ ਚਾਹੁੰਦੇ ਤੁਸੀਂ ਕਾਫੀ ਰਿਸਰਚ ਵੀ ਕੀਤੀ ਹੈ ਕੀ ਸਾਂਝਾ ਕਰੋਗੇ ਅੱਜ
ਇਹ ਜੀ ਮੈਨੂੰ ਸ਼ੁਰੂ ਤੋਂ ਕਹਿੜੀਏ ਦੂਜੀ ਤੀਜੀ ਤੋਂ ਅਖਬਾਰ ਪੜ੍ਹਦੀ ਪਈ ਸੀ ਵੀ ਅਜੀਤ ਆਉਂਦੀ ਸੀ ਸਾਡੇ ਘਰੇ ਮੈਂ ਅਖਬਾਰ ਸਪੈਸ਼ਲੀ ਜਿਹੜੇ ਲੇਖ ਆਉਂਦੇ ਹੁੰਦੇ ਸੀ ਐਡੀਟੋਰੀਅਲ ਜਾਂ ਜਿੱਦਾਂ ਸਤਨਾਮ ਮਾਨਕ ਦੇ ਜਾਂ ਹੋਰ ਵੀ ਕਈ ਵਧੀਆ ਰਾਈਟਰ ਹੁੰਦੇ ਸੀ ਉਹ ਆਪਣਾ ਓਪੀਨੀਅਨ ਲਿਖਦੇ ਹੁੰਦੇ ਸੀ ਤੇ ਮੈਂ ਉਹ ਓਪੀਨੀਅਨ ਪੜ੍ਹਦਾ ਹੁੰਦਾ ਸੀ ਤੇ ਇੱਕ ਰਿਪੋਰਟ ਇਹਦੇ ਡੇਰੇ ਦੇ ਉੱਤੇ ਜਦੋਂ ਇਹ ਛਤਰਪਤੀ ਦਾ ਕਤਲ ਹੋਇਆ ਸੀ ਕਿਉਂਕਿ ਮੇਰੇ ਨਾਨਕੇ ਸਰਸੇ ਜ਼ਿਲ੍ਹੇ ਚ ਪੈਂਦੇ ਆ ਉਥੋਂ ਜਿਹੜੇ ਕਹਿ ਲਓ ਅੰਦਰਲੀਆਂ ਗੱਲਾਂ ਉਹ ਥੋੜੀਆਂ ਸਹੀ ਤਰੀਕੇ ਨਾਲ ਮਿਲ ਜਾਂਦੀਆਂ ਸ਼ਹਿਰ ਚੋਂ ਲੋਕਾਂ ਦਾ ਕੀ ਮੂਡ ਆ ਕਿਉਂਕਿ ਸਰਸੇ ਸ਼ਹਿਰ ਦੇ ਵਿਚ ਡੇਰੇ ਵਾਲੇ ਨੂੰ ਕੋਈ ਪਸੰਦ ਨੀ ਕਰਦਾ ਇਹ ਇਹ ਹਕੀਕਤ ਆ ਹਾਂ ਉਹ ਚੱਕਰ ਆ ਵੀ ਉਹ ਇਸ ਬੰਦੇ ਨੂੰ ਪਸੰਦ ਨੀ ਕਰਦੇ ਉਹਨੂੰ ਪਹਿਲੋਂ ਡੇਰਾ ਜਿਹੜਾ ਚੱਲਦਾ ਸੀ ਉਹਦੀਆਂ ਦੋ ਬ੍ਰਾਂਚਾਂ ਸੀ ਦੋ ਬ੍ਰਾਂਚਾਂ ਤੋਂ ਬਾਅਦ ਜਿਹੜਾ ਸ਼ਾਹ ਸਤਨਾਮ ਸੀ ਉਹ ਵਾਲੇ ਡੇਰੇ ਤੇ ਇਹ ਜਾ ਕੇ ਬੈਠਾ ਆ ਜਿਹੜਾ ਦੂਜਾ ਡੇਰਾ ਚੱਲਦਾ ਸੀ ਉਹ ਕਾਇੰਡ ਆਫ ਬੰਦ ਹੋ ਗਿਆ ਉਹਦੀ ਪਾਪੂਲੈਰਿਟੀ ਖਤਮ ਹੋ ਗਈ ਉਹਦੇ ਵਿਚ ਇਹ ਸੀ ਵੀ ਇਨ੍ਹਾਂ ਨੇ ਉਹ ਲੋਕਾਂ ਨੂੰ ਡਰਾਇਆ ਵੀ ਉੱਥੇ ਨਾ ਆ ਜਾਣ ਉਹ ਸ਼ਾਹ ਸਤਨਾਮ ਦੇ ਕੋਲ ਆਉਣ
ਮੈਨੂੰ ਗੁਰਪ੍ਰੀਤ ਇਉਂ ਪਤਾ ਲੱਗਾ ਸੀ ਕਿ ਜਿਹੜੇ ਗੁਰਮੀਤ ਸਿੰਘ ਹੁਣੀ ਹੈ ਖਾੜਕੂਵਾਦ ਵੇਲੇ ਇਧਰੋਂ ਭੱਜ ਕੇ ਉਧਰ ਗਏ ਸੀ ਲੁੱਟਾਂ ਖੋਹਾਂ ਕਰਦੇ ਸੀ ਜਿੱਦਾਂ ਵੀ ਸੀ ਤਾਂ ਸ਼ਾਹ ਸਤਨਾਮ ਨੇ ਇਹਨਾਂ ਨੂੰ ਹਾਇਰ ਕੀਤਾ ਸੀ ਦੂਜੇ ਡੇਰੇ ਵਾਲਿਆਂ ਨੂੰ ਡਰਾਉਣ ਦੇ ਵਾਸਤੇ
ਸੱਤ ਬੰਦੇ ਮਾਰੇ ਸੀ ਜੀ ਇਹਨਾਂ ਨੇ ਸ਼ਰਧਾਲੂ ਸੱਤ ਮਾਰੇ
ਦੂਜੇ ਡੇਰੇ ਵਾਲਿਆਂ ਦੇ
ਵਿਚ ਬੈਠੇ ਹਾਂਜੀ ਹਾਂਜੀ, ਇਹ ਸਾਰੀ ਸਟੋਰੀ ਉਥੋਂ ਸ਼ੁਰੂ ਹੋਈ ਆ ਜਦੋਂ ਮਾਰਤੇ ਇਹਨਾਂ ਨੇ। ਬਾਅਦ ਵਿਚ ਵੀ ਉਥੇ ਜਿਦਾਂ ਲੋਕ ਡਰਦੇ ਮਾਰੇ ਜਾਣਾ ਉਹਨਾਂ ਨੇ ਬੰਦ ਕਰਤਾ,
ਤੇ
ਉਹ ਜਿਹੜਾ ਖਾੜਤੂ ਗਰੁੱਪ ਕਹਿ ਲਈਏ ਜਾਂ ਲੁਟੇਰਿਆਂ ਦਾ ਗਰੁੱਪ ਕਹਿ ਲਈਏ, ਉਹਨਾਂ ਨੇ ਬਾਬੇ ਨੂੰ ਪੁੱਛਿਆ ਵੀ ਤੂੰ ਹੁਣ ਵੀ ਇੰਨਾ ਬਜੁਰਗ ਹੋ ਗਿਆ ਤੇ ਅੱਗੇ ਗੱਦੀ ਕਿਹਨੂੰ ਦੇਣੀ ਆ। ਉਹ ਡਰ ਗਿਆ ਵੀ ਜੇ ਮੈਂ ਇਹਨਾਂ ਨੂੰ ਨਾ ਕਹਿਤੀ ਤੇ ਵੀ ਇਹਨਾਂ ਨੇ ਮੇਰਾ ਵੀ ਨਾ ਕਿਤੇ ਕੰਮ ਚੱਕ ਦੇਣਾ ਤੇ ਸਿੱਧਾ ਹੀ ਕਬਜ਼ਾ ਲੈਣਾ ਇੱਥੇ। ਤੇ ਉਹਨਾਂ ਦੇ ਜਿਹੜਾ ਲੁਟੇਰਿਆਂ ਦਾ ਗਰੁੱਪ ਸੀ ਉਹਦੇ ਮੁਖੀ ਨੇ ਇਹ ਵੀ ਉਹਦੇ ਗੁਰਮੀਤ ਵੱਲ ਇਸ਼ਾਰਾ ਕਰਕੇ ਕਿਹਾ ਵੀ ਇਹ ਬੰਦਾ ਧਾਰਮਿਕ ਬਿਰਤੀ ਦਾ ਆ
ਤੇ
ਇਹਦੇ ਬਾਰੇ ਸੋਚ ਲਾ ਬੰਦਾ ਵਧੀਆ। ਉਹ ਕਹਿੰਦਾ ਵੀ ਮੈਂ ਇੱਦਾਂ ਨੀ ਇਹਨੂੰ ਗੱਦੀ ਦਊਂਗਾ, ਇਹ ਆਪਣੇ ਪਿੰਡ ਜਾਵੇ
ਤੇ
ਉੱਥੇ ਇਸ ਦਿਨ ਆਹ ਵਾਲੇ ਟਾਈਮ ਤੇ ਆਪਣੇ ਖੇਤਾਂ ਚ ਟਰੈਕਟਰ ਵਾਹੁੰਦਾ ਹੋਵੇ ਤੇ ਮੈਂ ਇੱਥੇ ਐਲਾਨ ਕਰੂੰਗਾ ਵੀ ਮੈਂ ਅਗਲਾ ਆਪਣਾ ਪੈਰੋਕਾਰ ਖੋਲਿਆ।
ਅੱਛਾ, ਕਿਤੇ ਏਦਾਂ ਤਾਂ ਨੀ ਵੀ ਉਧਰ ਪੂਰੀ ਐਨ ਕਣਕ ਜੋਬਨ ਤੇ ਉਹ ਟਰੈਕਟਰ ਫੇਰਨ ਲੱਗ ਪਿਆ ਹੋਵੇ ਵਿੱਚ? ਉਦਾਂ ਕਿਸੇ ਦੇ ਖੇਤ ਚ ਘੁਮਾਤਾ ਟਰੈਕਟਰ
ਸਾਰਾ। ਜਿਹੜੀ ਮੈਨੂੰ ਕਹਾਣੀ ਦੱਸੀ ਗਈ ਆ ਨਾ, ਜਿਹੜੀ ਕਹਾਣੀ ਦੱਸੀ ਗਈ ਆ ਉੱਥੋਂ ਦੇ ਲੋਕਲ ਬੰਦਿਆਂ ਨੇ ਦੱਸੀ ਆ। ਇਹ ਕਹਾਣੀਆਂ ਅਖਬਾਰਾਂ ਚ ਨੀ ਛਾਪਦੀਆਂ ਹੁੰਦੀਆਂ ਵੀ ਹਾਂ ਇੱਦਾਂ ਹੋਇਆ ਜਾਂ ਉਦਾਂ ਹੋਇਆ, ਕਿਉਂਕਿ ਛਾਪਣ ਵਾਲਾ ਫਿਰ ਮੁਸੀਬਤ ਚ ਆਉਂਦਾ ਨਾ।
ਉਹ ਵੀ ਕਹਿੰਦੇ ਹੋਣੇ ਲੋਕ ਵੀ ਪਿੰਡ ਦੇ ਕਹਿੰਦੇ ਹੁੰਦੇ ਯਾਰ ਇਹਨੇ ਕਦੇ ਡੱਕਾ ਨੀ ਤੋੜਿਆ, ਅੱਜ ਕਹਿੰਦੇ ਟਰੈਕਟਰ ਲੋਕਾਂ ਦੀਆਂ ਕਣਕਾਂ ਹੀ ਵਾਹੀ ਜਾਂਦਾ।
ਇਹ ਲੋਕ ਸਟੋਰੀਆਂ ਦੇ ਵਿੱਚ ਸ਼ਾਮਲ ਹੁੰਦੀ ਹੈ ਗਿਲਤਾ।
ਉਹਨਾਂ ਨੇ ਦੇਖੋ ਵੀ ਉਹਨੇ ਬਹਿ ਕੇ ਉੱਥੇ ਅਨਾਉਂਸਮੈਂਟ ਕਰਤੀ ਵੀ ਫੋਲੋ ਫੋਲੋਇੰਗ ਤਾਂ ਪਿੰਡ ਨੂੰ ਬਹੁਤ ਇਹਨਾਂ ਦੀ, ਤੇ ਉਹਨੇ ਅਨਾਉਂਸਮੈਂਟ ਕਰਤੀ ਤੇ ਜਦੋਂ ਅਨਾਉਂਸਮੈਂਟ ਕੀਤੀ ਤੇ ਇਹ ਜਾਂਦਾ ਬੰਦੇ ਉੱਥੇ ਇਹਨਾਂ ਨੇ ਭੇਜੇ ਆ ਬੰਦੇ ਆਪਣੇ ਬੰਦੇ 10-15 ਜਿਹਨਾਂ ਨੂੰ ਪਤਾ ਨੀ ਸੀ ਇਸ ਸਾਰੇ
ਪਿੱਛੇ ਡਰਾਮੇ ਦਾ ਪਤਾ ਨੀ ਸੀ।
ਹਾਂ, ਤੇ ਉਹ ਜਦੋਂ ਭੇਜੇ ਤੇ ਬਾਈ ਟਰੈਕਟਰ ਵਾਹੁੰਦੇ ਇਹਨਾਂ ਨੂੰ ਕਿਹਾ ਵੀ ਯੂ ਹੈਵ ਬੀਨ ਸਿਲੈਕਟਡ, ਤੇ ਇਹਨੇ ਅੱਗੋਂ ਕਿਹਾ ਵੀ ਕਾਹਦੇ ਲਈ ਸਿਲੈਕਟਡ ਆ, ਕਹਿੰਦੇ ਵੀ ਸਾਡੇ ਨਾਲ ਡੇਰੇ ਚੱਲੋ ਤੁਹਾਨੂੰ ਦੱਸਦੇ ਆ। ਇਹਨਾਂ ਨੂੰ ਉੱਥੇ ਬੁਲਾਇਆ ਗਿਆ ਤੇ ਫੇਰ ਇਹਨਾਂ ਨੂੰ ਬਣਾ ਦਿੱਤਾ ਵੀ ਆ ਅਗਲਾ ਹੁਣ ਸੰਭਾਲੂਗਾ। ਇਹ ਇਹਨਾਂ ਦੀ ਕਹਾਣੀ ਆ ਜੀ। ਬਾਕੀ ਹੁਣ ਜਿਹੜਾ ਸਟੇਟ ਵਰਸਿਸ ਬਾਬਾ ਚੱਲ ਰਹੀ ਹੈ ਗੱਲ, ਸਟੇਟ ਵਰਸਿਸ ਬਾਬਾ ਇਹ ਆ ਵੀ ਇਹ ਜਿਹੜੀ ਸਾਰੀ CBI ਨੇ 15 ਸਾਲ ਇਨਵੈਸਟੀਗੇਸ਼ਨ ਕੀਤੀ ਆ, ਵਨ ਆਫ ਦਾ ਐਗਜ਼ੰਪਸ਼ਨ ਜਾਂ ਐਗਜ਼ਾਮਪਲ ਕਹਿ ਲਈਏ ਵੀ CBI ਨੇ ਕਦੀ ਏਦਾਂ ਕੰਮ ਕੀਤਾ, ਕਿਉਂਕਿ ਇੱਕ ਹਫ਼ਤੇ ਪਹਿਲਾਂ ਹੀ ਜਿਹੜਾ ਪੁਰੋਹਿਤ ਆ ਕੈਪਟਨ ਪੁਰੋਹਿਤ ਸੀ ਉਹਨੂੰ ਬੇਲ ਮਿਲ ਗਈ ਆ। ਉਹ ਬੇਲ ਏਦਾਂ ਮਿਲੀ ਆ ਵੀ ਜਿਹੜੀ CBI ਜਾਂ ਨੈਸ਼ਨਲ ਸਿਕਿਉਰਿਟੀ ਏਜੰਸੀ ਸੀ ਜਿਹੜੀ ਉਹਦੇ ਅਗੇਂਸਟ ਲੜ ਰਹੀ ਸੀ ਉਹਨਾਂ ਨੇ ਉਹਦੀ ਬੇਲ ਅਪੋਜ਼ ਵੀ ਨੀ ਕੀਤੀ। ਸੋ ਇਹ ਸਿਸਟਮ ਏਦਾਂ ਵੀ ਚੱਲਦਾ, ਬਟ ਜਿਹੜਾ ਬਾਬਾ ਸੀ ਉਹ ਇੱਕ ਥ੍ਰੈਟ ਬਣ ਰਿਹਾ ਸੀ ਸਿਸਟਮ ਨੂੰ। ਅਖਬਾਰ ਵਾਲੀ ਗੱਲ ਤੇ ਆਉਣਾ, ਜਦੋਂ ਮੈਂ ਰਿਪੋਰਟ ਪੜੀ ਸੀ ਰਿਪੋਰਟ ਦੇ ਵਿੱਚ ਇਹ ਲਿਖਿਆ ਸੀ ਇਸ ਬੰਦੇ ਦੀ CBI ਇਨਕੁਆਇਰੀ ਇਸ ਕਰਕੇ ਵੀ ਹੋ ਚੁੱਕੀ ਆ ਵੀ ਇਹਨੇ ਇੱਕ ਗੈਦਰਿੰਗ ਦੇ ਵਿੱਚ 16 ਲੱਖ ਬੰਦਾ ਇਕੱਠਾ ਕੀਤਾ ਸੀ ਇੱਕ ਗੈਦਰਿੰਗ ਦੇ ਵਿੱਚ।
ਅੱਛਾ ਜੀ,
ਇਹ ਗੱਲ ਮੈਂ 2003 ਦੀ ਕਰ ਰਿਹਾ ਜੀ।
1.6 million ਬੰਦੇ,
ਹਾਂਜੀ ਹਾਂਜੀ, ਇੱਕ ਗੈਦਰਿੰਗ ਦੇ ਵਿੱਚ। ਤੇ ਉਦੋਂ CBI ਨੇ ਰਿਪੋਰਟਾਂ ਭੇਜੀਆਂ ਸੀ ਸੈਂਟਰ ਨੂੰ, ਹਰਿਆਣੇ ਨੂੰ, ਰਾਜਸਥਾਨ ਤੇ ਪੰਜਾਬ ਨੂੰ ਵੀ ਇਹ ਬੰਦਾ ਕਿਸੇ ਵੀ ਸਰਕਾਰ ਨੂੰ ਡੇਗ ਸਕਦਾ ਤੇ ਕਿਸੇ ਵੀ ਸਰਕਾਰ ਨੂੰ ਬਣਾ ਸਕਦਾ। ਸੋ ਹੀ ਇਜ਼ ਲਾਈਕ ਅ ਟਿਊਮਰ, ਵੀ ਆਪਾਂ ਚਾਹੁੰਦੇ ਨੀ ਹੈਗੇ ਉਹਨੂੰ ਸਰੀਰ ਦੇ ਵਿੱਚ।
ਸਿੱਧਾ ਗੱਲ, ਉਹ ਜਥੇਦਾਰ ਕਿਹੜਾ ਅਨਧੜਕ ਉਂਗਲੀ ਨਾਲ ਬੰਦਾ ਚੱਕ ਦਿੰਦਾ ਤੇ ਉਂਗਲੀ ਨਾਲ ਬੰਦਾ ਰੱਖ ਦਿੰਦਾ।
ਇਹਦੇ ਉੱਤੇ ਤਾਂ ਪਹਿਲੋ ਦੇ ਚੱਲ ਰਿਹਾ ਸੀ ਜਦੋਂ ਚਿੱਠੀ ਗਈ ਆ। ਤੁਸੀਂ ਦੇਖੋ PM ਕੋ ਕਿੰਨੀਆਂ ਚਿੱਠੀਆਂ ਜਾਂਦੀਆਂ ਨੇ ਰੋਜ਼ ਦੀਆਂ। ਸੋ ਇਟਸ ਨੋਟ ਲਾਈਕ ਵੀ ਸਰਪ੍ਰਾਈਜ਼ਿੰਗ ਵੀ ਉਹ ਚਿੱਠੀ ਨੂੰ ਇੱਕ ਨੂੰ ਪਿੱਕ ਕਰਕੇ ਅਟਲ ਬਿਹਾਰੀ ਵਾਜਪੇਈ ਨੇ ਅੱਗੇ ਰੈਫਰ ਕਰਤਾ, ਫਿਰ CBI ਨੇ ਬੜੀ ਜਾਨ ਲਾਤੀ ਇਸ ਸਾਰੇ ਕੇਸ ਤੇ। ਦੈਟ ਵਾਜ਼ ਆਲ ਪਲੈਨਡ ਵੀ ਇਹ ਕੀ ਚੱਲ ਰਿਹਾ ਸੀ, ਕਿਉਂਕਿ ਗੁਜਰਾਤ ਦੇ ਵਿੱਚ ਆਸਾਰਾਮ ਦੀ ਬਹੁਤ ਜ਼ਿਆਦਾ ਹੋ ਗਈ ਸੀ ਮਾਨਤਾ, ਐਂਡ ਈਵਰ ਥਰੈਟਨਿੰਗ BJP ਐਟ ਦੈਟ ਮੋਮੈਂਟ। ਤੇ ਤੁਸੀਂ ਵੀਡੀਓ ਦੇਖ ਲਿਓ, ਮੋਦੀ ਆਸਾਰਾਮ ਦੇ ਨਾਲ ਭੰਗੜੇ ਪਾ ਰਿਹਾ ਸਟੇਜ ਦੇ ਉੱਤੇ। ਤੁਸੀਂ ਦੇਖੋ ਵੀ ਇੱਕ 16 ਸਾਲ ਦੀ ਕੁੜੀ ਨੇ ਰੇਪ ਦਾ ਐਲੀਗੇਸ਼ਨ ਲਾ, ਉਹਦੇ ਕਰਕੇ ਬੰਦਾ ਉਹ ਜੇਲ੍ਹ ਚ ਪਹੁੰਚ ਗਿਆ।
ਨਹੀਂ ਗੁਰਪ੍ਰੀਤ, ਚਲੋ ਇਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਆ, ਪਰ ਗੱਲ ਤਾਂ ਇਹ ਆ ਵੀ ਜਿਹੜੇ ਹੁਣ ਕਮਰ ਗਰੇਵਾਲ ਹੋਣੀ ਉੱਤੇ ਖਾੜਾ ਲਾ ਗਿਆ ਉਹਨਾਂ ਦਾ ਕੀ ਬਣੂ? ਲੀਡਰਾਂ ਨੂੰ ਆਪਾਂ ਕਹੀ
ਅਮਨਦੀਪ, ਮੈਂ ਉਹਦੀ YouTube ਤੇ ਦੇਖੀ ਆ, ਉਹ 15-20 ਮਿੰਟ ਦਾ ਖੈਰ ਆਪਣਾ ਵਾਹਿਗੁਰੂ ਉਹਨਾਂ ਨੇ ਕੀਤਾ ਉੱਥੇ ਜਾਪ ਕੀਤਾ, ਤੇ ਖੈਰ ਉਹਨਾਂ ਨੇ ਵੈਸੇ ਉਹਨਾਂ ਨੂੰ ਪੂਰੀ ਤਰ੍ਹਾਂ ਅਰਪਿਤ ਨਹੀਂ ਕੀਤਾ, ਮਾਝੀ ਕੀਤੀ ਤੇ ਉਹਨਾਂ ਨੂੰ ਹਟਾ ਦਿੱਤਾ ਗਿਆ ਇਹ ਕਹਿ ਕੇ ਇਹ ਬਹੁਤ ਵੱਡੇ ਗਾਇਕ ਆ, ਇਹਨਾਂ ਦਾ ਪ੍ਰੋਗਰਾਮ ਤੁਸੀਂ ਸੁਣਿਆ ਤਾੜੀਆਂ ਮਾਰਦੇ ਹੋ। ਉਸ ਤੋਂ ਬਾਅਦ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਗਿਆ।
ਸੱਦਿਆ ਹੀ 15 ਮਿੰਟ ਲਈ ਸੀ, ਉਹ ਤਾਂ ਇੱਕ ਦਿਨ ਪਹਿਲਾਂ ਟਵੀਟ ਕਰੀ ਜਾਂਦਾ ਸੀ ਮੈਂ ਤਾਂ ਬੜਾ ਭਾਗਾਂ ਵਾਲਾ, ਮੈਂ ਤਾਂ ਗੁਰੂ ਜੀ ਦੇ ਜਾ ਰਿਹਾ, ਮੈਂ ਤਾਂ ਪਿਤਾ ਜੀ ਦੇ ਜਾ ਰਿਹਾ।
ਤੁਸੀਂ ਜਿੱਦਾਂ ਮਜੀਬ ਜੀ ਪਹਿਲੋ ਕਰਦੇ ਸੀ ਨਾ ਵੀ ਇਹ ਸਾਰੇ ਧਰਮਾਂ ਨੂੰ ਇਕੱਠੇ ਲਈ ਫਿਰਦਾ ਰਾਮ ਰਹੀਮ, ਉਹ ਕੰਵਰ ਗਰੇਵਾਲ ਦਾ ਵੀ ਇਹੀ ਹਾਲ ਆ। ਉਹ ਕਹਿੰਦਾ ਮੈਂ ਪੈਸੇ ਮੈਂ ਲਿਖਿਆ ਸੀ, ਮੈਂ ਕਿਹਾ ਇਹਨੂੰ ਤਾਂ ਸਨੀ ਲਿਓਨੀ ਤੇ ਲੈ ਜਾਓ, ਇਹਨੇ ਤਾਂ ਉੱਥੇ ਭੰਗੜਾ ਪਾਉਣਾ, ਜਸਟ ਕੇਅਰ ਅਬਾਊਟ ਦ ਮਨੀ, ਜਿਸ ਮਰਜ਼ੀ ਲੈ ਲਓ।
ਉਹ ਤਾਂ ਹੀ ਦੇਖੋ ਇਹੀ ਗੱਲ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਉਹ ਤਾਂ ਹੀ ਸਾਰਾ ਕੁਝ ਕਰੀ ਜਾਂਦਾ, ਵਿੱਚੇ ਵਾਹਿਗੁਰੂ ਚ ਪਾਈ ਜਾਂਦਾ, ਵਿੱਚੇ ਮਾਤਾ ਦੇ ਕੋਈ ਚ ਪਾਈ ਜਾਂਦਾ, ਵਿੱਚੇ ਕੋਈ ਚ ਪਾਈ ਜਾਂਦਾ। ਹਾਊ ਕੈਨ ਯੂ ਡੂ ਦੈਟ? ਹਨਾ, ਤੁਸੀਂ ਆਈਡੀਓਲੋਜੀ ਦੱਸੋ, ਤੁਸੀਂ ਕਿਹਨੂੰ ਫਾਲੋ ਕਰ ਰਹੇ, ਕਿਹੜੀ ਆਈਡੀਓਲੋਜੀ ਨੂੰ ਫਾਲੋ ਕਰ ਰਹੇ ਹਾਂ, ਰਾਈਟ? ਉਹ ਆਹ ਡਰਾਮਾ ਤੁਸੀਂ ਦੇਖ ਲਿਆ ਸਿਖਰਾਂ ਦੇ ਅੱਜ ਪਹੁੰਚਿਆ ਹੋਇਆ, ਇਹੀ ਕਮਰ ਗਰੇਵਾਲ ਸ਼ੁਰੂ ਕਰ ਰਿਹਾ।
ਉਹੀ ਨਾ, ਦਰਗਾਹ ਤੇ ਵੀ ਗਾਉਂਦਾ ਆ, ਜਗਰਾਤਿਆਂ ਤੇ ਵੀ ਜਾਂਦਾ ਆ, ਉਹ ਫਿਰ ਆਪਣੇ ਕੀ ਕਹਿੰਦੇ ਹੁੰਦੇ ਆ ਆਪਣੇ ਸ਼ਹੀਦੀ ਮੇਲਿਆਂ ਤੇ ਵੀ ਜਾ ਕੇ ਗਾਉਂਦਾ ਆ। ਹੀ ਜਸਟ ਵਾਂਟ ਮਨੀ, ਤੇ ਜਿਹੜਾ ਡੇਰੇ ਵਾਲਾ ਆ ਹੀ ਜਸਟ ਵਾਂਟ ਫੋਲੋਅਰਸ, ਉਹਦੇ ਵੱਧ ਤੋਂ ਵੱਧ ਫੋਲੋਅਰਸ, ਕਿਉਂਕਿ ਇਹਨਾਂ ਦਾ ਬਿਜ਼ਨਸ ਮਾਡਲ ਜਿਹੜਾ ਹੈ ਨਾ, ਇੱਥੇ ਪੈਸਾ ਨੀ ਚੜਦਾ ਸਰਸੇ ਵਾਲੇ ਡੇਰੇ ਚ, ਇੱਥੇ ਇਹਨਾਂ ਦੀਆਂ ਆਪਣੀਆਂ ਦੁਕਾਨਾਂ ਚੱਲਦੀਆਂ,
ਸੌਦਾ ਵਿਕਦਾ,
ਸੌਦਾ ਵੀ ਇੱਦਾਂ ਵਿਕਦਾ ਵੀ ਲੋਕ ਕਣਕ ਚੌਲ ਲੈ ਕੇ ਜਾਂਦੇ ਨੇ ਡੇਰੇ ਐਜ਼ ਆ ਚੜਾਵਾ, ਤੇ ਫਿਰ ਉਹੀ ਜਿਹੜਾ ਚੌਲ ਜਾਂ ਕਣਕ ਹੈ ਮੁੜ ਕੇ ਇਹਨਾਂ ਨੂੰ ਹੀ ਵੇਚਿਆ ਜਾਂਦਾ ਪ੍ਰੋਡਕਸ਼ਨ ਕਰਕੇ। ਹਾਂ, ਸੋ ਇਹ ਜਿਹੜਾ
ਵੈਲਿਊ ਐਡਿਡ ਕਰਦੇ ਹੋ।
ਹਾਂਜੀ, ਦੇਖੋ ਮੈਂ ਕਾਫੀ ਚਿਰ ਤੋਂ ਦੇਖ ਰਿਹਾ ਸੀ, ਕਿਉਂਕਿ ਨਾ ਇੱਕ ਇੱਡੇ ਵੱਡੇ ਫਾਲੋਅਰ ਤੁਸੀਂ ਦੇਖੋ, ਉਹ ਬਲੀਕ ਕਰਦੇ ਨੇ ਵੀ 50 ਲੱਖ ਬੰਦਾ ਸਾਨੂੰ ਫਾਲੋ ਕਰਦਾ, ਐਂਡ CID, CBI, ਰੋ, ਆਲ ਏਜੰਸੀ ਜਿਹੜੇ ਬਿਹਾਇੰਡ ਦਾ ਡੋਰ ਕੰਮ ਕਰਦੀਆਂ, ਜਿਹਨਾਂ ਸਾਨੂੰ ਪਤਾ ਨੀ ਲੱਗਦਾ ਕਿਉਂਕਿ ਆਪਾਂ ਤਾਂ ਸਿਰਫ ਲੀਡਰਾਂ ਦੇ ਬਿਆਨ ਦੇਖਦੇ ਹਾਂ ਨਾ, ਦੇ ਹੈਵ ਦਾ ਜੋਬ ਟੂ ਡੂ ਟੂ ਸਟੇਬਲਾਈਜ਼ ਦਾ ਸਟੇਟ, ਕਿਉਂਕਿ ਉਹਨਾਂ ਨੂੰ ਹਮੇਸ਼ਾ ਇਹ ਸ਼ੱਕ ਹੁੰਦਾ ਵੀ ਦੇਸ਼ ਨੂੰ ਤੋੜਨ ਵਾਸਤੇ ਇੱਕ ਬੰਦੇ ਨੂੰ ਇੰਨੀ ਪਾਵਰ ਤੁਸੀਂ ਦੇ ਦੋਗੇ, ਹੀ ਕੈਨ ਗੋ ਆਈਦਰ ਵੇ, ਲਾਈਕ ਅ ਬਿਗ ਬਰਡਨ ਔਨ ਦਾ ਸਟੇਟ। ਉਹਨੂੰ ਥੱਲੇ ਲਿਆਉਣ ਲਈ, ਉਹਦੇ ਥੱਲੇ ਲਿਆਉਣ ਲਈ ਇੱਕ ਅੱਧਾ ਉਹਦੇ ਉੱਤੇ ਇੱਦਾਂ ਦਾ ਚਾਰਜ ਲੱਗਦਾ ਹੀ ਲੱਗਦਾ ਆ ਵੀ ਜਿਹਦੇ ਵਿੱਚ ਉਹਦੀ ਜਿਹੜੀ ਕਰੈਕਟਰ ਅਸੈਸੀਨੇਸ਼ਨ ਪੂਰੀ ਤਰੀਕੇ ਨਾਲ ਕਰ ਦਿੱਤੀ ਜਾਂਦੀ ਹੈ। ਉਹ ਤੋਂ ਬਾਅਦ ਫੇਰ ਤੁਸੀਂ ਉਹਦੇ ਜੇ ਹੱਕ ਚ ਬਿਆਨ ਵੀ ਦੇ ਦਿੰਦੇ ਹੋ, ਦੈਨ ਯੂ ਵੁਡ ਬੀ ਦਾ ਸਟੂਪਿਡ ਵਨ ਵੀ ਸਪੋਰਟਿੰਗ ਅ ਰੇਪਿਸਟ ਬਾਬਾ। ਉਹਦੇ ਵਿੱਚ ਬਿਆਨਾਂ ਸੱਚਾਈ ਹੋਵੇ ਨਾ ਹੋਵੇ, ਦੈਟ ਡਜ਼ਨਟ ਮੈਟਰ, ਪਰ ਉੱਥੇ ਤੁਸੀਂ ਐਲੀਗੇਸ਼ਨ ਹੀ ਇੱਦਾਂ ਦਾ ਲਾਤਾ, ਉਹਦੇ ਵਿੱਚ ਹੁਣ ਜੀ ਅਦਾਲਤ ਨੇ ਉਹਨੂੰ ਸਜ਼ਾ ਦੇ ਦਿੱਤੀ ਆ, ਅਦਾਲਤ ਦੀ ਬਹੁਤ ਪ੍ਰੇਜ਼ ਹੋ ਰਹੀ ਹੈ ਵੀ ਉਹਨੂੰ ਸਜ਼ਾ ਦੇ ਦਿੱਤੀ ਆ, ਪਰ ਜੇ ਤੁਸੀਂ ਦੇਖੋ 45 ਇਸ ਵੇਲੇ MP ਲੋਕ ਸਭਾ ਚ ਬੈਠੇ ਨੇ ਜਿਹਨਾਂ ਉੱਤੇ ਰੇਪ ਦੇ ਐਲੀਗੇਸ਼ਨ ਲੱਗੇ ਹੋਏ ਨੇ, ਈਵਨ ਕਿ ਬਿਹਾਰ ਦਾ ਜਿਹੜਾ ਮੁੱਖ ਮੰਤਰੀ ਆ ਉਹਦੇ ਉੱਤੇ ਮਰਡਰ ਦਾ ਚਾਰਜ ਲੱਗਾ ਹੋਇਆ ਐਂਡ ਸਟਿਲ ਇਜ਼ ਮੁੱਖ ਮੰਤਰੀ।
ਪਰ ਗੁਰਪ੍ਰੀਤ, ਅਮਰੀਕ ਭਾਜੀ, ਇਹ ਕੋਈ ਨਵੀਂ ਗੱਲ ਨੀ ਹੈਗੀ, ਜਿਦਾਂ ਇਹ ਹੁਣ ਇੱਥੇ ਸਾਡੇ ਜਿਸ ਏਰੀਏ ਚ ਅਸੀਂ ਰਹਿੰਦੇ ਹਾਂ 25 ਸਾਲ MLA ਰਹੇ ਨੇ ਹਨਾ, ਮੈਟ ਸਿੰਗਲਟਨ, ਹੁਣ ਉਹ ਕਾਫੀ ਦੇਰ ਰਹੇ ਤੇ ਵਿਰੋਧੀਆਂ ਨੇ ਕਿਸੇ ਲੇਡੀ ਨੂੰ ਪੈਸੇ ਪੂਸੇ ਦੇ ਕੇ ਉਤੇ 10-15 ਸਾਲ ਵੀ ਰੇਪ ਦਾ ਕੇਸ ਚਲਾਈ ਰੱਖਿਆ, 5 ਸਾਲ ਸ਼ਾਇਦ, ਤੇ ਬਾਅਦ ਦੇ ਵਿੱਚ ਜਦੋਂ ਉਹ ਰਿਟਾਇਰ ਹੋ ਗਿਆ, ਤੂੰ ਕੌਣ ਤੇ ਮੈਂ ਕੌਣ, ਸੋ ਇਹ ਇੱਕ ਮਤਲਬ ਜਾਣ ਬੁੱਝ ਕੇ ਵੀ ਇਸ ਨੂੰ ਮਿਸ ਯੂਜ ਕੀਤਾ ਜਾਂਦਾ ਇਸ ਕਾਨੂੰਨ ਨੂੰ। ਪਰ ਆਹ ਜਿਹੜਾ ਕਾਨੂੰਨ ਹੈ ਇਹ ਤਾਂ ਹੁਣ ਦੇਖੋ, ਇਹ ਤਾਂ ਜੋ ਆ ਕੱਲ ਹੋਇਆ, ਕੱਲ ਤੱਕ ਤਾਂ ਉਹ ਦੋਸ਼ੀ ਸੀਗਾ, ਬਈ ਹੋ ਸਕਦਾ ਆ, ਮਤਲਬ ਦੋਸ਼ੀ ਹੋ ਸਕਦਾ ਆ, ਸੀਗਾ ਨੀ, ਪਰ ਕੱਲ ਤਾਂ ਫਿਰ ਸਾਰਾ ਕੁਛ ਕਰਕੇ ਸਾਰਾ ਕੁਛ ਹੋ ਕੇ ਐਵੀਡੈਂਸ ਦੇ ਕੇ ਫਿਰ ਕੱਲ ਤਾਂ ਹੁਣ ਤਾਂ ਡਿਕਲੇਅਰ ਹੋ ਗਿਆ ਨਾ।
ਨਹੀਂ, ਇਹ ਜਿਹੜੀ ਸਜ਼ਾ ਦੇਣੀ ਸੀ ਨਾ, ਇਹ ਪਿਛਲੀ ਪੇਸ਼ੀ ਜਿਹੜੀ ਇਹਨੇ ਨਹੀਂ ਅਟੈਂਡ ਕੀਤੀ ਸੀ, ਇਹਨੂੰ ਉਹ ਚ ਪਤਾ ਲੱਗ ਜਾਣਾ ਸੀ ਵੀ ਤੈਨੂੰ ਸਜ਼ਾ ਹੋ ਗਈ ਆ। ਇਹ ਜਿਹੜੀ ਹੁਣ ਸਜ਼ਾ ਇਹਨਾਂ ਨੇ ਸੁਣਾਈ ਨਾ, ਇਹਨੂੰ ਇਹ ਤਾਂ ਪਹਿਲਾਂ ਹੀ ਪਤਾ ਸੀ ਵੀ ਇਹਨੂੰ ਸਜ਼ਾ ਸੁਣਾਉਣ ਵਾਸਤੇ ਸੱਦਿਆ ਜਾ ਰਿਹਾ, ਦੈਟ ਵਾਜ਼ ਅ ਰਿਕੁਆਇਰਮੈਂਟ, ਕਿਉਂਕਿ ਜੇ ਇਹਨੂੰ ਸਜ਼ਾ ਜੇ ਇਹਨੂੰ ਪੇਸ਼ੀ ਲਈ ਇਹਨੂੰ ਮਜਬੂਰ ਨਾ ਕਰਦੇ ਸਜ਼ਾ ਸੁਣਾਉਣ ਦੇ, ਤੇ ਫਿਰ ਬਾਬੇ ਨੂੰ ਫੜਨਾ ਮੁਸ਼ਕਿਲ ਹੋ ਜਾਣਾ,
ਫਿਰ ਤਾਂ ਡੇਰਾ ਘੇਰਨਾ ਪੈਣਾ ਸੀ, ਉੱਥੇ ਮਾਰ ਮਰਾਈ ਚੱਲਣੀ ਸੀ।
ਉਹ ਕਬੀਰ ਵਾਲੇ ਨਾਲ ਜਿਹੜਾ ਹੋਇਆ, ਜਿਹੜਾ ਪਹਿਲਾਂ ਇੱਕ ਹਿਸਾਰ ਵਿੱਚ ਹੋਇਆ,
ਰਾਮਪਾਲ
ਪੁੱਲੇ ਨੂੰ ਕਿੱਦਾਂ ਫੜਿਆ ਸੀ ਇਹਨਾਂ ਨੇ, ਪੁੱਲੇ ਨੂੰ ਇੱਦਾਂ ਫੜਿਆ ਸੀ, ਪੁੱਲੇ ਨੂੰ ਸਿਰਫ ਇੱਕ ਮੀਟਿੰਗ ਵਾਸਤੇ ਇਹਨਾਂ ਨੇ ਨਵੇਂ ਸ਼ਹਿਰ ਸੱਦਿਆ ਸੀ, ਉਹਦੇ ਨਾਲ ਇੰਨਾ ਬੰਦਾ ਸੀ, ਜਦੋਂ ਮੀਟਿੰਗ ਲਈ ਸੱਦਿਆ ਅੰਦਰੋਂ ਗ੍ਰਿਫਤਾਰ ਕਰਕੇ ਅੰਦਰੋਂ ਹੀ ਲੈ ਗਏ ਉਹਨੂੰ।
ਮੈਂ ਅੱਗੇ ਵੀ ਸ਼ੇਅਰ ਕੀਤਾ ਕਿ ਸਾਡੇ ਜਾਣਕੀਰ ਨੇ ਕਾਫੀ ਮਿਲਟਰੀ ਚ ਕਮਾਂਡਰ, ਤੇ ਉਹ ਵੀ ਦੱਸਦੇ ਹੁੰਦੇ ਕਿ ਜਦੋਂ ਮਿਲਟਰੀ ਦੇ ਵਿੱਚ ਨਾ ਕੋਈ ਰੋਗ ਹੋ ਜਾਵੇ, ਜਾਣੀ ਕਿ ਬਾਗੀ ਹੋ ਜਾਵੇ ਇੰਟੈਲੀਜੈਂਸ ਵਾਲਾ ਜਾਂ ਕੋਈ ਵੀ ਬੰਦਾ, ਕਿਉਂਕਿ ਹੁੰਦੇ ਨੇ ਉਹ, ਫਿਰ ਉਹਨਾਂ ਨੂੰ ਕਹਿੰਦੇ ਦਿੱਲੀ ਸੱਦਦੇ ਆ ਮੈਡਲ ਦੇਣ ਲਈ ਵੀ ਤੁਹਾਨੂੰ ਮੈਡਲ ਦੇਣਾ, ਤੇ ਹਾਂਜੀ ਹਾਂਜੀ ਪੂਰਾ ਪ੍ਰੋਪਰ ਆਉਂਦਾ ਜੀ, ਸਰਟੀਫਿਕੇਟ ਆਉਂਦੇ ਆ, ਬੰਦੇ ਆਉਂਦੇ ਸਲੂਟ ਮਾਰਦੇ, ਹਾਰ ਪਾਉਂਦੇ, ਲੈ ਵੀ ਯੂ ਹੈਵ ਬੀਨ ਸਿਲੈਕਟਿਡ ਫਾਰ ਹਾਈਐਸਟ ਅਵਾਰਡ, ਹਨਾ, ਤੇ ਉਹ ਬੜਾ ਫਿਰ ਪਾਰਟੀ ਕਰਕੇ ਜਾਂਦਾ ਜੀ ਆਪਣੇ ਸਾਰਿਆਂ ਨੂੰ, ਮੈਂ ਚੱਲਿਆ ਲੈਣ ਅਵਾਰਡ, ਤੇ ਟ੍ਰੇਨ ਚ ਜਾਂਦੇ ਉਹਨੂੰ ਫਸਟ ਕਲਾਸ ਉਹਦੀ ਬੁਕਿੰਗ ਹੁੰਦੀ ਆ, ਤੇ ਜਿੱਦਾਂ ਹੀ ਕਹਿੰਦੇ ਉਤਰਦਾ ਉੱਥੇ ਦਿੱਲੀ ਦੇ ਨਾਲ ਦੀ ਡਾਇਰੈਕਟ ਜੇਲ੍ਹ ਚ,
ਸਮਾਰਟੈਸਟ ਵੇ ਟੂ ਡੂ ਆ ਨਾ ਹੁਣ ਹੁਣ ਜਿਹੜਾ ਬਾਬਾ ਸੀ ਬਾਬਾ ਮੈਂ ਬਸ ਥੋੜਾ ਟਾਈਮ ਲਾਉਂਗਾ ਬਾਬਾ ਇੱਕ ਬੜਾ ਵੱਡਾ ਥ੍ਰੈਟ ਬਣ ਗਿਆ ਸੀ ਤਿੰਨ ਸਟੇਟਸ ਦੀ ਸਰਕਾਰ ਲਈ ਜਿਹੜੀ ਚਾਰ ਵੀ ਦਿੱਲੀ ਵਿਚ ਵੀ ਉਹਦੇ ਬਹੁਤ ਜਿਆਦਾ ਪੈਰੋਕਾਰ ਸੀ ਤੇ ਜਿਹੜਾ ਆਪਾਂ ਸਿਰਫ ਪਾਰਟੀਆਂ ਦੇਖਦੇ ਹਾਂ ਵੀ ਬੀਜੇਪੀ ਆ ਕਾਂਗਰਸ ਆ ਜਾਂ ਕੁਛ ਆ ਜਿਹੜਾ ਸਟੇਟ ਆ ਨਾ ਪਿਛਲੀਆਂ ਏਜੰਸੀਆਂ ਨੇ ਜਿਹੜੀਆਂ ਵੱਡੀਆਂ ਇੱਕ ਆਪਾਂ ਜੁਡੀਸ਼ੀਅਲ ਕਹਿ ਦਈਏ ਇਹ ਪਿੱਛੇ ਜਿਹੜੀਆਂ ਏਜੰਸੀਆਂ ਕੰਮ ਕਰਦੀਆਂ
ਨੇ ਇੰਟੈਲੀਜੈਂਸ ਇੰਟੈਲੀਜੈਂਸ ਕਹਿ ਲਓ
ਹਾਂ ਆਈਬੀ ਹੋ ਗਈ ਇਹ ਜਿਹੜੀਆਂ ਏਜੰਸੀਆਂ ਨੇ ਨਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਤੁਹਾਨੂੰ ਮਿੰਟ ਮਿੰਟ ਤੇ ਜਾਂ ਹਫ਼ਤੇ ਬਾਅਦ ਦਿਨ ਬਾਅਦ ਤੁਹਾਨੂੰ ਕੰਨਾਂ ਚੋਂ ਗੱਲ ਕੱਢੀ ਜਾਊਗਾ ਵੀ ਹੀ ਇਜ਼ ਬਿਕਮਿੰਗ ਅ ਥ੍ਰੈਟ ਨਾਓ
ਹਾਂਜੀ
ਇਹਨੇ ਸਾਡਾ ਥ੍ਰੈਟ ਬਣ ਜਾਣਾ ਤੇ ਇਹਨੇ ਸਾਨੂੰ ਅੱਗੇ ਜਾ ਕੇ ਨਾ ਬਹੁਤ ਦੁਖੀ ਕਰਨਾ ਕਿਉਂਕਿ ਲੀਡਰ ਵੀ ਇਹ ਤੋਂ ਦੁਖੀ ਸੀ ਕਿਉਂਕਿ ਹਰੇਕ ਵੋਟਾਂ ਤੇ ਉਨ੍ਹਾਂ ਨੂੰ ਜਾਣਾ ਪੈਂਦਾ ਸੀ ਇਹਨੂੰ ਵੋਟਾਂ ਮੰਗਣ ਤੁਸੀਂ ਉਹ ਲੀਡਰ ਦੀ ਹਾਲਾਤ ਦੇਖੋ ਜਿਹਦੇ ਥੱਲੇ ਇੰਨੀ ਫੌਜ ਕੰਮ ਕਰਦੀ ਹੋਵੇ ਵਰਕਰਾਂ ਦੀ ਸਾਰੇ ਉਹਦੇ ਅਫਸਰ ਉਹਦੇ ਥੱਲੇ ਹੋਣ ਤੇ ਉਹਨੂੰ ਹੱਥ ਜੋੜ ਕੇ ਇੱਕ ਬੰਦੇ ਦੇ ਖੜਨਾ ਪਵੇ ਸਾਰਿਆਂ ਦੇ ਸਾਹਮਣੇ ਵੀ ਹਾਂ ਵੀ ਮੈਨੂੰ ਤੁਹਾਡੀ ਆਸ਼ੀਰਵਾਦ ਦੀ ਲੋੜ ਆ ਸੋ ਦੇ ਦ ਹੋਲ ਨੈਕਸਸ ਬੀਜੇਪੀ ਕਾਂਗਰਸ ਈਵਨ ਕਿ ਆਮ ਆਦਮੀ ਪਾਰਟੀ ਵੀ ਆਪਾਂ ਕਹਿ ਰਹੀ ਕਿਉਂਕਿ ਇਹਨਾਂ ਨੇ ਉਦੋਂ ਦਿੱਲੀ ਵਿਚ ਵੀ ਬੀਜੇਪੀ ਦੀ ਸਪੋਰਟ ਕੀਤੀ ਸੀ ਆਪਣੇ ਇਨ੍ਹਾਂ ਨੇ ਤੇ ਦੇ ਜਸਟ ਹੇਟਡ ਦੈਟ ਤੇ ਹੁਣ ਉਹਨੂੰ ਥੱਲੇ ਲਿਆਉਣਾ ਉਹਦੇ ਵਾਸਤੇ ਤੁਸੀਂ ਦੇਖੋ 15 ਸਾਲ ਪੁਰਾਣਾ ਕੇਸ ਕੱਢ ਕੇ ਹੁਣ ਇਹ ਚ ਇਹਨੂੰ 5-6 ਸਾਲ ਦੀ ਸਜ਼ਾ ਹੋਜੂਗੀ ਫਿਰ ਛਤਰਪਤੀ ਦਾ ਜਿਹੜਾ ਕੇਸ ਚੱਲ ਰਿਹਾ ਉਹ ਆ ਰਿਹਾ ਮੇਨ ਅਕਿਊਜ਼ ਆ
ਉਹ ਆ ਰਿਹਾ ਅੱਛਾ ਜਾਂਦੇ ਜਾਂਦੇ ਸਮਾਂ ਥੋੜਾ ਜਿਹਾ ਘੱਟ ਹੈ ਜਾਂਦੇ ਜਾਂਦੇ ਹੁਣ ਤੁਸੀਂ ਦੱਸ ਦੋ ਤੁਸੀਂ ਨਾਮਧਾਰੀ ਸੰਪਰਦਾ ਨਾਲ ਕਾਫੀ ਤੁਸੀਂ ਵਿੱਚੋਂ ਹੀ ਹੋ ਤੇ ਜਿਹੜਾ ਉਹ ਆਪਣਾ ਕਰ ਰਹੇ ਉਹ ਡੇਰੇ ਤੇ ਗਏ ਆ ਉਹਨਾਂ ਨੇ ਬੜੀ ਸਪੋਰਟ ਕੀਤੀ ਉਹ ਹੁਣ ਕਿੱਥੇ ਖੜੇ ਨੇ ਤੇ ਹੁਣ ਉਹ ਵੀ ਇਹ ਵੀ ਕਹੀ ਜਾ ਰਹੇ ਨੇ ਕਿ ਜੀ ਉਹ ਸ੍ਰੀ ਕ੍ਰਿਸ਼ਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿਚ ਬੜਾ ਮਾਣ ਸਤਿਕਾਰ ਦਿੱਤਾ ਕਿਉਂਕਿ ਨੋ ਡਾਊਟ ਦਿੱਤਾ ਵੀ ਹੋਊਗਾ ਪਰ ਉਹਨਾਂ ਨੂੰ ਇਹੋ ਵੇਅਰ ਡੂ ਦੇ ਸਟੈਂਡ ਮਤਲਬ ਨਾਮਧਾਰੀ ਸੰਪਰਦਾ ਕਿੱਥੇ ਖੜੀ ਆ ਹੁਣ
ਨਾਮਧਾਰੀ ਸੰਪਰਦਾ ਜੀ ਇਹ ਜਿਹੜੇ ਉਹੀ ਨਾ ਰੋਗ ਐਲੀਮੈਂਟਸ ਨੇ ਨਾਮਧਾਰੀ ਸੰਪਰਦਾ ਵੀ ਜਿਹੜੇ ਹੁਣ ਇਸ ਵੇਲੇ ਡੇਰੇ ਨੂੰ ਕੰਟਰੋਲ ਕਰ ਰਹੇ ਨੇ ਉਹਨਾਂ ਦੇ ਜਿਹੜਾ ਵੱਡਾ ਭਰਾ ਆ ਈਵੈਂਟ ਰੋਗ ਵੀ ਉਹ ਬਾਗੀ ਹੋ ਗਿਆ ਜਦੋਂ ਉਹਨੂੰ ਗੱਡੀ ਮਿਲੀ ਤੇ ਉਹ ਜਿਹੜਾ ਜੀਵਨ ਨਗਰ ਏਰੀਆ ਨਾ ਜਿਹੜਾ ਵੀ ਇਨ੍ਹਾਂ ਦੇ ਦਾਦੇ ਨੇ ਵਸਾਇਆ ਸੀ ਸਰਸਾ ਉਹਦੇ ਵੀ ਸਰਸਾ ਜ਼ਿਲ੍ਹਾ ਉਹਦਾ ਆ ਤੇ ਉਹ ਉਸ ਜ਼ਿਲ੍ਹੇ ਉਸ ਪਿੰਡ ਨੂੰ ਕੰਟਰੋਲ ਕਰਦਾ ਉਸ ਮਾੜੇ ਮੋਟੇ ਏਰੀਏ ਨੂੰ ਕੰਟਰੋਲ ਕਰਦਾ ਜਿਹੜੇ ਮਾੜੇ ਮੋਟੇ ਕਹਿ ਲਈਏ ਈਵਨ ਮੇਬੀ ਇਨ ਥਾਊਜੈਂਡ 2,000-3,000 ਪੀਪਲ ਦੈਟਸ ਇਟ ਤੇ ਉਸ ਪਿੰਡ ਦਾ ਜਿਹੜਾ ਸਰਪੰਚ ਆ ਉਹ ਮੇਰਾ ਮਾਮਾ
ਕਿਆ ਬਾਤ ਹੈ ਅੱਛਾ ਇੰਟਰਸਟਿੰਗ ਹਾਂਜੀ
ਉਹ ਪਿੰਡ ਚ ਕੋਈ ਸਪੋਰਟ ਨੀ ਹੈਗੀ ਡੇਰੇ ਨੂੰ ਦੇ ਜਸਟ ਵੈਂਟ ਲਾਈਕ ਵੀ 5-6 ਪੀਪਲ ਵੀ ਉੱਥੇ ਗਏ ਨੇ ਵੀ ਅਸੀਂ ਡੇਰੇ ਨੂੰ ਸਪੋਰਟ ਕਰਦੇ ਹਾਂ ਬਲਾ 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 ਕਿਉਂਕਿ ਉਹ ਵੀ ਉਹ ਹੁੰਦਾ ਨਾ ਵੀ ਜਿੱਦਾਂ ਵੱਡੇ ਜਹਾਜ਼ ਦੇ ਨਾਲ ਇੱਕ ਛੋਟੀ ਬੇੜੀ ਵੀ ਨਾਲ ਲਾਂਗੇ ਇਹ ਭੁਲੇਖਾ ਆ ਹੁਣ ਜਹਾਜ਼ ਵੀ ਡੁੱਬ ਗਿਆ ਨਾਲ ਬੇੜੀ ਵੀ ਜਾਊਗੀ ਜਾਊਗੀ
ਮੈਨੂੰ ਪਤਾ ਕੀ ਹੈ ਮੈਂ ਤੁਸੀਂ ਆਹ ਗੱਲ ਕਰੇ ਇਧਰੋਂ ਪਹਿਲਾਂ ਅਮਰੀਕ ਭਾਜੀ ਕੱਢੀ ਫਿਰਦੇ ਸੀ ਕਹਿੰਦੇ ਉਹ ਗੁਰਮੀਤ ਸਿੰਘ ਜਿਹੜਾ ਉਹ ਸਿੱਧੂ ਹੈ ਹਨਾ ਆਹੋ ਸੱਚੀ ਗੱਲ ਹੈ ਅਸੀਂ ਵੀ ਸਿੱਧੂ ਹਾਂ ਉਹ ਵੀ ਸਿੱਧੂ ਹੈ ਤੇ ਉਧਰ ਉਧਰ ਮਿੰਟੂ ਬਰਾੜ ਭਾਜੀ ਨਮੋਸ਼ ਬੈਠੇ ਨੇ ਉਹ ਅੱਜ ਕਹਿੰਦੇ ਨੇ ਮੇਰਾ ਤਾਂ ਮੂਡ ਖਰਾਬ ਹੈ ਅੱਜ ਉਹਨਾਂ ਦੀ ਰਿਸ਼ਤੇਦਾਰੀ ਹੈ ਹਨਾ ਗੁਰਮੀਤ ਸਿੰਘ ਨਾਲ ਹੁਣ ਤੁਸੀਂ ਕਹਿਤਾ ਵੀ ਉਹ ਪਿੰਡ ਦਾ ਸਰਪੰਚ ਮੇਰਾ ਮਾਮਾ ਆ ਮੈਨੂੰ ਲੱਗਦਾ ਇਹ ਸਾਰਾ ਘਟਨਾਕ੍ਰਮ ਕਿਤੇ ਆਸਟ੍ਰੇਲੀਆ ਚ ਤਾਂ ਨੀ ਚੱਲ ਰਿਹਾ ਬੈਠੇ
ਆਸਟ੍ਰੇਲੀਆ ਦਾ ਨਾਮ ਬਹੁਤ ਵੱਜਦਾ ਜੀ
ਪੰਜਾਬ ਹਰਿਆਣਾ ਸਾਰਾ ਗੈਂਗਲੈਂਡ ਬਣਿਆ
ਹਨਾ
ਸਾਨੂੰ ਕਹਿੰਦੇ ਆਸਟ੍ਰੇਲੀਆ ਵਾਲਿਆਂ ਨੂੰ ਕਹਿੰਦੇ ਗੇੜਾ ਮਾਰ ਜਾ ਉੱਤੇ ਦੱਸ ਠੀਕ ਹੈ ਗੁਰਪ੍ਰੀਤ
ਪੰਜਾਬ ਹਰਿਆਣਾ ਜੀਪੀ ਗੈਂਗਲੈਂਡ ਬਣਿਆ ਸਾਰਾ ਉੱਤਰੀ ਭਾਰਤੀ ਗੈਂਗਲੈਂਡ ਬਣਿਆ
ਠੀਕ ਹੈ ਗੁਰਪ੍ਰੀਤ ਜੀ ਕੱਲ ਫੇਰ ਆਪਾਂ ਗੱਲ ਕਰਾਂਗੇ ਹਨਾ ਡਿਟੇਲ ਦੇ ਵਿੱਚ
ਬਹੁਤ ਬਹੁਤ ਧੰਨਵਾਦ
ਥੈਂਕ ਯੂ ਜੀ ਸੋ ਗੁਰਪ੍ਰੀਤ ਗਿੱਲ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਤੇ ਅਰਪਿਤ ਢਿੱਲੋਂ ਸਾਡੇ ਨਾਲ ਜੁੜੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ ਐਂਡਲੈਂਸ ਸੌਂਗ ਦੀ ਬਹੁਤ ਵਧੀਆ ਸੀ ਤੇ ਚੀਮਾ ਸਿੰਘ ਹਾਂਜੀ ਕਿਰਪਾਲ ਸਿੰਘ ਚੀਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੁਝਾਰ ਸਿੰਘ ਵੀ ਸਤਿ ਸ੍ਰੀ ਅਕਾਲ ਸਿਡਨੀ ਰਿਵਜ਼ਰੀ ਤੋਂ ਬੁਲਾ ਰਹੇ ਨੇ ਤੇ ਕੁਲਦੀਪ ਸਿੰਘ ਔਲਖ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਡੇਰਾ ਸਿਰਸਾ ਨੇ ਸੋਸ਼ਲ ਨੈਟਵਰਕ ਕੀਤੀ ਹੈ ਕੇਸ ਰਜਿਸਟਰ ਹੋਣ ਤੋਂ ਬਾਅਦ ਹੀ ਸ਼ੁਰੂ ਕੀਤੀ ਸੀ ਲੋਕਾਂ ਦੇ ਨਾਲ ਜੋੜਨ ਵਾਸਤੇ ਕਿਉਂਕਿ ਬਾਬੇ ਨੂੰ ਪਤਾ ਸੀ ਕਿ ਮੈਂ ਇਕ ਨਾ ਇਕ ਦਿਨ ਦੋਸ਼ੀ ਸਾਬਤ ਹੋ ਜਾਣਾ ਤੇ ਹੁਣ ਤੱਕ ਆਪਣੇ ਵੋਟ ਬੈਂਕ ਦੇ ਜ਼ਰੀਏ ਸਰਕਾਰਾਂ ਦੀ ਹੈਲਪ ਨਾਲ ਬਚਦਾ ਰਿਹਾ ਜੀ ਤੇ ਪੁਸ਼ਪ ਡਡਵਾਲ ਹੁਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਧੀਆ ਚੱਲ ਰਿਹਾ ਕਹਿੰਦੇ ਦੋ ਪੁਆਇੰਟਾਂ ਤੇ ਚਰਚਾ ਕਰੋ ਪਹਿਲੇ ਤੇ ਜਿਹੜੇ ਕੇਸ 2002 ਦੇ ਵਿਚ ਦਾ ਹੈ ਜਦੋਂ ਬੀਜੇਪੀ ਦੀ ਸਰਕਾਰ ਥੀ ਔਰ ਆਜ 2000 ਵਿਚ ਵੀ ਕਹਿੰਦੇ ਬੀਜੇਪੀ ਦੀ ਸਰਕਾਰ ਸੀ ਹਾਂਜੀ ਉਸ ਵੇਲੇ ਚੌਟਾਲਾ ਦੀ ਸਰਕਾਰ ਸੀ ਜੀ ਹਰਿਆਣਾ ਦੇ ਵਿਚ ਪਰ ਕੇਸ ਜਿਹੜਾ ਅਟਲ ਬਿਹਾਰੀ ਵਾਜਪਾਈ ਨੇ ਦਰਜ ਕੀਤਾ ਸੀ ਉਦੋਂ ਇਹ ਸ਼ੁਰੂ ਹੋਇਆ ਸੀ ਤੇ ਅੱਜ ਬੀਜੇਪੀ ਦੀ ਸਰਕਾਰ ਹੈ। ਤੇ ਵੈਸੇ ਮੈਂ ਤੁਹਾਨੂੰ ਦੱਸਦਾ ਪੁਸ਼ਪ ਡਰਵਾਲ ਜੀ ਕਿ ਜਿਹੜੀ ਐਤਕੀ ਸਰਕਾਰ ਬਣੀ ਹਰਿਆਣੇ ਦੇ ਵਿਚ ਉਹ ਬਾਬੇ ਦੀ ਪੂਰੀ ਫੁੱਲ ਸਪੋਰਟ ਨਾਲ ਬਣੀ ਆ ਔਰ ਬਿਲਕੁਲ 10 ਦਿਨ ਪਹਿਲਾਂ ਜੀ 15 ਅਗਸਤ ਨੂੰ ਜੀ ਉਸ ਦੇ ਜਨਮ ਦਿਨ ਵਾਲੇ ਅਮਰੀਕ ਜੀ ਕਿ ਹਰਿਆਣਾ ਕੈਬਨਿਟ ਦੇ 2 ਮਿਨਿਸਟਰ ਬੀਜੇਪੀ ਦੇ ਜਾ ਕੇ ਆਏ ਨੇ ਡੇਰੇ ਔਰ ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਇਕਵੰਜਾ ਲੱਖ ਰੁਪਈਏ ਦਾ ਚੈੱਕ ਦਿੱਤਾ ਹੈ ਜੀ। ਹਾਂਜੀ,
ਇਹ ਚੈੱਕ ਕਾਹਤੇ ਦਿੱਤਾ ਜੀ?
ਸਰਕਾਰ ਵੱਲੋਂ ਹੈਪੀ ਬਰਥਡੇ ਦਾ ਬੀਜੇਪੀ ਦਾ ਬੀਜੇਪੀ ਦੀ ਸਪੋਰਟ ਕਰਨ ਦਾ। ਸੋ ਪੁਸ਼ਪ ਡਟਵਾਲ ਜੀ ਇਹਦੇ ਵਿਚ ਅਟਲ ਬਿਹਾਰੀ ਵਾਜਪਾਈ ਨੂੰ ਸਲੂਟ ਹੈ ਪਰ ਮੌਜੂਦਾ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਥੇ ਫਿੱਟ ਲਾਣ ਤੇ ਪਾਣੀ ਬਣਦੀ ਆ ਕਿਉਂਕਿ ਉਹ ਚੈੱਕ ਦੇ ਕੇ ਆਏ ਨੇ ਹਜੇ 10 ਦਿਨ ਪਹਿਲਾਂ ਹੀ ਜਿੱਥੇ ਕਮਰ ਗਰੇਵਾਲ ਗਾ ਰਿਹਾ ਸੀ ਨਾ ਸਟੇਜ ਤੇ ਉਥੇ ਦੋ ਕੈਬਨਿਟ ਮਿਨਿਸਟਰ ਬੈਠੇ ਸੀ ਹਰਿਆਣੇ ਦੇ ਜਿਹੜੇ ਕਿ 51 ਲੱਖ ਰੁਪਈਆ ਲੈ ਕੇ ਗਏ ਸੀ ਸਰਕਾਰ ਵੱਲੋਂ ਤੇ ਆਹ ਜੋ ਕੁਛ ਘਟਨਾ ਅੱਜ ਮਰ ਰਹੇ ਨੇ ਲੋਕ ਇਹ ਨਲਾਇਕੀਆਂ ਕਰਕੇ ਮਰ ਰਹੇ ਨੇ ਸਰਕਾਰ ਦੀ ਔਰ ਇਹ 3ਵੀ ਹੋ ਗਿਆ ਜੀ ਹਰਿਆਣੇ ਦੇ ਵਿਚ ਕਿ ਬੀਜੇਪੀ ਦੀ ਸਰਕਾਰ ਦੇ ਦੌਰਾਨ 3ਵੀ ਦੰਗੇ ਹੋਏ ਨੇ ਪਿਛਲੇ 3-4 ਸਾਲਾਂ ਦੇ ਵਿਚ ਔਰ ਉਸ ਤੋਂ ਵੀ ਪਹਿਲਾਂ ਚਲ ਜਾਈਏ ਤਾਂ ਹਰਿਆਣੇ ਦੇ ਵਿਚ ਜੋ ਹੁੰਦਾ ਰਿਹਾ ਉਹਦੇ ਪਰ ਚਲੋ ਫਿਰ ਆਪਾਂ ਡਿਟੇਲ ਚ ਕਰਾਂਗੇ। ਸੋ ਇੱਦਾਂ ਕਹਿ ਲਓ ਕਿ ਅਟਲ ਬਿਹਾਰੀ ਵਾਜਪਾਈ ਵਾਜ ਮੈਨ ਆਫ ਹਿਸ ਵਰਡ ਤੇ ਉਹਨੇ ਕੀਤਾ ਪਰ ਮੌਜੂਦਾ ਸਰਕਾਰ ਨੇ ਕੁਛ ਨਹੀਂ ਕੀਤਾ ਤੇ ਬਾਕੀ ਕਹਿੰਦੇ ਕਾਂਗਰਸ ਸਰਕਾਰ ਚ ਇਸ ਬਾਬੇ ਨੂੰ ਕਿਉਂ ਨਹੀਂ ਸਜ਼ਾ ਮਿਲੀ ਆ ਜੀ। ਚਲੋ ਉਹ CBI ਦਾ ਮਸਲਾ ਆ ਤੇ ਸਜ਼ਾ ਇਹ ਸਰਕਾਰ ਨੇ ਨਹੀਂ ਦਿੱਤੀ, ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਉਸ ਨੂੰ ਬਚਾਉਣ ਦੀ। ਤੇ ਚਲੋ ਅੱਗੇ ਆਪਾਂ ਮੈਸੇਜ ਪੜ੍ਹਦੇ ਆ। ਹਰਪ੍ਰੀਤ ਸਿੰਘ ਹੁਣੀ ਵੀ ਸਾਡੇ ਨਾਲ ਡਾਰਵਿਨ ਤੋਂ ਜੁੜੇ ਆ ਜੀ, ਕਹਿੰਦੇ ਨੇ ਕਿ ਮੇਰਾ ਤਾਂ ਹਾਸਾ ਹੀ ਨਹੀਂ ਬੰਦ ਹੁੰਦਾ ਜਦੋਂ ਤੁਸੀਂ ਕਹਿੰਦੇ ਬਾਬੇ ਦਾ ਨਾਮ ਦੱਸਿਆ ਨਵਾਂ ਕਿਹੜਾ ਹੋਣਾ ਚਾਹੀਦਾ ਸੀ ਅਮਰੀਕ ਜੀ?
ਅਮਰਜੀਤ ਤੁਹਾਨੂੰ ਦੱਸਿਆ ਚਾਈਨੀ ਨਾਂ ਜੋੜਦੇ ਜਿੰਗ, ਮੈਨੂੰ ਚੇਤਾ ਭੁੱਲ ਗਿਆ, ਮੈਂ ਕਈ ਵਾਰ ਚਾਈਨੀਜ਼ ਨਾਂ ਵਿੱਚ ਐਡ ਕੀਤਾ ਇੱਕ, ਜਿਹੜਾ ਮਰਜ਼ੀ ਚਾਈਨੀਜ਼ ਤੇ ਇੱਕ ਕ੍ਰਿਸਚਨ ਨਾਂ ਰੱਖ ਕੇ ਜਿਹੜਾ ਮਰਜ਼ੀ ਬਣਾ ਲਓ।
ਹਾਂਜੀ, ਰਾਮ ਰਹੀਮ ਜੋਸਫ ਚਿੰਗ ਚੁੰਗ ਸਿੰਘ ਇੱਦਾਂ ਦਾ ਇਹ ਨਾਮ ਹੋਣਾ ਚਾਹੀਦਾ। ਹਾਂਜੀ, ਮਲਕੀਤ ਬਗਿਆਣਾ ਕਹਿੰਦੇ ਕਮਰ ਗਰੇਵਾਲ ਨੂੰ ਕਿਸੇ ਨੇ ਪੁੱਛਿਆ ਕਿ ਚੱਕਰ ਕੀ ਹੈ, ਤੁਸੀਂ ਵਾਹਿਗੁਰੂ ਅੱਲਾ ਰਾਧੇ ਸ਼ਾਮ ਸਭ ਮਿਕਸ ਕਰੀ ਜਾਂਦੇ ਹੋ ਤੇ ਕਹਿੰਦੇ ਨੇ ਕਿ ਉਹਦਾ ਜਵਾਬ ਸੀ ਕਿ ਚੱਕਰ ਕੋਈ ਨੀ ਜੀ, ਇਹ ਸਾਰਾ 2 ਲੱਖ ਦਾ ਚੱਕਰ ਹੈ ਰੁਪਈਏ ਦਾ। ਕਿਆ ਬਾਤ ਹੈ, ਸੋ ਨਾਈਸ ਜੀ। ਪ੍ਰੋਗਰਾਮ ਦੇ ਵਿਚ ਹੋਰ ਬਹੁਤ ਸੱਜਣ ਜੁੜੇ ਨੇ ਤੇ ਪਾਲਾ ਬੈਂਸ ਵੀ ਕਹਿੰਦੇ ਨੇ ਕਿ ਕਹਿੰਦੇ ਗਰੇਵਾਲ ਕਹਿੰਦੇ ਪਹਿਲਾਂ ਪੁੱਛ ਲੈਂਦਾ ਪਿਤਾ ਜੀ ਨੂੰ ਕਿਹੜਾ ਗੀਤ ਗਾਵਾਂ ਤੇਰੀ ਸਟੇਜ ਦੇ ਉੱਤੇ। ਤਾਂ ਬਿਲਕੁਲ ਚਲੋ, ਹਰਮੀਤ ਚੰਨਾ ਵੀ ਕਹਿੰਦੇ ਮੈਂ ਆ ਗਿਆ ਜੀ ਕੋਬਰਮ ਵਾਪਸ ਤੇ ਬੌਬੀ ਸਿੱਧੂ ਕਹਿੰਦੇ ਮੇਰਾ ਪ੍ਰੋਗਰਾਮ ਸੁਣਦੇ ਸੁਣਦੇ ਸਿਟੀ ਜਾਣਾ ਲੇਟ ਹੋ ਜਾਣਾ। ਸੋ ਮੀਡੀਆ ਦੇ ਬਾਰੇ ਗੱਲ ਕਰਦੇ ਆ ਜੀ, ਉਸ ਤੋਂ ਬਾਅਦ ਇੱਕ ਅਹਿਮ ਹੋਰ ਗੱਲ, ਦੋ ਗੱਲਾਂ ਹੋਰ ਕਰਨੀਆਂ ਮੀਡੀਆ ਦੇ। ਅਮਰੀਕ ਜੀ, ਮੀਡੀਆ ਦੀਆਂ ਬੈਨਾਂ ਜਾਲੀਆਂ ਐਤਕੀ
ਜੀ ਜੀ,
ਪੱਤਰਕਾਰਾਂ ਦੀ ਕੁੱਟਮਾਰ ਕੀਤੀ, ਪੱਤਰਕਾਰਾਂ ਨੂੰ ਭਜਾਇਆ ਗਿਆ ਉਥੋਂ। ਸੋ ਇਹ ਪ੍ਰੇਮੀਆਂ ਨੇ ਕੀਤਾ ਤੇ ਜਦੋਂ ਇਹੀ ਜਿਹੜੇ ਨੇ ਇਹੀ ਪੱਤਰਕਾਰ ਇਹੀ ਮੀਡੀਆ ਜਦੋਂ ਦੰਗੇ ਭੜਕਦੇ ਨੇ ਜਾਂ ਕੁਝ ਭੜਕਦੇ ਨੇ ਤਾਂ ਇਹ ਸਿੱਖ ਵਿਰੋਧੀ ਹੁੰਦੇ ਨੇ, ਇਹ ਅਕਸਰ ਕਹਿੰਦੇ ਨੇ ਸਿੱਖਾਂ ਨੇ ਐ ਕਰਤਾ, ਸਿੱਖਾਂ ਨੇ, ਇਹ ਅਕਸਰ ਕਲੀਨ ਚਿੱਟ ਦਿੰਦੇ ਆ ਰਹੇ ਨੇ ਡੇਰੇ ਵਾਲਿਆਂ ਨੂੰ ਅੱਜ ਤੱਕ। ਤੇ ਹੁਣ ਜਦੋਂ ਸੇਕ ਇਨ੍ਹਾਂ ਨੂੰ ਲੱਗਿਆ, ਇਨ੍ਹਾਂ ਦੀਆਂ ਬੈਨਾਂ ਜਾਲੀਆਂ, ਉਹ ਵੀ ਇਨ੍ਹਾਂ ਨੂੰ ਕੁੱਟਿਆ ਮਾਰਿਆ ਤੇ ਹੁਣ ਇਹੀ ਬੰਦੇ ਜਿਹੜੇ ਨੇ ਹੁਣ ਇਹ ਫਿੱਟ ਲਾਉਣ ਤਾਂ ਪਾ ਰਹੇ ਨੇ ਸਰਕਾਰ ਨੂੰ। ਹੁਣ ਇਹ ਹੁਣ ਕਹਿੰਦੇ ਕਿ ਜਦੋਂ ਬਾਣ ਲੱਗਦਾ ਨਾ ਫਿਰ
ਕੱਲ ਤੋਂ ਇੱਕ
ਹਾਂਜੀ ਮੈਂ ਕਿਹਾ ਬਈ ਜਦੋਂ ਹੁਣ ਆਪਣੇ ਲੱਗੀ ਆ ਤਾਂ ਹੁਣ ਇਨ੍ਹਾਂ ਨੂੰ ਪਤਾ ਲੱਗਾ ਕਿ ਦੰਗਾਈ ਕੌਣ ਹੈ। ਹੁਣ ਤਾਂ ਮੈਂ ਤਾਂ ਇੱਕ ਗੱਲ ਬੜੀ ਸਾਰਿਆਂ ਨੂੰ ਵਧਾਈ ਦਿੰਦਾ, ਸਾਰੇ ਸਿੱਖ ਸਮਾਜ ਨੂੰ, ਕਿ ਬਹੁਤ ਵਧੀਆ ਸਬੂਤ ਹਜੇ ਤੱਕ ਦੇ ਰਹੇ ਆ। ਇੱਦਾਂ ਵੀ ਆਪਾਂ ਦੇਈ ਜਾਣਾ ਗਾਂ ਤੇ ਗਾਂ, ਹਜੇ ਵੀ ਕੁਛ ਮਤਲਬ ਹਜੇ ਸਿਚੁਏਸ਼ਨ ਠੀਕ ਹੀ ਆ, ਬਹੁਤੀ ਵਧੀਆ ਨਹੀਂ ਹੈਗੀ, ਭੀ ਆਪਾਂ ਇਸ ਲੜਾਈ ਤੋਂ ਬਾਹਰ ਆ। ਦੇਖੋ ਜਿਹੜੀ ਆਮ ਪਬਲਿਕ ਆ ਉਹ ਇਸ ਲੜਾਈ ਤੋਂ ਬਾਹਰ ਹੋ ਰਹੀ ਆ, ਚਾਹੇ ਉਹ ਸਿੱਖ ਆ ਚਾਹੇ ਹਿੰਦੂ ਆ, ਆਰਾਮ ਨਾਲ ਬੈਠ ਕੇ ਦੇਖ ਰਹੇ ਨੇ। ਪਹਿਲਾਂ ਕੀ ਹੁੰਦਾ ਸੀ ਕਿ ਇਹ ਮੀਡੀਆ ਵਾਲੇ ਚੱਕ ਚਕਾ ਕੇ ਇਹਨੂੰ ਸਿੱਖ ਤੇ ਡੇਰਾ ਵਾਲਿਆਂ ਦੀ ਲੜਾਈ ਬਣਾਉਂਦੇ ਹੁੰਦੇ ਸੀ, ਹੁਣ ਦੇਖਣ ਦੇ ਵਿਚ ਆਇਆ ਕਿ ਹੁਣ ਮੀਡੀਆ ਦੇ ਡੇਰੇ ਵਾਲਿਆਂ ਦੀ ਲੜਾਈ ਹੋ ਰਹੀ ਆ ਤੇ ਹੁਣ ਦੇਖੋ ਕਿੰਨਾ ਦਰਦ ਹੋ ਰਿਹਾ ਇਹਨਾਂ ਨੂੰ।
ਅਮਨਦੀਪ, ਮੈਂ ਮੀਡੀਆ ਸੁਣ ਰਿਹਾ ਦੋ ਤਿੰਨ ਦਿਨ ਤੋਂ, ਜਿਹੜੇ ਕੱਲ ਤੋਂ ਸਪੈਸ਼ਲੀ ਜਿਹੜੇ ਇੱਥੇ ਟੀਵੀ ਹਨ ਆਉਂਦੇ ਹਨ, ਆਨਲਾਈਨ ਟੀਵੀ ਤੁਹਾਡੇ ਆਉਂਦੇ ਆ ਭਾਰਤ ਦੇ, ਉਹਨਾਂ ਦੇ ਵਿੱਚ ਜਿਹੜੇ ਕਈ ਉਹਨਾਂ ਦੇ ਜਿਹੜੇ ਪ੍ਰੈਜੈਂਟਰ ਆ ਏਦਾਂ ਬੋਲ ਰਹੇ ਜਿੱਦਾਂ ਉਹ ਲੜਾਈ ਲੜ ਰਹੇ ਹੋਣ, ਬਾਹਾਂ ਕੱਢ ਕੱਢ ਕੇ ਇੱਕ ਔਰਤ ਬੋਲ ਰਹੀ ਆ ਏਦਾਂ ਜਿੱਦਾਂ ਨਾ ਗਲੀ ਦੇ ਵਿੱਚ ਲੜਾਈ ਕਰ ਰਹੇ ਹੁੰਦੇ ਆ, ਏਦਾਂ ਸਰਕਾਰ ਨੇ ਆਹ ਨੀ ਕੀਤਾ, ਸਰਕਾਰ ਨੇ ਉਹ ਨੀ ਕੀਤਾ, ਸਰਕਾਰ ਨੂੰ ਆਹ ਕਰਨਾ ਚਾਹੀਦਾ, ਸਰਕਾਰ ਦੀ ਬਿਲਕੁਲ ਫੇਲਿਅਰ ਆ, ਇਹਦੇ ਨਾਲ ਬੜੇ ਜਿਹੜੇ ਬੇਕਸੂਰ ਲੋਕ ਮਾਰੇ ਗਏ ਆ, ਲੇਕਿਨ ਉਹ ਤੈਅ ਤੱਕ ਤਾਂ ਉਹਦੀ ਗਏ ਨੀ, ਮਾਰੇ ਕੌਣ ਗਏ ਆ, ਆਮ ਆਦਮੀ ਉੱਥੇ ਜਾ ਕੇ ਇਕੱਠਾ ਹੋਊਗਾ, ਆਮ ਆਦਮੀ ਦਾ ਦਿਮਾਗ ਖਰਾਬ ਆ ਕਿ ਰਜਿਸਟ੍ਰੇਸ਼ਨ ਵਿੱਚ ਜਾ ਕੇ ਉਹਨੂੰ ਦੇਖੇ ਪਤਾ ਆ ਕਿ ਇਹ ਸਭ ਕੁਛ ਹੋਣ ਵਾਲਾ ਆ। ਉਹਨਾਂ ਨੂੰ ਰੋਕਣ ਦੇ ਲਈ ਸਰਕਾਰ ਨੇ ਜੋ ਵੀ ਕੀਤਾ ਉਹਨਾਂ ਨੂੰ ਰੋਕਿਆ, ਉਹਦੇ ਵਿੱਚ ਉਹਨਾਂ ਨੂੰ ਇਹ ਤਾਂ ਹੋ ਨੀ ਸਕਦਾ ਵੀ ਕੁਡ ਯੂ ਪਲੀਜ਼ ਗੋ ਬੈਕ ਟੂ ਯੂਰ ਹੋਮ ਵਟਸਐਵਰ, ਇੱਦਾਂ ਤਾਂ ਕਹਿਣਗੇ ਨੀ, ਉਹਨਾਂ ਨੂੰ ਹਥਿਆਰ ਤਾਂ ਚੱਕਣੇ ਹੀ ਪੈਣੇ ਆ। ਜੋ ਵੀ ਕੁਛ ਹੋਇਆ ਤੇ ਉਹਨਾਂ ਦੇ ਵਿੱਚ ਪੱਤਰਕਾਰਾਂ ਦੀ ਵੀ ਕਾਫੀ ਉਹਨਾਂ ਨੇ ਪਿਟਾਈ ਕੀਤੀ, ਤੇ ਪੱਤਰਕਾਰ ਵੀ ਨਾ ਕਈ ਵਾਰੀ ਜਾਣ ਕੇ ਤੇ ਕਈ ਉਹ ਜਿਹੜੇ ਮੀਡੀਆ ਹੈ ਭਾਰਤ ਦਾ ਮੀਡੀਆ ਖਾਸ ਤੌਰ ਤੇ ਖ਼ਬਰਾਂ ਬਣਾਉਣ ਦੀ ਕੋਸ਼ਿਸ਼ ਕਰਦਾ, ਖ਼ਬਰਾਂ ਨੂੰ ਦਿਖਾਲਣ ਦੀ ਕੋਸ਼ਿਸ਼ ਨਹੀਂ ਕਰਦਾ, ਖ਼ਬਰਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦਾ। ਉਸ ਬਣਾਉਣ ਦੀ ਕੋਸ਼ਿਸ਼ ਵਿੱਚ ਜਿਹੜੇ ਕਾਫੀ ਮੀਡੀਆ ਦੇ ਲੋਕ ਲਪੇਟ ਵਿੱਚ ਆ ਗਏ ਹੋਣਗੇ ਤੇ ਉਹਨਾਂ ਦਾ ਵੀ ਕਟਾਪਾ ਹੋਇਆ ਜਾਂ ਉਹਨਾਂ ਤੇ ਵੀ ਸਖ਼ਤੀ ਵਰਤੀ ਗਈ ਪ੍ਰਸ਼ਾਸਨ ਦੇ ਦੁਆਰਾ, ਕਿਉਂਕਿ ਉਹਨਾਂ ਨੇ ਕੰਟਰੋਲ ਕਰਨਾ ਹੁੰਦਾ ਸਾਰੀ ਸਿਚੁਏਸ਼ਨ ਨੂੰ, ਤੇ ਉਹਨਾਂ ਨੇ ਕੰਟਰੋਲ ਕੀਤਾ ਵੀ ਆ। ਅਮਨਦੀਪ, ਮੈਂ ਤਾਂ ਕਹਾਂਗਾ ਕਿ ਜਿਹੜਾ ਮੀਡੀਆ ਆ ਇਹਦਾ ਜਿਹੜਾ ਰੋਲ ਜਿੱਦਾਂ ਤੁਸੀਂ ਦੱਸਿਆ, ਆਈਡੈਂਟੀਫਾਈ ਕੀਤਾ, ਆਊਟਲਾਈਨ ਕੀਤਾ ਆ ਕਿ ਹਮੇਸ਼ਾ ਇੱਕ ਫਿਰਕੇ ਨੂੰ ਦੂਜੇ ਫਿਰਕੇ ਨਾਲ ਲੜਾਉਣ ਦੀ ਕੋਸ਼ਿਸ਼ ਕਰਦੇ ਆ, ਲੇਕਿਨ ਇਸ ਵਾਰ ਮੈਂ ਕਹਾਂਗਾ ਪ੍ਰਸ਼ਾਸਨ ਦੀ ਕਾਫੀ ਵਧੀਆ ਸ਼ਲਾਘਾ ਕਰਨੀ ਚਾਹੀਦੀ ਕਿ ਉਹਨਾਂ ਨੇ ਅਜਿਹਾ ਹੋਣ ਨਹੀਂ ਦਿੱਤਾ, ਉਹਨਾਂ ਨੇ ਜਿਹੜੇ ਦੰਗਈ ਕਰ ਰਹੇ ਸੀ ਉਹਨਾਂ ਤੇ ਕੰਟਰੋਲ ਪਾਇਆ, ਤੇ ਜਿਹੜੇ ਮੀਡੀਆ ਖ਼ਬਰਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਵੀ ਨੱਪਿਆ।
ਦੋਨੋਂ ਪਾਸੇ ਹੁੰਦੇ ਆ, ਹੁਣ ਇੱਕ ਤਾਂ ਇਹ ਸਰਕਾਰ ਦੀ ਜਿਹੜੀ ਨਮੋਸ਼ੀ ਆ ਜਾਂ ਸਰਕਾਰ ਦੀ ਗਲਤ ਕਹੇ ਜਾਂਦੇ, ਦੂਜੇ ਪਾਸੇ ਨਾ ਆਪਾਂ ਦੂਜਾ ਐਂਗਲ ਵੀ ਜ਼ਰੂਰ ਦੇਖਣਾ ਕਿ ਪਤਾ ਆ ਡੇਰੇ ਵਾਲੇ ਨੂੰ ਪਤਾ ਆ ਕਿ ਉਹਨੂੰ ਸਜ਼ਾ ਹੋਣੀ ਆ, ਉਹ ਇੱਕ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਗੁਰਪ੍ਰੀਤ ਵੀ ਕਹਿ ਕੇ ਗਏ ਆ ਅਸੀਂ ਵੀ ਜੇ ਉਹ ਨਾ ਜਾਂਦਾ ਹੋ ਜਾਣੀ ਸੀਗੀ, ਉੱਥੇ ਸਜ਼ਾ ਹੋ ਜਾਣੀ ਸੀ, ਫਿਰ ਡੇਰਾ ਘੇਰਨਾ ਪੈਣਾ ਸੀ, ਉਹੀ ਰਾਮਪਾਲ ਵਾਲਾ ਕੰਮ, ਉੱਥੋਂ ਨੂੰ ਗ੍ਰਿਫ਼ਤਾਰ ਕਰਨਾ ਪੈਣਾ ਸੀ, ਉੱਥੇ ਜ਼ਿਆਦਾ ਨੁਕਸਾਨ ਹੋਣਾ ਸੀ, ਜਾਨ ਦਾ ਜ਼ਿਆਦਾ ਨੁਕਸਾਨ ਹੋਣਾ ਸੀ, ਚਾਹੇ ਉਹ ਡੇਰੇ ਵਾਲੇ ਹੀ ਆ, ਬੰਦੇ ਤਾਂ ਹੈ ਨਾ, ਮਰਨੇ ਤਾਂ ਹੈ ਨਾ। ਸੋ ਇਸ ਕਰਕੇ ਉਹ ਵਰਲਡ ਫੋਕਸ ਬਣਨਾ ਸੀ ਵੀ ਇੱਕ ਡੇਰੇ ਨੂੰ ਘੇਰਨਾ ਪਿਆ, ਉੱਥੇ ਆਹ ਕੁਛ ਕਰਨਾ ਪਿਆ। ਹੁਣ ਉਹ ਬੜੀ ਸਕੀਮ ਦੇ ਨਾਲ ਉਹਨਾਂ ਨੂੰ ਕੋਰਟ ਦੇ ਵਿੱਚ ਸੱਦੇ ਨੇ, ਪੰਚਕੂਲਾ ਜਿਹੜਾ ਕਿ 250 ਕਿਲੋਮੀਟਰ ਹੈਗਾ ਉਹਦੇ ਡੇਰੇ ਤੋਂ, ਹੁਣ ਉੱਥੇ ਤੱਕ ਜਾਂਦੇ ਆ ਜੀ, 800 ਗੱਡੀ ਜਿਹੜੀ ਆ, 800 ਗੱਡੀ ਦਾ ਕਾਫਲਾ ਸ਼ੁਰੂ ਹੋਇਆ, ਤੇ ਮੈਨੂੰ ਸਰਬਜੀਤ ਕਹਿੰਦਾ ਵੀ 800 ਗੱਡੀ ਦਾ, ਮੈਂ ਉਹਨੂੰ ਕਹਿਤਾ ਵੀ 800 ਗੱਡੀ ਇੱਥੋਂ ਹੀ ਚੱਲਣੀ ਆ, ਰਾਹ ਚ ਦੇਖਿਓ ਨੀ, ਦੋ ਦੋ ਚਾਰ ਚਾਰ ਕਰਕੇ ਸਿਰਫ ਇੱਕ ਜਾਂ ਦੋ ਗੱਡੀਆਂ ਰਹਿਣ ਦੇਣੀਆਂ। ਤੇ ਉਹਦਾ ਮੈਨੂੰ ਸ਼ਾਮੀ ਫੋਨ ਆਇਆ, ਕਹਿੰਦਾ ਬਈ ਤੇਰੀ ਗੱਲ ਸਹੀ ਹੋ ਗਈ ਵੀ ਐਂਡ ਤਾਂ 2 ਗੱਡੀਆਂ ਪਹੁੰਚੀਆਂ ਉੱਥੇ। ਮੈਂ ਕਿਹਾ ਦੇਖੋ ਇਹ ਤਾਂ ਨੈਚੁਰਲੀ ਤਰੀਕਾ ਹੈ ਕਿ ਇਹਨਾਂ ਨੂੰ ਡਿਸਟ੍ਰੀਬਿਊਟ ਕਰਤਾ, 250 ਕਿਲੋਮੀਟਰ ਚ ਖਿਲਾਰ ਦਿੱਤਾ 800 ਗੱਡੀਆਂ ਨੂੰ, ਮੇਨ ਉਹਨਾਂ ਦੀ ਪਾਵਰ। ਦੂਜੀ ਗੱਲ, ਜਿਹੜੇ ਡੇਰੇ ਵਾਲਿਆਂ ਨੂੰ 2-2.5 ਲੱਖ ਬੰਦਾ ਆਇਆ, ਉਹਨਾਂ ਨੂੰ ਪਿਆਰ ਵੀ ਕਰੀ ਗਏ, ਉਹਨਾਂ ਨੂੰ ਲੰਗਰ ਵੀ ਦੇਈ ਗਏ, ਪਾਣੀ ਵੀ ਦੇਈ ਗਏ, ਉਹਨਾਂ ਨੂੰ ਇਹ ਸ਼ੋਅ ਕਰ ਦਿੱਤਾ ਵੀ ਅਸੀਂ ਤਾਂ ਤੁਹਾਡੇ ਨਾਲ ਹੀ ਆ, ਕੋਈ ਚੱਕਰ ਨੀ। ਜੇ ਇਹ ਦੰਗੇ ਕਿਤੇ ਪਹਿਲਾਂ ਸ਼ੁਰੂ ਹੋ ਜਾਂਦੇ, ਧਾਰਾ 144 ਲਾ ਦਿੰਦੇ ਉੱਥੇ 5 ਬੰਦਿਆਂ ਵਾਲੀ ਚੱਕਣ ਵਾਲੀ, ਤਾਂ ਉਹ ਪਹਿਲਾਂ ਹੀ ਭੜਕ ਜਾਣੇ ਸੀ। ਜਿਹੜੇ ਦੰਗੇ ਕੱਲ ਸ਼ਾਮੀ ਦਾ ਅੱਜ ਹੋ ਰਹੇ ਨੇ, ਉਹ ਪਰਸੋਂ ਚੌਥ ਤੋਂ ਹੀ ਹੋ ਜਾਣੇ ਸੀ, ਜਿਹੜਾ ਕਿ ਡੇਰੇ ਵਾਲੇ ਚਾਹੁੰਦੇ ਸੀ ਕਿ ਫੈਸਲੇ ਤੋਂ ਪਹਿਲਾਂ ਦੰਗੇ ਹੋਣ, ਪੰਚਕੂਲਾ ਜਲੇ, ਇੰਡੀਆ ਜਲੇ, ਔਰ ਇਹ ਫੇਰ ਪੋਸਟਪੋਨ ਹੋ ਜਾਵੇ। ਔਰ ਇਸ ਨੂੰ ਕੰਟਰੋਲ ਕਰਨ ਦਾ ਇੱਕੋ ਇੱਕ ਤਰੀਕਾ ਸੀ ਵੀ ਉਹ ਜਿਹੜੇ 2.5 ਲੱਖ ਬੰਦੇ ਨੂੰ ਕਿੱਦਾਂ ਸ਼ਾਂਤ ਰੱਖਣਾ ਹੈ। ਔਰ ਉਹ ਸ਼ਾਂਤ ਰੱਖਣ ਦੇ ਲਈ ਮੈਂ ਤਾਂ ਕਹਿੰਦਾ ਕਿ ਬਹੁਤ ਵਧੀਆ ਕੰਮ ਕੀਤਾ ਹਰਿਆਣੇ ਵਾਲਿਆਂ ਨੇ ਕਿ ਉਨ੍ਹਾਂ ਨੇ ਬਰਗਾੜੀ ਮੰਗਰ ਗੋਲੀ ਨੀ ਚਲਾਤੀ, ਐਵੀਂ ਸ਼ਾਂਤੀ ਦੇ ਬੈਠਿਆਂ ਦੇ ਉੱਤੇ ਗੋਲੀ ਨੀ ਚਲਾਤੀ। ਮਤਲਬ ਉਹ ਮੂਰਖਤਾ, ਸਿਰੇ ਦੀ ਮੂਰਖਤਾ ਸੀਗੀ ਬਰਗਾੜੀ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਨੇ ਗੋਲੀ ਚਲਾਈ ਆ। ਔਰ ਮੈਂ ਇਹਨੂੰ ਕਹਾਂਗਾ ਕਿ ਹਰਿਆਣੇ ਵਾਲਿਆਂ ਨੇ ਬੜਾ ਵਧੀਆ ਕੰਮ ਕੀਤਾ ਕਿ ਉਨ੍ਹਾਂ ਨੇ ਧਾਰਾ 144 ਲਾ ਤਾਂ ਦਿੱਤੀ ਆ, ਉਹਦੇ ਵੀਡੀਓ ਵੀ ਬਣ ਗਏ ਆ, ਉਹਦੀਆਂ ਫੋਟੋਆਂ ਵੀ ਖਿੱਚ ਹੋ ਗਈਆਂ ਬਈ, ਪਰ ਉਹ ਹੁਣ ਬਾਅਦ ਚੋਂ ਚੱਕਣੇ ਨੇ। ਹੁਣ ਅੱਜ ਦੀ ਖ਼ਬਰ ਹੈ ਕਿ 2500 ਬੰਦਾ ਗ੍ਰਿਫ਼ਤਾਰ ਕੀਤਾ ਜਾ ਚੁੱਕਾ, ਉਨ੍ਹਾਂ ਦੇ ਪੂਰੇ ਸਬੂਤ ਨੇ ਕਿ ਧਾਰਾ 144 ਲਾਗੂ ਹੋਣ ਦੇ ਬਾਵਜੂਦ ਇਹ 2.5 ਲੱਖ ਬੰਦਾ ਇਕੱਠਾ ਹੋਇਆ ਸੀ। ਸੋ ਉਨ੍ਹਾਂ ਤੇ ਕੇਸ ਉਹ ਬਣਨੇ ਹੀ ਬਣਨੇ ਧਾਰਾ 144 ਵਾਲੇ। ਸੋ ਉਨ੍ਹਾਂ ਨੇ ਪਹਿਲਾਂ ਭੜਕਣ ਨਹੀਂ ਦਿੱਤੇ, ਜਦੋਂ ਭੜਕੇ ਨਹੀਂ, ਉਹ ਤੋਂ ਬਾਅਦ ਕੀ ਹੈ, ਲੋਕਾਂ ਨੂੰ ਵੀ ਟਾਈਮ ਮਿਲ ਗਿਆ ਆਪਣੀ, ਜਿੱਦਾਂ ਤੁਸੀਂ ਕਹਿੰਦੇ ਆ ਕਿ ਆਪਣੀ ਸੁਰੱਖਿਆ ਕਰਨ ਦਾ। ਹੁਣ ਜਿਹੜੀ ਹੁਣ ਪ੍ਰਸ਼ਾਸਨ ਨੀ ਹੈਗਾ, ਹੁਣ ਪੈਰਾਮਿਲਟਰੀ ਫੋਰਸਿਸ ਵਰਸਿਸ ਉਹ ਦੰਗਾਕਾਰੀ ਆ, ਹੁਣ ਲੋਕ ਵੀ ਹੈ ਨੀ ਉਹਦੇ ਵਿਚ, ਤੇ ਉਹ ਮੈਨੂੰ ਲੱਗਦਾ ਇਹ ਹੋਣਾ ਤਾਂ ਸੀਗਾ ਹੀ, ਪਰ ਉਹ ਜਿਹੜੀ ਉਹਦੀ ਪਾਲਿਸੀ ਆ ਡੇਰੇ ਵਾਲੇ ਦੀ, ਉਹਦੀ ਚਾਲੂ ਨੀ ਹੋਣ ਦਿੱਤੀ, ਉਹਦੀ ਲਾਗੂ ਨੀ ਹੋਣ ਦਿੱਤੀ ਪਾਲਿਸੀ, ਕਿ ਸੁਣਵਾਈ ਤੋਂ ਜਾਂ ਦੋਸ਼ੀ ਕਰਾਰ ਤੋਂ ਪਹਿਲਾਂ ਨਹੀਂ ਦੰਗੇ ਹੋਣ ਦਿੱਤੇ, ਨਹੀਂ ਤਾਂ ਇਹ ਕੱਲ ਵਾਲਾ ਫੈਸਲਾ ਹੋਣਾ ਹੀ ਨਹੀਂ ਸੀਗਾ ਕਿਸੇ ਵੀ ਹਾਲਤ ਚ, ਜੇ ਉੱਥੇ ਅੱਗਾਂ ਲੱਗੀਆਂ ਹੁੰਦੀਆਂ ਇੰਨੀ ਭਾਰੀ।
ਅਮਨਦੀਪ ਤੁਹਾਡੀ ਗੱਲ ਤਾਂ ਇਹ ਨੀ ਯਾਰ ਹੁੰਦਾ ਕਿ ਕਾਨੂੰਨ ਦੇ ਹੱਥ ਜਿਹੜੇ ਆ ਬਹੁਤ ਲੰਬੇ ਹੁੰਦੇ ਆ ਅਤੇ ਕਾਨੂੰਨ ਵਿਚ ਦੇਰੀ ਹੋ ਸਕਦੀ ਆ ਲੇਕਿਨ ਉਹ ਕਾਨੂੰਨ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਕਾਨੂੰਨ ਜਿਹੜਾ ਆਪਣੇ ਆਪਣੇ ਕੰਮ ਕਰਦਾ ਰਹਿੰਦਾ ਹਰੇਕ ਦੇਸ਼ ਦੇ ਵਿਚ, ਚਾਹੇ ਉਹ ਦੇਰ ਹਨੇਰ ਉਹਦੇ ਵਿਚ ਹੋ ਸਕਦੀ ਆ ਲੇਕਿਨ ਕਾਨੂੰਨ ਆਪਣੇ ਕੰਮ ਕਰਦਾ ਰਹਿੰਦਾ। ਤੇ ਇਸ ਸਥਿਤੀ ਦੇ ਵਿਚ ਅਜਿਹਾ ਹੋਇਆ ਕਿ ਕਾਨੂੰਨ ਜਿਹੜਾ ਆ ਨੇਤਾਵਾਂ ਤੋਂ ਇੰਸਟੀਟਿਊਸ਼ਨ ਤੋਂ ਉਪਰ ਹੈ ਅਤੇ ਕਾਨੂੰਨ ਕਰਕੇ ਹੀ ਜਿਹੜਾ ਐਡਾ ਵੱਡਾ ਦੇਸ਼ ਭਾਰਤ ਦਾ ਦੇਸ਼ ਚੱਲ ਰਿਹਾ ਇਸ ਵੇਲੇ ਅਮਨਦੀਪ।
ਦੇਖੋ ਜਿਹੜੇ ਜਿਹੜੇ ਥਿੰਕ ਟੈਂਕ ਹੈ ਉਹ ਸਾਰੀਆਂ ਸਟ੍ਰੈਟਜੀਆਂ ਸੋਚਦੇ ਆ, ਜਿੱਦਾਂ ਗੁਰਪ੍ਰੀਤ ਨੇ ਵੀ ਕਿਹਾ ਕਿ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹ ਪਲਾਨ ਬਣਾਉਂਦੀਆਂ ਆ ਵੀ ਕਿੱਦਾਂ ਕਿੱਦਾਂ ਹੋਣਾ ਕਿੱਦਾਂ। ਹੁਣ ਉਹ ਜਿਹੜੇ ਕੇਸ ਬਣਨੇ ਆ 2500 ਕੇਸ ਬਣਿਆ ਆ ਉਹ ਹੁਣ ਕੇਸ ਬਣਨਾ ਉਹਨਾਂ ਤੇ ਭਰਪਾਈ ਵੀ ਹੋਣੀ, ਉਹਨਾਂ ਨੂੰ ਭਰਨਾ ਵੀ ਪੈਣਾ। ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਕਾਨੂੰਨ ਪੰਜਾਬ ਹਰਿਆਣੇ ਦਾ ਤਾਂ ਫਰਗਟ ਅਬਾਊਟ ਹਰਿਆਣਾ, ਪੰਜਾਬ ਦਾ ਦੱਸੋ ਕਿ ਪੰਜਾਬ ਦੇ ਵਿਚ ਜਿਹੜੀ ਭੰਨਤੋੜ ਹੋਈ ਆ ਉੱਥੇ ਵੀ ਗ੍ਰਿਫ਼ਤਾਰੀਆਂ ਹੋਈਆਂ ਹੋਣੀਆਂ, ਉੱਥੇ ਵੀ ਸਾਰਾ ਕੁਝ ਬਣਿਆ ਕਿ ਉਹ ਕਾਨੂੰਨ ਲਾਗੂ ਜੇ ਹੁੰਦਾ ਹੈ ਤਾਂ ਕੀ ਹੋਏਗਾ।
ਇਹ ਅਮਨਦੀਪ 2014 ਦੇ ਵਿਚ ਜਿਸ ਵੇਲੇ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕਾਨੂੰਨ ਬਣਾਇਆ ਸੀ ਜਿਹਨੂੰ ਕਿਹਾ ਪੰਜਾਬ ਪ੍ਰਿਵੈਂਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਬਿੱਲ 2014। ਇਹਦੇ ਅਨੁਸਾਰ ਅਮਨਦੀਪ ਇਹਦੇ ਖਿਲਾਫ਼ ਉਸ ਵੇਲੇ ਜਿਹੜੀ
ਜੀ ਅਮਰੀਕ ਜੀ, ਮੈਨੂੰ ਲੱਗਦਾ ਅਮਰੀਕ ਭਾਜੀ ਉਹਨਾਂ ਦੀ ਆਵਾਜ਼ ਪੌਜ਼ ਹੋ ਗਈ ਹੈ ਜੀ। ਜੀ
ਹੈਲੋ ਅਮਰੀਕ
ਜੀ, ਜੀ ਅਮਰੀਕ ਜੀ
ਆਵਾਜ਼ ਆ ਰਹੀ ਹੈ?
ਹਾਂਜੀ ਹਾਂਜੀ ਹੁਣ ਆ ਰਹੀ ਹੈ।
ਅਮਨਦੀਪ ਇਹ ਜਿਹੜਾ ਬਿੱਲ ਇਹਦਾ ਨਾਂ ਹੈਗਾ ਦ ਪੰਜਾਬ ਪ੍ਰਿਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਪ੍ਰਾਈਵੇਟ ਐਂਡ ਪਬਲਿਕ ਪ੍ਰਾਪਰਟੀ ਬਿੱਲ 2014। ਤੇ ਅਮਨਦੀਪ ਜਦੋਂ ਇਹ ਕਾਨੂੰਨ 2014 ਵਿਚ ਬਣਿਆ ਸੀ ਤਾਂ ਇਹਦੀ ਕਾਫ਼ੀ ਵਿਰੋਧਤਾ ਕੀਤੀ ਗਈ ਸੀ ਕਾਂਗਰਸ ਪਾਰਟੀ ਦੇ ਦੁਆਰਾ ਤੇ ਆਮ ਆਦਮੀ ਪਾਰਟੀ ਦੇ ਦੁਆਰਾ। ਉਸ ਵੇਲੇ ਇਹ ਕਿਹਾ ਜਾ ਰਿਹਾ ਸੀ ਕਿ ਕਾਲਾ ਕਾਨੂੰਨ ਹੈ, ਕਿਸੇ ਵੀ ਵਿਅਕਤੀ ਨੂੰ ਕੋਈ ਵੀ ਧਾਰਾ ਲਾ ਕੇ ਅੰਦਰ ਕੀਤਾ ਜਾ ਸਕਦਾ, ਲੇਕਿਨ ਇਹਦੇ ਨੇਚਰ ਦੇ ਵਿਚ ਦੇਖਿਆ ਜਾਵੇ ਇਹਦੀ ਬੈਕਗਰਾਉਂਡ ਦੇ ਵਿਚ ਮੇਰੇ ਖਿਆਲ ਵਿਚ ਕੋਈ ਵੀ ਅਜਿਹਾ ਹਲੇ ਤੱਕ ਮੁਕਦਮਾ ਨਹੀਂ ਦਾਇਰ ਕੀਤਾ ਗਿਆ ਇਸ ਕਾਨੂੰਨ ਦੇ ਅਨੁਸਾਰ। ਇਹ ਜਿਹੜਾ ਕਾਨੂੰਨ ਆ ਦਿਸ ਐਕਟ, ਇਸ ਨੂੰ ਪੰਜਾਬ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 2014 ਕਿਹਾ ਜਾਂਦਾ ਹੈ। ਇਸ ਦੇ ਵਿਚ ਅਮਨਦੀਪ ਕੀ ਪ੍ਰਬੰਧ ਆ ਕਿ ਇਸ ਦੇ ਅਨੁਸਾਰ ਅਗਰ ਕਿਸੇ ਤਰ੍ਹਾਂ ਦਾ ਵੀ ਕੋਈ ਡੈਮੇਜਿੰਗ ਐਕਟ ਹੁੰਦਾ ਹੈ ਜਿਹਦੇ ਵਿਚ ਕੋਈ ਐਜੀਟੇਸ਼ਨ ਹੈ, ਕੋਈ ਸਟ੍ਰਾਈਕ ਹੈ, ਹੜਤਾਲ ਹੈ, ਧਰਨਾ ਹੈ, ਜਾਂ ਬੰਦ ਜਾਂ ਡੈਮੋਨਸਟ੍ਰੇਸ਼ਨ ਹੈ, ਜਾਂ ਮਾਰਚ ਪ੍ਰੋਸੈਸ਼ਨ ਹੈ ਜਿਹਦੇ ਵਿਚ ਬਲੋਕੇਡ ਆਫ ਰੇਲ ਹੈ, ਰੋਡ ਟ੍ਰੈਫਿਕ ਹੈ, ਇਹਦੇ ਵਿਚ ਜਿੰਨੇ ਵੀ ਇਨਵੋਲਵ ਵਿਅਕਤੀ ਹੁੰਦੇ ਹਨ, ਇੰਡੀਵਿਜੁਅਲ ਵਿਅਕਤੀ ਵੀ ਹੋ ਸਕਦਾ, ਉਹਦੇ ਵਿਚ ਗਰੁੱਪ ਆਫ ਇੰਡੀਵਿਜੁਅਲ ਹੋ ਸਕਦੇ ਹਨ, ਲੋਕਾਂ ਦਾ ਸੰਗਠਨ ਹੋ
ਸਕਦਾ ਹੈ, ਜਿਹਦੇ ਵਿਚ ਡੇਰਾ
ਆਰਗੇਨਾਈਜੇਸ਼ਨ ਵੀ ਆ, ਹਾਂਜੀ, ਰਿਲੀਜੀਅਸ ਤੇ ਪੋਲੀਟੀਕਲ ਪਾਰਟੀ ਵੀ ਇਹਦੇ ਚ ਆਉਂਦੀਆਂ, ਕਿਸੇ ਤਰ੍ਹਾਂ ਦਾ ਵੀ ਉਹ ਡਿਸਟ੍ਰਕਸ਼ਨ ਅਗਰ ਪਬਲਿਕ ਪ੍ਰਾਪਰਟੀ ਨੂੰ ਪਹੁੰਚਾਉਂਦੀਆਂ ਹਨ ਤਾਂ ਉਹਦੀ ਜਿਹੜੀ ਭਰਪਾਈ ਹੈ ਇਹਨਾਂ ਦੇ ਦੁਆਰਾ ਕੀਤੀ ਜਾਵੇਗੀ। ਹੁਣ ਪਬਲਿਕ ਪ੍ਰਾਪਰਟੀ ਕੀ ਆ? ਪਬਲਿਕ ਪ੍ਰਾਪਰਟੀ ਦੀ ਪਰਿਭਾਸ਼ਾ ਜਿਹੜੀ ਇਸ ਕਾਨੂੰਨ ਦੇ ਅਨੁਸਾਰ ਦਿੱਤੀ ਗਈ ਹੈ ਉਹ ਇਮੋਵੇਬਲ ਵੀ ਹੋ ਸਕਦੀ ਹੈ ਤੇ ਮੋਵੇਬਲ ਵੀ ਹੋ ਸਕਦੀ ਹੈ, ਜਿਹਦੇ ਮੋਵੇਬਲ ਦੇ ਵਿਚ ਕਾਰਾਂ ਆ, ਟਰੱਕ ਆ, ਰੇਲਾਂ ਆ, ਜਾਂ ਜਿਹੜੀ ਪ੍ਰਾਪਰਟੀ ਮਸ਼ੀਨਰੀ ਕੋਈ ਕਿਸੇ ਤਰ੍ਹਾਂ ਦੀ ਮਸ਼ੀਨਰੀ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਲਿਆਈ ਜਾ ਸਕਦੀ ਹੈ ਅਗਰ ਉਸ ਨੂੰ ਡੈਮੇਜ ਕੀਤਾ ਜਾਂਦਾ, ਜਾਂ ਜਿਹੜੀ ਇਮੋਵੇਬਲ ਪ੍ਰਾਪਰਟੀ ਆ ਜਿਹਦੇ ਵਿਚ ਸਰਕਾਰੀ ਬਿਲਡਿੰਗਾਂ ਹੁੰਦੀਆਂ, ਪਾਰਕਸ ਹੁੰਦੀਆਂ, ਰੋਡ ਹੁੰਦੀਆਂ, ਜਾਂ ਹੋਰ ਸਰਕਾਰੀ ਢਾਂਚਾ ਹੁੰਦਾ, ਉਹਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਜਾਵੇ, ਚਾਹੇ ਉਹ ਸੈਂਟਰ ਸਰਕਾਰ ਦੀ ਪ੍ਰਾਪਰਟੀ ਆ, ਚਾਹੇ ਇੱਕ ਸਟੇਟ ਦੀ ਪ੍ਰਾਪਰਟੀ ਆ, ਚਾਹੇ ਲੋਕਲ ਅਥਾਰਟੀ ਦੀ ਪ੍ਰਾਪਰਟੀ ਆ, ਜਾਂ ਕਿਸੇ ਕੌਂਸਲ ਦੀ ਪ੍ਰਾਪਰਟੀ ਆ, ਜਾਂ ਬੋਰਡ ਦੀ ਪ੍ਰਾਪਰਟੀ ਆ, ਉਹਨਾਂ ਨੂੰ ਅਗਰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਜਾਂਦਾ ਇਹਨੇ ਐਕਸ਼ਨ ਦੇ ਦੁਆਰਾ, ਤਾਂ ਉਥੇ ਇਹ ਕਾਨੂੰਨ ਲਾਗੂ ਹੋਏਗਾ ਤੇ ਭਰਪਾਈ ਕਰਨੀ ਪਏਗੀ। ਇੰਡੀਵਿਜੁਅਲ ਵੀ ਹੋ ਸਕਦਾ, ਗਰੁੱਪ ਆਫ ਪੀਪਲ ਵੀ ਹੋ ਸਕਦੀਆਂ ਹਨ, ਤੇ ਕੋਈ ਸਰਕਾਰੀ ਪਾਰਟੀ ਵੀ ਹੋ ਸਕਦੀ ਆ, ਤੇ ਜਾਂ ਫਿਰ ਕੋਈ ਧਾਰਮਿਕ ਸੰਸਥਾ ਜਾਂ ਧਾਰਮਿਕ ਸੰਗਠਨ ਵੀ ਉਹਦੇ ਵਿਚ ਆ ਸਕਦਾ ਹੈ। ਅਮਨਦੀਪ ਇਸ ਦੇ ਨਾਲ ਜਿਹੜਾ ਹਰਜਾਨਾ ਭਰਨਾ ਪਏਗਾ ਉਹਦੇ ਵਿਚ 1 ਸਾਲ ਤੋਂ ਲੈ ਕੇ 5 ਸਾਲ ਦੀ ਕੈਦ ਹੋ ਸਕਦੀ ਆ ਤੇ 1 ਲੱਖ ਤੋਂ 5 ਲੱਖ ਤੱਕ ਜੁਰਮਾਨਾ ਵੀ ਹੋ ਸਕਦਾ। ਅਗਰ ਕਾਰਪੋਰੇਸ਼ਨ ਹੈ ਜਾਂ ਵੱਡਾ ਕੋਈ ਨੁਕਸਾਨ ਹੋਇਆ ਹੈ ਜਾਂ ਜਿਹਦੀ ਪ੍ਰਾਪਰਟੀ ਬਹੁਤ ਜ਼ਿਆਦਾ ਹੈ ਕਿਸੇ ਵਿਅਕਤੀ ਕੋਲ, ਉਹ ਕੁਰਕ ਕਰਕੇ ਉਸਦੀ ਇਹ ਸਾਰੀ ਭਰਪਾਈ ਕੀਤੀ ਜਾ ਸਕਦੀ ਹੈ ਅਮਨਦੀਪ। ਤੇ ਇਹਦੇ ਕਾਨੂੰਨ ਦੇ ਅਨੁਸਾਰ ਇੱਕ ਹੋਰ ਗੱਲ ਵੀ ਸਾਹਮਣੇ ਆਈ ਕਿ ਕੌਣ ਗ੍ਰਿਫ਼ਤਾਰ ਕਰ ਸਕਦਾ ਹੈ, ਇਹ ਜੇ ਕਾਂਸਟੇਬਲ ਲੈਵਲ ਦਾ ਕੋਈ ਵੀ ਪੈਰਾਮਿਲਟਰੀ ਜਾਂ ਪੁਲਿਸ ਦੇ ਵਿਚ, ਪੰਜਾਬ ਪੁਲਿਸ ਦੇ ਵਿਚ ਕਾਂਸਟੇਬਲ ਲੈਵਲ ਦਾ ਕੋਈ ਵੀ ਅਧਿਕਾਰੀ ਹੈ, ਉਸ ਨੂੰ ਇਸ ਖਿਲਾਫ਼ ਐਕਸ਼ਨ ਲੈਣ ਦੀ ਪੂਰੀ ਪੂਰੀ ਇਜਾਜ਼ਤ ਹੈ। ਅਮਨਦੀਪ
ਜੀ, ਅਮਰੀਕ ਜੀ, ਗੱਲ ਹੁਣ ਇੱਥੇ ਇਹ ਬਣਦੀ ਹੈ ਕਿ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿਚ ਹੁਣ ਸੁਣਿਆ ਮਾਨਸੇ ਏਰੀਏ ਦੇ ਵਿਚ ਵੀ ਨੁਕਸਾਨ ਹੋਇਆ, ਲੁਧਿਆਣੇ ਦੇ ਵਿਚ ਵੀ ਹੋਇਆ, ਬਰਨਾਲੇ ਚ ਵੀ ਹੋਇਆ, ਹੁਣ ਇਹ ਜਿਹੜੇ ਜਿੰਨੇ ਵੀ ਡੇਰਿਆਂ ਦੀਆਂ ਫਰੈਂਚਾਈਜ਼ੀਆਂ ਜਾਂ ਜਿਹੜੇ ਸਬ ਡੇਰੇ ਪੰਜਾਬ ਦੇ ਵਿਚ ਆਉਂਦੇ ਨੇ, ਸੋ ਇਸ ਕਾਨੂੰਨ ਦੇ ਹਿਸਾਬ ਦੇ ਨਾਲ ਉਹ ਸਾਰੇ ਇਹਦੇ ਅੰਡਰ ਆ ਜਾਣੇ ਚਾਹੀਦੇ ਨੇ, ਠੀਕ ਹੈ ਨਾ। ਹੁਣ ਇਹ ਨੁਕਸਾਨ
ਬਿਲਕੁਲ ਕਲੀਅਰ ਨਹੀਂ ਲਿਖਿਆ।
ਹਾਂਜੀ
ਅਮਨਦੀਪ, ਜੇ ਵਕੀਲ ਇਸ ਨੂੰ ਧਿਆਨ ਨਾਲ ਪੜ੍ਹਨਗੇ, ਇਹਦੇ ਚ ਲਿਖਿਆ ਪੋਲੀਟੀਕਲ ਜਾਂ ਕੋਈ ਰਿਲੀਜੀਅਸ ਪਾਰਟੀ ਆ, ਉਹ ਇਹਦੇ ਚ ਇਨਕਲੂਡ ਨੇ।
ਪਰ ਅਮਰੀਕ ਭਾਜੀ, ਸਮੱਸਿਆ ਇਹ ਹੈ ਕਿ ਮੇਰੀ ਮਿੰਟੂ ਬਰਾੜ ਭਾਜੀ ਨਾਲ ਗੱਲ ਚੱਲ ਰਹੀ ਸੀ, ਉਹ ਇਸ ਦੀ ਤਹਿ ਤੱਕ ਜਾ ਰਹੇ ਨੇ ਕਿ ਸਿਚੁਏਸ਼ਨ ਇਹ ਹੈ ਕਿ ਜੇਲ ਜਾਣ ਤੋਂ ਪਹਿਲਾਂ, ਇਕ ਮਹੀਨਾ ਪਹਿਲਾਂ ਹੀ ਬਾਬੇ ਨੇ ਜਿਹੜੀ ਆਪਣੀ ਪ੍ਰੋਪਰਟੀ ਆ ਉਹ ਵੰਡ ਦਿੱਤੀ ਸੀ। ਉਹਦੇ ਕੋਲ ਸਿਰਫ ਹੁਣ 90 ਕਰੋੜ ਦੀ ਪ੍ਰੋਪਰਟੀ ਬਚੀ ਆਪਣੇ ਕੋਲ, ਉਹਨੇ ਕੀ ਕੀਤਾ ਆ 50% ਪ੍ਰੋਪਰਟੀ ਉਹਨੇ ਆਪਣੇ ਬੱਚਿਆਂ ਨੂੰ ਦੇ ਦਿੱਤੀ ਆ, ਤਿੰਨਾਂ ਨੂੰ, ਠੀਕ ਹੈ, ਫੈਮਿਲੀ ਨੂੰ। ਤੇ 50% ਪ੍ਰੋਪਰਟੀ ਜਿਹੜੀ ਆ ਉਹ ਦੇਤੀ ਆ ਇਕ ਜਿਹੜੀ ਉਹਦੇ ਨਾਲ ਹੋਰ ਲੜਕੀ ਆ, ਹੁਣ ਉਹਦਾ ਮੈਨੂੰ ਨਾਂ ਨੀ ਪਤਾ, ਮਿੰਟੂ ਬਰਾੜ ਹੋਣੀ ਜਿਆਦਾ ਦੱਸਣਗੇ ਕੱਲ ਨੂੰ ਪ੍ਰੋਗਰਾਮ ਵਿਚ, ਉਹਨੂੰ ਦੇਤੀ ਆ। ਸੋ ਇਹਦੇ ਕੋਲ ਤਾਂ 90 ਕਰੋੜ ਦੀ ਰਹਿ ਗਈ ਆ, ਜਿਹੜੀ ਅਰਬਾਂ ਦੀਆਂ ਪ੍ਰੋਪਰਟੀਆਂ ਉਹ ਤਾਂ ਪਹਿਲਾਂ ਡਿਸਪੋਜ਼ ਕਰ ਦਿੱਤੀਆਂ। ਸੋ ਜਦੋਂ ਹੁਣ ਉਹ ਜ਼ਬਤ ਹੋਣਗੀਆਂ ਤੇ ਮੈਨੂੰ ਲੱਗਦਾ ਫੇਰ ਇੱਕ ਕੇਸ ਚੱਲੇਗਾ ਵੀ ਇਹ ਪ੍ਰੋਪਰਟੀਆਂ ਤਾਂ ਜੀ ਇਹਦੀਆਂ ਨੀ, ਇਹ ਤਾਂ ਉਹਦੀਆਂ ਆ, ਇਹ ਤਾਂ ਹੈ ਹੀ ਨੀ ਇਹਦੀਆਂ ਡੇਰੇ ਦੀਆਂ।
ਅਮਨਦੀਪ, ਜਿਸ ਵੇਲੇ ਕਾਨੂੰਨ ਦੀ ਤੁਸੀਂ ਤਹਿ ਤੱਕ ਜਾਓ ਤਾਂ ਉਹਦੇ ਵਿਚ ਕਈ ਵਾਰੀ ਅਜਿਹੀ ਧਾਰਾ ਛੁਪੀ ਹੋਈ ਹੁੰਦੀ ਆ ਜਿਹਦੇ ਵਿਚ ਲਿਖਿਆ ਹੁੰਦਾ ਕਿ ਪ੍ਰੋਪਰਟੀ ਜਿਸ ਵੇਲੇ ਤੁਸੀਂ ਕਿਸੇ ਦੂਜੇ ਆਦਮੀ ਨੂੰ ਪਾਸ ਆਨ ਕਰਦੇ ਆ ਉਹਦਾ ਡਿਊਰੇਸ਼ਨ ਟਾਈਮ ਕਿੰਨਾ ਆ। ਅਗਰ ਉਹ ਪ੍ਰੋਪਰਟੀ ਤੁਸੀਂ 5 ਸਾਲ ਪਹਿਲਾਂ ਕੀਤੀ ਹੈ
ਰੈਟ੍ਰੋਸਪੈਕਟਿਵ,
ਉਸ ਤੋਂ ਬਾਅਦ ਰੱਖਿਆ ਜਾਂਦਾ
ਰੈਟ੍ਰੋਸਪੈਕਟਿਵ ਕਾਨੂੰਨ ਕਹਿੰਦੇ ਆ।
ਇੱਥੇ ਮੈਂ ਐਗਜ਼ਾਮਪਲ ਦਿੰਦਾ, ਆਸਟ੍ਰੇਲੀਆ ਦੀ ਹੁਣ ਜਿਹੜੀ ਏਜ ਪੈਨਸ਼ਨ ਆ, ਕਈ ਵਿਅਕਤੀ ਇੱਦਾਂ ਕਰਦੇ ਸੀ ਜਦੋਂ ਰਿਟਾਇਰਮੈਂਟ ਉਹਨਾਂ ਦੀ ਹੁੰਦੀ ਸੀ ਨਾ, ਉਹ ਰਿਟਾਇਰਮੈਂਟ ਤੋਂ 1 ਸਾਲ ਜਾਂ 6 ਮਹੀਨੇ ਪਹਿਲਾਂ ਆਪਣੀ ਸਾਰੀ ਪ੍ਰੋਪਰਟੀ ਆਪਣੇ ਬੱਚਿਆਂ ਦੇ ਨਾਂ ਜਾਂ ਆਪਣੀ ਵਾਈਫ ਦੇ ਇਧਰ ਉਧਰ ਕਰ ਦਿੰਦੇ ਹੁੰਦੇ ਸੀ। ਹੁਣ ਸਰਕਾਰ ਨੇ ਕਾਨੂੰਨ ਇਹ ਬਣਾ ਦਿੱਤਾ ਕਿ 5 ਸਾਲ ਪਹਿਲਾਂ ਅਗਰ ਤੁਸੀਂ ਕਿਸੇ ਨੂੰ ਪੈਸਾ ਦਿੱਤਾ ਆ ਜਾਂ ਆਪਣੀ ਪ੍ਰੋਪਰਟੀ ਟ੍ਰਾਂਸਫਰ ਕੀਤੀ ਆ, ਉਹ ਤੁਹਾਡੀ ਹੀ ਪ੍ਰੋਪਰਟੀ ਕੰਸਿਡਰ ਕੀਤੀ ਜਾਊਗੀ, ਜਿਹਨੂੰ ਉਹ ਦਿੱਤੀ ਆ ਉਤੋਂ ਖੋ ਲਈ ਜਾਊਗੀ। ਹੋ ਸਕਦਾ ਕਾਨੂੰਨ ਦੇ ਵਿਚ ਕੋਈ ਅਜਿਹੀ ਧਾਰਾ ਵੀ ਹੋਵੇ ਜਿਹੜੀ ਕਿ ਬਾਬੇ ਨੂੰ ਪਤਾ ਨਾ ਹੋਵੇ।
ਦੇਖੋ, ਉਹਨੇ ਆਪਣੇ ਜਿੱਤ ਤਾਂ ਟਰਾਈ ਕੀਤੀ ਹੈ, ਇਹ ਹੁਣ ਕੱਲ ਨੂੰ ਆਪਾਂ ਕਰਾਂਗੇ ਗੱਲ ਕਿ ਹਰਿਆਣੇ ਦਾ ਤਾਂ ਕਾਨੂੰਨ ਪਤਾ ਨੀ ਕੀ ਹੋਏਗਾ, ਬੈਡ ਲੱਕ ਫਾਰ ਹਰਿਆਣਾ ਜੇ ਨਹੀਂ ਹੁੰਦਾ, ਕੋਈ ਸੈਂਟਰ ਦਾ ਕਾਨੂੰਨ ਲਾਗੂ ਹੋ ਸਕਦਾ ਉਹਨਾਂ ਤੇ। ਪਰ ਪੰਜਾਬ ਦੇ ਵਿਚ ਡੈਫੀਨੇਟਲੀ ਟੂਲ ਹੈਗੇ ਨੇ ਸਰਕਾਰ ਦੇ ਕੋਲ, ਜਿਹੜੀ ਕਾਂਗਰਸ ਖੁਦ ਇਹਨੂੰ ਮੁਖਾਲਫਤ ਕਰ ਰਹੀ ਸੀ ਇਸ ਕਾਨੂੰਨ ਦੇ, ਤੇ ਹੁਣ ਉਹਨੂੰ ਵਰਤਣ ਦਾ ਪੂਰਾ ਪੂਰਾ ਚਾਂਸ ਹੈਗਾ ਆ, ਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦਾ ਪੂਰਾ ਚਾਂਸ ਹੈਗਾ ਇਹਦੇ ਬਾਰੇ। ਤੇ ਐਕਚੁਲੀ ਜਿਹੜੀ ਲੋਕਾਂ ਦੀ ਹਾ ਇਹ ਹੈ ਕਿ ਗਾਂ ਵਾਸਤੇ ਕੋਈ ਵੀ ਇਹੋ ਜਿਹੇ ਪੋਲੀਟੀਕਲ ਪਾਰਟੀ ਹੋਵੇ, ਧਰਨੇ ਮੁਜ਼ਾਹਰੇ ਕਰਨ ਹੋਣ, ਕੁਛ ਵੀ ਹੋਣ, ਡੇਰੇ ਵਾਲੇ ਹੋਣ, ਉਨ੍ਹਾਂ ਨੂੰ ਸੋਚਣ ਦਾ ਮੌਕਾ ਵੀ ਨਾ ਮਿਲੇ ਵੀ ਅਸੀਂ ਕਿਸੇ ਦੇ ਨੁਕਸਾਨ ਕਰਨਾ ਜਾ ਕੇ। ਏਦਾਂ ਦੀ ਹੁਣ ਇਨ੍ਹਾਂ ਨੂੰ, ਮਤਲਬ ਜਿਹੜੇ ਬਾਬੇ ਨੂੰ ਸਜ਼ਾ ਮਿਲ ਗਈ ਉਹ ਤਾਂ ਮਿਲ ਗਈ, ਉਹ ਤਾਂ ਚਲੋ ਜੋ ਐਵੀਡੈਂਸ ਦੇ ਆਧਾਰ ਤੇ, ਹੁਣ ਜਿਹੜੀ ਐਵੀਡੈਂਸ ਆ ਉਹ ਤਾਂ ਸਾਰੀ ਦੁਨੀਆਂ ਜਾਣਦੀ ਆ ਕਿ ਕਲੀਅਰਲੀ 2500 ਬੰਦਾ ਗ੍ਰਿਫ਼ਤਾਰ ਕੀਤਾ ਜਾ ਚੁੱਕਾ, ਜਿਨ੍ਹਾਂ ਨੇ ਅੱਗਾਂ ਲਾਈਆਂ, ਹਰ ਥਾਂ CCTV ਕੈਮਰੇ ਲੱਗੇ ਹੋਏ ਨੇ, ਪੁਲਿਸ ਦੀ ਆਪਣੀ CID ਘੁੰਮ ਰਹੀ ਆ ਹਰ ਥਾਂ, ਹੁਣ ਤਾਂ ਵਿਧ ਸਬੂਤ ਹੈ ਵੀ ਉਹਨੂੰ ਸਾਰਿਆਂ ਨੂੰ ਕੱਢ ਕੱਢ ਕੇ ਉਹਨਾਂ ਨੂੰ ਸਾਰਿਆਂ ਤੇ ਕੁਰਕੀ ਕਰਵਾਉਣੀ ਚਾਹੀਦੀ ਹੈ, 3-3 ਲੱਖ ਜੋ ਵੀ ਕਾਨੂੰਨ ਦੇ ਅਧੀਨ ਹੈ ਉਹਨਾਂ ਨੂੰ 7 ਸਾਲ ਦੀ ਸਜ਼ਾ ਕਰਕੇ ਨਾ ਆਰਾਮ ਦੇ ਨਾਲ। ਗਾਂ ਵਾਸਤੇ ਕੋਈ ਵੀ ਡੇਰੇ ਵਾਲਾ, ਚਾਹੇ ਉਹ ਸਿੱਖ ਹੀ ਹੋਣ ਉਹਨਾਂ ਚੋਂ, ਕੋਈ ਵੀ ਡੇਰੇ ਵਾਲਾ, ਕੋਈ ਵੀ ਧਾਰਮਿਕ ਬੰਦਾ ਇਹ ਸੋਚੇ ਵੀ ਨਾ ਵੀ ਉਹਨਾਂ ਨੇ ਇਕੱਠੇ ਹੋ ਕੇ ਪਬਲਿਕ ਪ੍ਰਾਪਰਟੀ ਨੂੰ ਜਾਂ ਆਮ ਜਨਤਾ ਨੂੰ ਖਰਾਬ ਕਰਨਾ ਹੈ, ਇਹ ਤਾਂ ਟੋਟਲੀ ਧਰਮ ਦੇ ਉਲਟ।
ਸਮਦੀਪ, ਇੱਕ ਹੋਰ ਗੱਲ ਵੀ ਸਾਹਮਣੇ ਆ ਰਹੀ ਆ, ਜਿਹੜਾ ਇਹ ਬਿੱਲ ਬਣਾਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਤੇ ਉਦੋਂ ਤਾਂ ਇਹ ਬਿੱਲ ਬਣਾ ਦਿੱਤਾ, ਉਹਨਾਂ ਨੂੰ ਇਹ ਥੋੜਾ ਪਤਾ ਸੀ ਇਹਦਾ ਜਿਹੜਾ ਫਾਇਦਾ ਹੈ ਉਹ ਕਾਂਗਰਸ ਨੂੰ ਹੋਣਾ ਜਾਂ ਆਮ ਆਦਮੀ ਪਾਰਟੀ ਨੂੰ ਹੋਣਾ, ਤੇ ਉਹ ਇਹਦੀ ਹੁਣ ਵਿਰੋਧ ਤਾਂ ਕਿੱਦਾਂ ਕਰੂਗੇ, ਇਹ ਵੀ ਤਾਂ ਪ੍ਰੋਬਲਮ ਹੈ ਨਾ। ਹੁਣ ਵਿਰੋਧ ਤਾਂ ਉਹਨਾਂ ਨੇ ਕਰਨੀ ਆ ਜਿਸ ਵੇਲੇ ਪੋਕੀਆਂ ਹੋਣੀਆਂ, ਪੋਕੀਆਂ ਲੈਣੀਆਂ ਜੀ,
ਦੋ ਪਾਸੇ ਚੱਲਣਾ ਇਹ ਕੰਮ। ਜੇ ਤਾਂ ਉਹ ਹੁਣ ਇਹ ਤਾਂ ਡਿਪੈਂਡ ਕਰਦਾ ਜੀ ਕਾਂਗਰਸ ਦੀ ਕਿੰਨੀ ਕੁ ਵਿਲ ਪਾਵਰ ਹੈ, ਠੀਕ ਹੈ ਨਾ, ਤੇ ਕਾਂਗਰਸ ਦੇ ਵਿਚ ਕਿੰਨਾ ਕੁ ਦਮ ਹੈ ਇਸ ਕਾਨੂੰਨ ਨੂੰ ਲਾਗੂ ਕਰਨ ਦਾ। ਜੇ ਤਾਂ ਉਹਨੇ ਪੋਚਾ ਪਾਉਣਾ, ਜਿੱਦਾਂ ਹੁਣ ਕੱਲ ਕੈਪਟਨ ਅਮਰਿੰਦਰ ਸਿੰਘ ਹੁਣੀ ਬਿਆਨ ਦਿੰਦੇ ਨਜ਼ਰ ਆ ਰਹੇ ਸੀ, ਉਹ ਛੋਟੀਆਂ ਮੋਟੀਆਂ ਇੱਕਾ ਦੁੱਕਾ ਘਟਨਾਵਾਂ ਹੋ ਰਹੀਆਂ ਨੇ, ਨੋ ਦੈਟਸ ਨਾਟ ਇੱਕਾ ਦੁੱਕਾ ਘਟਨਾਵਾਂ, ਰਾਈਟ। ਇਹਨਾਂ ਨੂੰ ਜੇ ਤਾਂ ਉਹ ਕਾਨੂੰਨ ਲਾਗੂ ਕਰਦੇ ਨੇ ਫੇਰ ਅਕਾਲੀ ਦਲ ਦਾ ਕੀ ਸਟੈਂਡ ਹੋਏਗਾ, ਜੇ ਤਾਂ ਉਹ ਵਿਰੋਧ ਕਰਦਾ ਫੇਰ ਉਹ ਆਪਣੇ ਬਿੱਲ ਦਾ ਵਿਰੋਧ ਕਰੀ ਜਾ ਰਿਹਾ ਜਿਹੜਾ ਉਹ ਆਪ ਪਾਸ ਕਰਕੇ ਗਿਆ। ਆਈ ਥਿੰਕ ਕਿ ਇਹ ਤਿੰਨੇ ਪਾਰਟੀਆਂ ਜਿਹੜੀਆਂ ਨੈਕਸਸ ਜਿੱਦਾਂ ਕਹਿੰਦੇ ਨੇ ਤਿੰਨ ਚਾਰ ਪਾਰਟੀਆਂ ਜਿਹੜੇ ਘਰਾਣੇ ਨੇ ਇਹ ਸਮਝੌਤਾ ਕਰ ਲੈਣਗੇ ਆਪਸ ਦੇ ਵਿਚ ਕੋਈ ਨਾ ਕੋਈ ਬਿਹਾਇੰਡ ਦਾ ਸੀਨ ਕਰ ਲੈਣਗੇ ਵੀ ਇਹਨਾਂ ਤੇ ਬਸ ਦੇਰਾਵਾ ਦਵਾ ਕਰਕੇ ਇਹਨਾਂ ਨੂੰ ਆਹ ਕਰੋ ਆਹ ਕਰੋ ਕਿਉਂਕਿ ਜਿਹੜੇ ਹੁਣ ਜਿੰਨੇ ਪ੍ਰੇਮੀ ਨੇ ਉਹ ਵੋਟਾਂ ਨੇ ਇਹਨਾਂ ਨੂੰ ਇਹਨਾਂ ਨੂੰ ਤਾਂ ਵੋਟਾਂ ਦਿਸਦੀਆਂ ਇਹਨਾਂ ਨੂੰ ਪਬਲਿਕ ਪ੍ਰਾਪਰਟੀ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹਨਾਂ ਨੂੰ ਉਹ ਵੋਟਾਂ ਦਿਸਦੀਆਂ ਪਰ ਹੁਣ ਸਮੱਸਿਆ ਇੱਕ ਹੋਰ ਵੀ ਆ ਜਾਣੀ ਹੈ ਕਿ ਇਹਨਾਂ ਦੀਆਂ ਵੋਟਾਂ ਲੈਣ ਦੇ ਲਈ ਲੋਕ ਵੀ ਇਹਨਾਂ ਦੇ ਵਿਰੁੱਧ ਹੋਣੇ ਹੁਣ ਕਿ ਤੁਸੀਂ ਕੀਤਾ ਕੁਛ ਨਹੀਂ ਹੈਗਾ ਸੋ ਇਹ ਵੀ ਪ੍ਰੈਸ਼ਰ ਜਿਹੜਾ ਬਣਨਾ ਖੈਰ ਸਾਡੇ ਨਾਲ ਸੁਖਵੰਤ ਸਿੰਘ ਹੁਣੀ ਜੁੜੇ ਨੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਇਹ ਜੋ ਕੁਛ ਹੋਇਆ ਸਰਕਾਰ ਦੀ ਬਾਬੇ ਨਾਲ ਗੱਠਜੋੜ ਦਾ ਨਤੀਜਾ ਪਰ ਚੰਗੀ ਗੱਲ ਇਹ ਹੈ ਕਿ ਫੈਸਲੇ ਨਾਲ ਲੋਕਾਂ ਵਿਚ ਵਿਸ਼ਵਾਸ ਕਾਨੂੰਨ ਵਿਚ ਹੋਰ ਪੱਕਾ ਹੋ ਗਿਆ ਮੈਨੂੰ ਚੰਗੇ ਦਿਨਾਂ ਦੀ ਆਸ ਲੱਗੀ ਬਹੁਤ ਬਹੁਤ ਧੰਨਵਾਦ ਜੀ ਹਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਉਨ੍ਹਾਂ ਨੇ ਵੀ ਪਰਥ ਤੋਂ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਹੁਣ ਲੱਗ ਰਿਹਾ ਕਿ ਸ਼ਾਇਦ ਇੰਡੀਆ ਦਾ ਜਸਟਿਸ ਸਿਸਟਮ ਕੁਛ ਕੰਮ ਕਰ ਰਿਹਾ ਜਗਤਾਰ ਸਿੰਘ ਕੰਗ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਭਾਜੀ ਕਾਨੂੰਨ ਤਾਂ ਬਣਦੇ ਹਨ ਪਰ ਜੇ 84 ਦੇ ਦੰਗਿਆਂ ਨੂੰ ਕਾਨੂੰਨ ਸਜ਼ਾ ਦੇਵੇ ਹਨਾ ਤਾਂ ਮੰਨਦੇ ਆ ਕਹਿੰਦੇ ਜੀ ਤੇ ਵੈਸੇ ਵੀ ਕਹਿੰਦੇ ਵਧੀਆ ਕੰਮ ਕੀਤਾ ਜੀ ਤੇ ਮੈਲਬਨ ਤੋਂ ਸਾਡੇ ਨਾਲ ਗੱਲ ਕਰ ਰਹੇ ਸੀ ਤੇ ਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਕਹਿੰਦੇ ਕਿ ਭਾਜੀ ਇੱਕ ਸਾਲ ਤੋਂ ਰੇਡੀਓ ਸੁਣ ਰਹੇ ਇੱਕ ਕਮੈਂਟ ਲੇਟੈਸਟ ਸਿਚੁਏਸ਼ਨ ਜਿਹੜਾ ਉਹਦੇ ਵਾਸਤੇ ਆ ਕੰਟਰੀ ਦੇ ਇਸ ਮਾਮ ਮੇ ਸਭੀ ਨੰਗੇ ਹੈ ਓਨਲੀ ਬਾਬਾ ਅਲੋਨ ਤੇ ਬਾਕੀ ਸਾਡੇ ਨਾਲ ਅਮਰਿੰਦਰ ਸਿੰਘ ਵੀ ਜੁੜੇ ਸਨ ਤੇ ਉਹ ਵੀ ਲਾਲੀ ਸੰਧੂ ਸਿਰਸੇ ਵਾਲੇ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪ੍ਰੋਗਰਾਮ ਗੁੱਡ ਚੱਲ ਰਿਹਾ ਤੇ ਜਗਤਾਰ ਭਾਜੀ ਆਏ ਨੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਜਦੋਂ ਕਦੇ ਵੀ ਕੋਈ ਡੇਰੇਦਾਰ ਸਰਕਾਰਾਂ ਬਣਾਉਣ ਤੇ ਤੋੜਨ ਤੇ ਪਹੁੰਚ ਜਾਵੇ ਤਾਂ ਉਸਦਾ ਪਤਨ ਹੁੰਦਾ ਹੈ ਸਰਸੇ ਵਾਲੇ ਪਤਨ ਦਾ ਵੀ ਇਹੀ ਕਾਰਨ ਹੈ ਦੂਸਰਾ ਉਸਦੀ ਜਾਇਦਾਦ ਨੂੰ ਵੇਚ ਕੇ ਨੁਕਸਾਨ ਦੀ ਭਰਪਾਈ ਕਰਨੀ ਉਸ ਨੂੰ ਜ਼ੀਰੋ ਕਰਨਾ ਹੀ ਹੈ ਇਹ ਲੋੜ ਤੋਂ ਵੱਧ ਸਿਆਸੀ ਦਖਲ ਅੰਦਾਜ਼ੀ ਨੇ ਮਾਰਿਆ ਬਾਬੇ ਨੂੰ ਜਿੰਨਾ ਕੁ ਨੁਕਸਾਨ ਹੋਇਆ ਉਹ ਸਭ ਸਰਕਾਰਾਂ ਨੂੰ ਤਕਾਜਾ ਸੀ ਅਮਰੀਕ ਜੀ ਇਹ ਗੱਲ ਵੈਸੇ ਪਹਿਲਾਂ ਵੀ ਕਹੀ ਸੀ ਕਿ ਜਿਹੜਾ ਧਰਮ ਦਾ ਕੰਮ ਧਰਮ ਹੀ ਹੋਣਾ ਚਾਹੀਦਾ ਹੈ ਜਦੋਂ ਨਾ ਉਹ ਇੰਟਰਫੇਅਰ ਕਰਨ ਲੱਗ ਜਾਵੇ ਪੋਲੀਟਿਕਸ ਦੇ ਵਿਚ ਤਾਂ ਉਹ ਪਹਿਲੀ ਗੱਲ ਤਾਂ ਧਰਮ ਧਰਮ ਹੀ ਨਹੀਂ ਰਹਿ ਜਾਂਦਾ ਹਨਾ ਤੇ ਕਈ ਲੋਕ ਕਹਿੰਦੇ ਨੇ ਜੀ ਧਰਮ ਤੇ ਰਾਜ ਬਰਾਬਰ ਚੱਲਦੇ ਨੇ ਨਹੀਂ ਮੈਂ ਇਹਦੇ ਨਾਲ ਬਿਲਕੁਲ ਹੀ ਸਹਿਮਤ ਨਹੀਂ ਹੈਗਾ ਧਰਮ ਤੇ ਰਾਜ ਕੋਈ ਬਰਾਬਰ ਨਹੀਂ ਚੱਲਦੇ ਹੈਗੇ ਧਰਮ ਧਰਮ ਹੀ ਹੈ ਜਿਹੜਾ ਧਰਮ ਦਾ ਸਥਾਪਿਤ ਕੀਤਾ ਹੋਇਆ ਗੁਰੂ ਜਾਂ ਅਕਾਲ ਪੁਰਖ ਨੇ ਧਰਮ ਸਥਾਪਿਤ ਕਰਨਾ ਉਹਨੂੰ ਪਾਤਸ਼ਾਹ ਕਹਿੰਦੇ ਨੇ ਤੇ ਜਿਹੜੇ ਰਾਜ ਸਥਾਪਿਤ ਕਰਨੇ ਨੇ ਉਹਨਾਂ ਨੂੰ ਬਾਦਸ਼ਾਹ ਕਹਿੰਦੇ ਨੇ ਇਹ ਫਰਕ ਹੈ ਪਾਤਸ਼ਾਹ ਤੇ ਬਾਦਸ਼ਾਹ ਦੇ ਵਿਚ ਬਹੁਤ ਫਰਕ ਹੈ ਸੋ ਜਿਹੜੀ ਧਰਮ ਹੈ ਉਹ ਪਾਤਸ਼ਾਹੀਆਂ ਦੇ ਨਾਲ ਡੀਲ ਕਰਦੀ ਹੈ ਤੇ ਜਿਹੜੇ ਲੋਕੀ ਰਾਜ ਨੇ ਉਹ ਬਾਦਸ਼ਾਹੀਆਂ ਦੇ ਨਾਲ ਬਾਦਸ਼ਾਹੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਾਤਸ਼ਾਹੀ ਸਦਾ ਅਟਲ ਰਹਿੰਦੀ ਹੈ ਸੋ ਰਾਜ ਬੇਕਰਫੀਲਡ ਤੋਂ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਸੋਹਣੀ ਇਨਫੋਰਮੇਸ਼ਨ ਕਰ ਰਹੇ ਹੋ ਸੁਖਵੰਤ ਸਿੰਘ ਐਡਲੇਡ ਵਾਲੇ ਵੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਵੀ ਕੁਛ ਫੋਟੋਆਂ ਸਾਂਝੀਆਂ ਕੀਤੀਆਂ ਨੇ ਤੇ ਮਹਿੰਦਰ ਸਿੰਘ ਹੰਸ ਵੀ ਕਹਿੰਦੇ ਬੜੇ ਸੈਡ ਆ ਜੀ ਜਿਹੜੇ ਦੇਸ਼ ਤੋਂ ਖ਼ਬਰਾਂ ਆ ਰਹੀਆਂ ਜੋਗੇਸ਼ ਠਾਕੁਰ ਫੋਟੋਆਂ ਭੇਜ ਰਹੇ ਨੇ ਕੁਛ ਉਹ ਵੀ ਸਾਂਝੀਆਂ ਕਰਾਂਗੇ ਤੇ ਅਮਰਪ੍ਰੀਤ ਇੰਸਾਂ ਹਾਂ ਉਹਨਾਂ ਦੀ ਉਹਨਾਂ ਨੂੰ ਦਿੱਤੀ ਹੈ ਜੀ ਇਹ ਟਰਾਫੀ ਤੇ ਅਮਰੀਕ ਜੀ ਹੁਣ ਆਪਾਂ ਲਈਏ ਇਜਾਜ਼ਤ ਕਿਉਂਕਿ ਆਪਾਂ ਰੋਟੀ ਵੀ ਖਾਣੀ ਆ ਬਾਬੇ ਨੇ ਬਾਬੇ ਨੂੰ ਤਾਂ ਮਿਲ ਗਈ ਹੋਣੀ ਅੰਦਰ
ਪਹਿਲਾਂ
ਬਾਬੇ ਨੂੰ ਤਾਂ ਬ੍ਰੇਕਫਾਸਟ ਮਿਲ ਗਿਆ ਹੁਣ
ਤੇ ਉਹਨਾਂ ਦੀ ਗੱਲ ਅਮਨਦੀਪ ਜਿਸ ਤੇ ਧਰਮ ਦੀ ਗੱਲ ਤੁਸੀਂ ਕੀਤੀ ਹੈ ਨਾ ਰਾਜ ਤੇ ਧਰਮ ਦਾ ਕੀ ਸੰਬੰਧ ਆ ਜਿੱਥੋਂ ਤੱਕ ਰਾਜ ਤੇ ਧਰਮ ਦਾ ਮੇਰੇ ਖਿਆਲ ਵਿਚ ਸੰਬੰਧ ਆ ਨਾ ਜਿਹੜਾ ਰਾਜ ਆ ਉਹਦੇ ਵਿਚ ਧਰਮ ਹੋਣਾ ਚਾਹੀਦਾ ਤਾਂ ਕਿ ਉਹ ਚੰਗੀ ਤਰ੍ਹਾਂ ਚੱਲ ਸਕੇ ਧਰਮ ਵਿਚ ਰਾਜ ਨੂੰ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ
ਹਾਂਜੀ ਇਹ ਅਕਸਰ ਇੱਕ ਹੁੰਦਾ ਨਾ ਕਿ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਹਨਾ ਰਾਜ ਬਿਨਾਂ ਸਭ ਦਲੇ ਮਿਲੇ ਅਸਲ ਦੇ ਵਿਚ ਇੱਦਾਂ ਹੋਣਾ ਚਾਹੀਦਾ ਕਿ ਰਾਜ ਬਿਨਾਂ ਨਹੀਂ ਧਰਮ ਬਿਨਾਂ ਨਹੀਂ ਰਾਜ ਚੱਲੇ ਹੈ ਜਿਹੜਾ ਰਾਜ ਆ ਉਹ ਧਰਮ ਵਿਰਤੀ ਦਾ ਹੋਣਾ ਚਾਹੀਦਾ ਨਾ ਕਿ ਧਰਮ ਦੀ ਨੀਤ ਰਾਜ ਕਰਨ ਦੀ ਹੋਣੀ ਚਾਹੀਦੀ ਆ ਇਹ ਉਲਟ ਕਰ ਲਿਆ ਅਸਲ ਦੇ ਵਿਚ ਹੋਣਾ ਇੱਦਾਂ ਚਾਹੀਦਾ ਵੀ ਧਰਮ ਬਿਨਾਂ ਨਹੀਂ ਰਾਜ ਚੱਲੇ ਆ ਵੀ ਜਿੱਥੇ ਸਿਸਟਮ ਹੈ ਨਹੀਂ ਧਰਮ ਹੈ ਨਹੀਂ ਦਇਆ ਹੈ ਨਹੀਂ ਉਹ ਤੋਂ ਬਿਨਾਂ ਰਾਜ ਨਹੀਂ ਚੱਲਦੇ ਰਾਜ ਜਿਹੜਾ ਆ ਉਹ ਜ਼ਾਲਮ ਹੋ ਜਾਂਦਾ ਆ ਧਰਮ ਤੋਂ ਬਿਨਾਂ ਠੀਕ ਹੈ ਪਰ ਜਦੋਂ ਕਹਿੰਦੇ ਆ ਅਸੀਂ ਵੀ ਧਰਮ ਬਿਨਾਂ ਨਹੀਂ ਰਾਜ ਬਿਨਾਂ ਨਹੀਂ ਧਰਮ ਚੱਲੇ ਹਾਂ ਜਾਣੀ ਕਿ ਧਰਮ ਨੂੰ ਰਾਜ ਦੀ ਲੋੜ ਥੋੜਾ ਹੁੰਦੀ ਹੈ ਚੱਲਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਕੋਲ ਕਿਹੜਾ ਰਾਜ ਸੀ ਕਿਹੜੀਆਂ ਫੌਜਾਂ ਸੀ ਜਿਹਦੇ ਕਰਕੇ ਉਹ ਦੀਨ ਦੁਨੀਆਂ ਦੇ ਵਿਚ ਧਰਮ ਸਥਾਪਿਤ ਕਰਤਾ ਅਸੀਂ ਆਪਣੀ ਫਿਲਾਸਫੀ ਤੋਂ ਆਪ ਹੀ ਉਲਟ ਜਾਈ ਜਾਂਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਰਾਜ ਲੈ ਲਿਆ ਉਹਨਾਂ ਨੂੰ ਆਫਰ ਵੀ ਕਰਦੇ ਕਹਿੰਦੇ ਮੈਨੂੰ ਰਾਜ ਦੀ ਲੋੜ ਨਹੀਂ ਮੇਰਾ ਤਾਕਤ ਦਾ ਜ਼ੁਲਮ ਦੇ ਅਗੇਂਸਟ ਹੈ ਠੀਕ ਸੋ ਉਹਨਾਂ ਦਾ ਮਕਸਦ ਵੀ ਰਾਜ ਨੀ ਹੈਗਾ। ਸੋ ਸਾਡੇ ਹੁਣ ਜਿਹੜੇ ਆਪਣੇ ਚੱਕੀ ਫਿਰਦੇ ਨੇ ਮੋਢਿਆਂ ਦੇ, ਅਸੀਂ ਰਾਜ ਲੈਣਾ ਤੇ ਧਰਮ ਨੂੰ ਪਿੱਛੇ ਸਿੱਟੀ ਜਾਂਦੇ ਨੇ। ਅਸਲ ਦੇ ਵਿਚ ਸਾਡੇ, ਅਸੀਂ ਤਾਂ ਪਾਤਸ਼ਾਹੀਆਂ ਦੇ ਮਾਲਕ ਹੈ, ਅਸੀਂ ਬਾਦਸ਼ਾਹੀਆਂ ਦੇ ਮਾਲਕ ਨਹੀਂ, ਅਸੀਂ ਪਾਤਸ਼ਾਹੀਆਂ ਦੇ ਮਾਲਕ ਹੈ। ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਆਪਣੇ ਬੰਦਿਆਂ ਨੂੰ। ਖੈਰ ਐਨੀ ਵੇ ਅਮਰੀਕ ਜੀ, ਲੈਣੇ ਆ ਇਜਾਜ਼ਤ ਹੁਣ ਆਪਾਂ, ਬੁਲਾਈਏ ਫਤਿਹ
ਜੀ। ਅਮਦੀਪ, ਸਾਰੇ ਸਰੋਤਿਆਂ ਨਾਲ ਇੱਕ ਵਾਰ ਫੇਰ ਮੈਂ ਸ਼ਨੀਚਰਵਾਰ ਨੂੰ ਤੁਹਾਡੇ ਨਾਲ ਰੂਬਰੂ ਹੋਵਾਂਗਾ ਤੇ ਅਮਨਦੀਪ ਤੇ ਮਿੰਟੂ ਬਰਾੜ ਜੀ ਕੱਲ ਨੂੰ ਕਾਫੀ ਧਮਾਕੇਦਾਰ ਪ੍ਰੋਗਰਾਮ ਪੇਸ਼ ਕਰਨ ਦੇ ਮੂਡ ਵਿਚ ਹਨ, ਉਹਨਾਂ ਨੂੰ ਜ਼ਰੂਰ ਸੁਣਨਾ ਕੱਲ ਨੂੰ ਐਤਵਾਰ ਵਾਲੇ ਦਿਨ 27 ਅਗਸਤ ਨੂੰ। ਤੇ ਮੈਂ ਤੁਹਾਡੇ ਤੋਂ ਲੈਣਾ ਇਜਾਜ਼ਤ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾ।
ਸਤਿ ਸ੍ਰੀ ਅਕਾਲ ਜੀ। ਤੇ ਮਨਜੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਲਾਸਟ ਦੇ ਵਿਚ ਮੈਸੇਜ ਆ, ਕਹਿੰਦੇ ਲੱਗਦੇ ਆ ਆਸ਼ੂਤੋਸ਼ ਤੇ ਵੀ ਝੋਕਾ ਲਾ ਹੀ ਦੋ, ਖਰਚਾ ਤਾਂ ਕੀਤਾ ਹੀ ਆ। ਹਾਂਜੀ ਹਾਂਜੀ, ਅਜੇ ਕੱਲ ਨੂੰ ਵੀ ਇਹ ਕੰਮ ਚੱਲਣਾ, ਤੁਸੀਂ ਫਿਕਰ ਨਾ ਕਰੋ, ਕੱਲ ਨੂੰ ਜ਼ਰੂਰ ਸਾਡੇ ਪ੍ਰੋਗਰਾਮ ਦੇ ਵਿਚ ਜੁਆਇਨ ਕਰਿਓ। ਜਗੇਸ਼ ਠਾਕੁਰ ਜੀ, ਤੁਹਾਡੀਆਂ ਫੋਟੋਆਂ ਮਿਲ ਰਹੀਆਂ ਨੇ, ਚਰਨਪ੍ਰੀਤ, ਜਸਮੀਤ, ਇਨਸਾਂ ਔਰ ਹਨੀਪ੍ਰੀਤ ਦੀਆਂ, ਇਨ੍ਹਾਂ ਤੇ ਵੀ ਆਪਾਂ ਗੱਲ ਕਰਾਂਗੇ। ਤੋ ਲਓ ਜੀ, ਲੈਣੇ ਆ ਇਜਾਜ਼ਤ, ਪ੍ਰੋਗਰਾਮ ਕਰਨੇ ਇੱਥੇ ਸਮਾਪਤ, ਤੇ ਚੱਲਦੇ ਰਹਿਣਗੇ ਗੀਤ ਸੰਗੀਤ ਤੇ ਹੋਰ ਪ੍ਰੋਗਰਾਮ ਹਰਮਨ ਰੇਡੀਓ ਤੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।